ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸੱਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਦੀ ਸਤਸੰਗ ਜੀ ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਜੀ, ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਮਿਲਿਆ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਆਉਣ ਵਾਲੀ ਸੰਗਤ ਨੂੰ ਹੁਣ ਰਾਹ ਵਿੱਚ ਹੀ ਰੋਕੀ ਜਾਓ, ਮੱਥਾ ਟਿਕਾ ਟਿਕਾ ਕੇ ਅੱਧ 'ਚ ਬਿਠਾ ਦਿਓ, ਥੋੜ੍ਹਾ ਜਿਹਾ ਥਾਂ ਅੱਗੇ ਖਾਲੀ ਰੱਖ ਲਿਓ, ਜਿਹਨਾਂ ਮੱਥਾ ਟੇਕਣ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਫਿਰ ਅੱਗੇ ਬਹਿ ਜਾਣਗੇ। ਬਾਕੀ ਜਿੰਨੇ ਵੀ ਬੈਠੇ ਆ ਪੰਡਾਲ ਵਿੱਚ, ਪੂਰੀ ਇਕਾਗਰਤਾ ਬਣਾ ਕੇ ਯਤਨ ਕਰੀਏ ਸੁਣਿਆ ਤੇ ਸਮਝਿਆ ਜਾਏ, ਤੇ ਉਹਦੇ ਨਾਲੋਂ ਵੀ ਜ਼ਰੂਰੀ ਹੈ ਵੀ ਮੰਨਿਆ ਜਾਏ। ਕਿਉਂਕਿ ਬੜੀ ਵਾਰੀ ਗੱਲ ਹੋਈ ਹੈ, ਜੱਗ ਗਿਆਨੀ ਵਿਰਲਾ ਆਚਾਰ, ਇੱਥੇ ਗਿਆਨਵਾਨ ਬਥੇਰੇ ਹੈ ਪਰ ਪ੍ਰੈਕਟੀਕਲ ਕਰਨ ਵਾਲਾ ਕੋਈ ਵਿਰਲਾ ਵਿਰਲਾ ਹੈ। ਜੇ ਮਨ ਸਮਝ ਜਾਏ ਫਿਰ ਤੇ ਮਨ ਸਮਝਾਵਣ ਕਾਰਨੇ ਕਸ਼ੂਕ ਪੜੀ ਹੈ ਗਿਆਨ, ਥੋੜ੍ਹਾ ਜਿਹਾ ਵੀ ਬਹੁਤ ਹੁੰਦਾ ਹੈ ਜੇ ਮਨ ਮੰਨੇ ਸਮਝ ਆਵੇ। ਬੜੇ ਬੰਦਿਆਂ ਕੋਲ ਗਿਆਨੀ ਹੋਣ ਦਾ ਸਰਟੀਫਿਕੇਟ ਨਹੀਂ ਹੈ, ਨਾ ਉਹ ਕਿਤੇ ਪੜ੍ਹੇ ਹੈ ਤੇ ਨਾ ਹੀ ਉਹਨਾਂ ਕੋਲ ਕੋਈ ਸਰਟੀਫਿਕੇਟ ਹੁੰਦਾ ਹੈ, ਪਰ ਉਹ ਗਿਆਨਵਾਨ ਹੈ। ਮੈਂ ਬੇਨਤੀ ਕੀਤੀ ਸੀ ਨਾ ਇੱਕ ਸ਼ਨੀਵਾਰ ਕਿ ਸਾਡੀਆਂ ਮਾਵਾਂ ਦੇਸੀ ਸ਼ੈਫ ਹਨ, 20 ਬੰਦਿਆਂ ਦੀ ਰੋਟੀ ਇੱਕ ਘੰਟੇ 'ਚ ਬਣਾ ਦਿੰਦੀਆਂ ਨੇ, 2-3 ਸਬਜ਼ੀਆਂ ਬਣਾ ਦੇਣਗੀਆਂ, ਸੇਵੀਆਂ ਮਿੱਠਾ ਬਣਾ ਦੇਣਗੀਆਂ, ਨਾਲ ਖੀਰ ਬਣਾ ਦੇਣਗੀਆਂ, ਘੰਟੇ ਵਿੱਚ 20 ਬੰਦਿਆਂ ਦੀ ਰੋਟੀ ਤਿਆਰ ਕਰ ਦਿੰਦੀਆਂ ਨੇ, ਪਰ ਸ਼ੈਫ ਦਾ ਸਰਟੀਫਿਕੇਟ ਉਹਨਾਂ ਕੋਲ ਕੋਈ ਨਹੀਂ। ਆਖੋ ਸਤਨਾਮ, ਸਰਟੀਫਿਕੇਟ ਕੋਈ ਨਹੀਂ, ਗਿਆਨ ਹੈ, ਸਮਝ। ਸੋ ਇਸ ਕਰਕੇ ਬਹੁਤ ਸਾਰੇ ਸੱਜਣ ਇੱਦਾਂ ਦੇ ਹੈ ਜਿਨ੍ਹਾਂ 'ਚ ਬੜੀ ਕੁਆਲਿਟੀ ਹੈ, ਸਮਝ ਹੈ, ਪਰ ਜ਼ਰੂਰੀ ਨਹੀਂ ਵੀ ਉਹ ਗਿਆਨੀ ਹੋਣਗੇ ਜਾਂ ਸਾਡੇ ਵਾਂਗੂ ਸਟੇਜ 'ਤੇ ਬਹਿਣਗੇ, ਕਥਾ ਕਰਨਗੇ ਜਾਂ ਉੱਚੇ ਦਿਸਣਗੇ, ਵੱਖਰੇ ਨਜ਼ਰ ਆਉਣਗੇ, ਬਾਣਾ ਪਾਇਆ ਹੋਏਗਾ, ਚੋਲਾ ਪਾਇਆ ਹੋਏਗਾ, ਜ਼ਰੂਰੀ ਨਹੀਂ। ਉਹ ਤੇ ਕੁਆਲਿਟੀ ਹੈ, ਉਹ ਤੇ ਗੁਣ ਹਨ। ਤੇ ਜਿਹੜੇ ਰੱਬ ਦੇ ਗੁਣ ਜਿਉਂਦੇ ਨੇ ਉਹੀ ਸਮਝ ਲਓ ਰੱਬ ਦੇ ਗੁਣ ਗਾਉਂਦੇ ਨੇ। ਰੱਬ ਦੇ ਗੁਣਾਂ ਨੂੰ ਜਿਉਣਾ ਹੀ ਅਸਲ ਵਿੱਚ ਰੱਬ ਦੇ ਗੁਣ ਗਾਉਣਾ ਹੁੰਦਾ ਹੈ। ਪਰਮਾਤਮਾ ਦੇ ਗੁਣਾਂ ਨੂੰ ਜਿਉ, ਪ੍ਰੈਕਟੀਕਲ ਕਰ, ਆਪਣੀ ਲਾਈਫ ਵਿੱਚ ਲਾਗੂ ਕਰ। ਬਾਹਰੋਂ ਤੇ ਗਿਆਨ ਲੈ ਕੇ ਪ੍ਰਗਟ ਹੁੰਦੇ ਆ, ਗੁਣ ਦੇ ਅੰਦਰ ਹੀ ਹੈ, ਔਗਣ ਵੀ ਅੰਦਰੋਂ ਹੀ ਪੈਦਾ ਹੁੰਦੇ ਆ, ਗੁਣ ਵੀ ਅੰਦਰੋਂ ਹੀ ਪੈਦਾ ਹੁੰਦੇ ਆ। ਆਪਣੀ ਕੁਆਲਿਟੀ ਪਛਾਣ, ਆਪਣੇ ਗੁਣਾਂ ਨੂੰ ਪਛਾਣ, ਆਪਣੇ ਮੂਲ ਨੂੰ ਪਛਾਣਨਾ ਇਹਨੂੰ ਕਹਿੰਦੇ ਆ। ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਸੁਣ ਰਹੇ ਸੀ ਨਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਆ ਧਿਆਨ ਨਾਲ ਸੁਣਿਓ ਸਿੰਘੋ, ਹੁਣ ਆਓ ਆਪਾਂ ਹਾਜ਼ਰ ਜੇ ਹੋਈਏ ਪੂਰੇ ਧਿਆਨ 'ਚ, ਪੂਰਾ ਆਪਾਂ ਆਪਣੇ ਆਪ ਨੂੰ ਕਾਇਮ ਕਰਕੇ ਸੁਣੋ। ਇੱਥੇ ਜਦੋਂ ਇਹ ਗੱਲ ਕਹੀ ਜਾਂਦੀ ਨਾ ਵੀ ਆਪਣਾ ਮੂਲ ਪਛਾਣ, ਗਾਇਆ ਵੀ ਜਾਂਦਾ ਹੈ, ਮਨ ਤੂੰ ਜੋਤ ਸਰੂਪ 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 ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮਨ ਤੂੰ ਲਓ ਸਿੰਘੋ ਫਾਰਮੂਲਾ ਸਮਝੀਏ ਜੇ ਫਾਰਮੂਲਾ ਸਮਝ ਆ ਜਾਂਦਾ ਹੈ ਤੇ ਫਿਰ ਕੁਐਸਚਨ ਨੂੰ ਹੱਲ ਕਰਨਾ ਬੜਾ ਸੌਖਾ ਹੁੰਦਾ ਹੈ ਤੁਹਾਨੂੰ ਟੀਚਰ ਫਾਰਮੂਲਾ ਸਮਝਾਉਂਦੇ ਹੈ ਵੀ ਅੱਗੇ ਕੁਐਸਚਨ ਜਿੰਨੇ ਵੀ ਨੇ ਹੱਲ ਕਰ ਸਕੇ ਫਾਰਮੂਲਾ ਸਮਝੋ ਕਿਰਪਾ ਕਰਕੇ ਮੂਲ ਦੀ ਗੱਲ ਚੱਲਦੀ ਹੈ ਵੀ ਆਪਣਾ ਮੂਲ ਪਛਾਣ ਸਾਡਾ ਮੂਲ ਕੀ ਹੈ ਮੰਗਲਾਚਰਨ ਹਰ ਰਾਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਉਂਦਾ ਹੈ ਮੰਗਲਾਚਰਨ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰ ਭਉ ਨਿਰ ਵੈ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਇਸ ਮੰਗਲਾਚਰਨ ਨੂੰ ਸਿੱਖ ਰਹਿਤ ਮਰਿਆਦਾ ਵਿੱਚ ਕਿਸ ਸਿਰਲੇਖ ਹੇਠ ਅੰਕਿਤ ਕੀਤਾ ਗਿਆ ਇਹਦਾ ਨਾਂ ਕੀ ਹੈ ਭਲਾ ਸਿੱਖ ਰਹਿਤ ਮਰਿਆਦਾ ਚ ਮੂਲ ਮੰਤਰ ਮੂਲ ਦਾ ਗਿਆਨ ਹੁਣ ਇੱਥੇ ਆਪਾਂ ਕਿਹਾ ਮੂਲ ਪਛਾਣ ਮੂਲ ਦੀ ਗੱਲ ਹੈ ਜੜ ਦੀ ਗੱਲ ਹੈ ਤੇ ਮੂਲ ਮੰਤਰ ਮੂਲ ਦਾ ਗਿਆਨ ਜਿਹੜਾ ਗੁਰੂ ਨਾਨਕ ਦਾ ਰੱਬ ਹੈ ਨਾ ਚੇਤਾ ਰੱਖਿਓ ਭਾਈ ਕਿਸੇ ਨੇ ਰੱਬ ਕਿਹਾ ਪੱਥਰ ਨੂੰ ਕਿਸੇ ਨੇ ਰੱਬ ਕਿਹਾ ਬੰਦੇ ਨੂੰ ਕਿਸੇ ਨੇ ਰੱਬ ਕਿਹਾ ਦਰਖਤ ਨੂੰ ਕਿਸੇ ਨੇ ਰੱਬ ਕਿਹਾ ਜਾਨਵਰ ਨੂੰ ਕਿਸੇ ਨੇ ਰੱਬ ਕਿਹਾ ਸੱਪ ਨੂੰ ਪਰ ਜਿਹੜਾ ਗੁਰੂ ਨਾਨਕ ਦਾ ਰੱਬ ਹੈ ਨਾ ਸਾਡਾ ਕਿਹੜਾ ਰੱਬ ਹੋਏਗਾ ਜਿਹੜਾ ਗੁਰੂ ਨਾਨਕ ਦਾ ਰੱਬ ਹੈ ਸਾਡਾ ਵੀ ਉਹੀ ਰੱਬ ਹੈ ਜਿਹੜਾ ਗੁਰੂ ਨਾਨਕ ਮੰਨਦੇ ਹੈ ਤੇ ਜੇ ਆਪਾਂ ਇਹ ਸਮਝ ਲਈਏ ਨਾ ਨੁਕਤਾ ਵੀ ਗੁਰੂ ਨਾਨਕ ਅਸਲ ਵਿੱਚ ਰੱਬ ਕਿਹਨੂੰ ਕਹਿੰਦੇ ਹੈ ਗੁਰੂ ਨਾਨਕ ਦਾ ਰੱਬ ਹੈ ਕੀ ਇੱਕ ਨੁਕਤਾ ਜੇ ਦਿਮਾਗ 'ਚ ਆਵੇ ਤੇ ਵੇਖਿਓ ਸਾਰਾ ਕੁਝ ਕਲੀਅਰ ਹੋ ਜਾਏ ਗੁਰੂ ਨਾਨਕ ਰੱਬ ਦੀ ਗੱਲ ਕਰਦੇ ਹੈ ਤੇ ਗੁਰੂ ਨਾਨਕ ਦਾ ਰੱਬ ਕਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਰੱਬ ਕਿਹੜਾ ਹੈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਨੇ ਵਾਰ ਵਾਰ ਜਿਹੜਾ ਸਾਨੂੰ ਰੱਬ ਦੇ ਦਰਸ਼ਨ ਕਰਾਏ ਹੈ ਗੁਰੂ ਨਾਨਕ ਦਾ ਰੱਬ ਹੈ ਮੂਲ ਮੰਤਰ ਮੂਲ ਉਹ ਗੁਣ ਅਸਲ ਵਿੱਚ ਗੁਰੂ ਨਾਨਕ ਗੁਣਾਂ ਨੂੰ ਹੀ ਰੱਬੀ ਗੁਣਾਂ ਨੂੰ ਹੀ ਰੱਬ ਕਹਿੰਦੇ ਆ ਤੇ ਜਿਹੜੇ ਬੰਦੇ ਨੇ ਆਪਣੇ ਵਿੱਚੋਂ ਇਹ ਕੁਆਲਿਟੀਜ਼ ਪਹਿਚਾਣ ਲਈਆਂ ਆਪਣੇ ਗੁਣ ਲੱਭ ਲਏ ਸਮਝ ਲਓ ਉਹਨਾਂ ਨੇ ਕੀ ਲੱਭ ਲਿਆ ਰੱਬ ਗੁਰੂ ਨਾਨਕ ਰੱਬ ਗੁਣਾਂ ਨੂੰ ਕਹਿੰਦੇ ਆ ਪ੍ਰੋਬਲਮ ਉਦੋਂ ਪੈ ਗਈ ਜਦੋਂ ਗੁਰੂ ਨਾਨਕ ਵਾਲਾ ਰੱਬ ਲੱਭਣ ਦੀ ਬਜਾਏ ਅਸੀਂ ਹੋਰ ਰੱਬ ਲੱਭਦੇ ਹਾਂ ਇੱਥੇ ਧੋਖਾ ਭੁੱਖਾ ਗਏ ਅਸੀਂ ਰੱਬ ਨੂੰ ਚਿਤਰ ਲਿਆ ਆਪਣੇ ਮਾਈਂਡ ਵਿੱਚ ਵੀ ਰੱਬ ਇਦਾਂ ਦਾ ਰੱਬ ਇਹੋ ਜਿਹਾ ਰੱਬ ਇਦਾਂ ਦਾ ਨਹੀਂ ਗੁਰੂ ਨਾਨਕ ਦੇ ਰੱਬ ਦੇ ਆ ਗੁਣ ਨੇ ਤੇ ਇਹ ਗੁਣ ਹਰ ਬੰਦੇ ਵਿੱਚ ਅੰਦਰ ਹੈ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਆ ਰੱਬ ਆ ਗਿਆ ਰੱਬ ਨੂੰ ਲੱਭ ਲੈ ਪ੍ਰਗਟ ਕਰ ਲੈ ਹੁਣ ਇਹ ਗੱਲ ਵੈਸੇ ਤੇ ਬਹੁਤ ਵਾਰ ਹੋਈ ਹੈ ਪਰ ਥੋੜ੍ਹੀ ਜਿਹੀ ਐਕਸਪਲੇਨ ਕਰਨ ਲਈ ਦੁਬਾਰਾ ਕਰਨੀ ਪੈਣੀ ਸੁਣੋ ਰੱਬ ਦਾ ਗੁਣ ਪਹਿਲਾ ਕਿਹੜਾ ਜੀ ਇੱਕ ਓੰਕਾਰ ਇੱਕ ਰੱਬ ਹੈ ਸਰਬ ਵਿਆਪਕ ਹੈ ਦੂਜੇ ਨੰਬਰ ਤੇ ਦੂਜਾ ਗੁਣ ਕਿਹੜਾ ਜੀ ਸਤ ਨਾਮ ਤੀਜਾ ਕਰਤਾ ਪੁਰਖ ਹੁਣ ਪਹਿਲਾ ਇੱਕ ਓੰਕਾਰ ਇੱਕ ਪਰਮਾਤਮਾ ਇੱਕ ਰਸ ਵਿਆਪਕ ਹੈ ਉਹ ਹਰ ਪਾਸੇ ਵਿਆਪਕ ਹੈ ਇਹ ਰੱਬ ਦਾ ਪਹਿਲਾ ਗੁਣ ਹੈ ਇੱਕ ਦੂਜਾ ਸਤਨਾਮ ਉਹਦੀ ਹੋਂਦ ਸਤ ਹੈ ਨਾਮ ਮਤਲਬ ਹੋਂਦ ਸਤਨਾਮ ਉਹਦੀ ਹੋਂਦ ਸਦਾ ਰਹਿਣ ਵਾਲੀ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਦੀ ਇਹ ਵਿਆਖਿਆ ਹੈ ਸਤਨਾਮ ਉਹਦੀ ਹੋਂਦ ਸੱਚ ਹੈ ਅੱਗੇ ਕਰਤਾ ਪੁਰਖ ਉਹ ਕ੍ਰੀਏਟਰ ਹੈ ਉਹਨੇ ਸਾਰਾ ਕੁਝ ਬਣਾਇਆ ਹੈ ਕਰਤਾ ਪੁਰਖ ਅਗਲਾ ਗੁਣ ਕੀ ਹੈ ਨਿਰ ਭਉ ਰੱਬ ਨੂੰ ਕੋਈ ਡਰ ਨਹੀਂ ਨਿਰ ਵੈਰ, ਰੱਬ ਕਿਸੇ ਨਾਲ ਵੈਰ ਨਹੀਂ ਕਰਦਾ। ਅਗਲਾ ਗੁਣ ਕਿਹੜਾ ਹੈ? ਅਜੂਨੀ, ਨਿਰਭਉ, ਨਿਰਵੈਰ, ਅਕਾਲ ਮੂਰਤ। ਉਹ ਐਸੀ ਮੂਰਤ ਹੈ ਜਿਹਦੇ ਤੇ ਕਾਲ ਦਾ ਕੋਈ ਅਸਰ ਨਹੀਂ, ਸਮੇਂ ਦਾ ਕੋਈ ਅਸਰ ਨਹੀਂ, ਅਕਾਲ ਮੂਰਤ। ਅਗਲਾ ਗੁਣ ਕਿਹੜਾ ਹੈ? ਅਜੂਨੀ, ਜੂਨਾ ਤੋਂ ਰਹਿਤ ਹੈ। ਤੇ ਅਗਲਾ ਗੁਣ ਕਿਹੜਾ ਹੈ? ਸੈ ਭੰਗ, ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ। ਨਾ ਪਰਮਾਤਮਾ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਜੀ, ਉਹ ਆਪਣੇ ਸਹਾਰੇ ਆਪ ਖੜਾ ਹੈ। ਇਹ ਰੱਬ ਦਾ ਅੱਠਵਾਂ ਗੁਣ ਹੈ। ਤੇ ਇਹ ਸਾਰੇ ਉਹ ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ। ਚਲੋ ਜੀ ਹੁਣ ਗੱਲ ਸਮਝਿਓ, ਮੈਂ ਬਹੁਤ ਵਾਰ ਪੁੱਛਿਆ ਰੱਬ ਕਿੱਥੇ ਰਹਿੰਦਾ ਹੈ, ਕਿਸੇ ਖਾਸ ਜਗ੍ਹਾ ਤੇ ਰਹਿੰਦਾ ਕਿ ਸਾਡੇ ਅੰਦਰ ਰਹਿੰਦਾ? ਬੋਲੋ, ਦੱਸੋ ਪਿਆਰਿਓ, ਸਾਡੇ ਅੰਦਰ। ਫਿਰ ਇਹ ਗੁਣ ਕਿਹਦੇ ਹੋਏ? ਗੱਲ ਕਿਹਦੀ ਚੱਲਦੀ ਹੈ? ਸਾਡੀ। ਰੱਬ ਮਤਲਬ ਅਸੀਂ, ਇਹ ਸਾਡੀ ਕੁਆਲਿਟੀ ਦੀ ਗੱਲ ਹੈ, ਆਪਣੇ ਗੁਣਾਂ ਦੀ ਗੱਲ ਚੱਲਦੀ ਹੈ, ਜਿਹੜੇ ਅਸੀਂ ਆਪਣੇ ਅੰਦਰ ਪ੍ਰਗਟ ਕਰਨੇ ਆ, ਮਨ ਦੇ ਵਿੱਚ, ਸੁਰਤ ਦੇ ਵਿੱਚ, ਤਨ ਤੇ ਨਹੀਂ, ਬੋਡੀ ਤੇ ਨਹੀਂ, ਸੁਰਤ ਵਿੱਚ ਇਹ ਗੁਣ ਆਉਣੇ ਚਾਹੀਦੇ ਹੈ। ਇਹ ਸਾਡੀ ਗੱਲ ਚੱਲਦੀ ਹੈ ਮੂਲ ਮੰਤਰ ਵਿੱਚ। ਪਰਮਾਤਮਾ ਦੀ ਸਿਫਤ ਹੋ ਰਹੀ ਹੈ, ਤੇਰੀ ਸਿਫਤ ਹੈ, ਤੇਰੇ ਵਿੱਚ ਹੈ ਰੱਬ, ਇਹ ਸਾਰੀ ਕੁਆਲਿਟੀ ਤੇਰੇ ਚ ਹੈ, ਸਾਡੇ ਚ ਹੈ, ਇਹਨੂੰ ਬਾਹਰ ਕੱਢ। ਉਹ ਸਰਬ ਵਿਆਪਕ ਦੇ ਨਾਲ ਇੱਕਮਿਕ ਹੋ। ਹੁਣ ਕਈ ਬੰਦੇ ਹੁਣ ਵੇਖੋ ਨਾ, ਮਾਲਾ ਲੈ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਇੱਦਾਂ ਕਹਿੰਦੇ ਆ, ਪਰ ਸੀਰੀ ਦੇ ਭਾਂਡੇ ਅੱਡ ਰੱਖਦੇ ਆ, ਜਾਤ ਪਾਤ ਪਰਖਦੇ ਆ, ਛੋਟਾ ਵੱਡਾ ਪਰਖਦੇ ਆ, ਆਹ ਮਜ਼ਬੀ ਹੈ ਜੀ, ਆਹ ਰਮਦਾਸੀ ਹੈ ਜੀ, ਆਹ ਜੱਟ ਹੈ ਜੀ। ਜਾਤ ਪਾਤ ਦੇ ਅੰਦਰੋਂ ਨਿਕਲੀ ਨਾ, ਫਿਰ ਇੱਕ ਓੰਕਾਰ ਦਾ ਕੀ ਅਰਥ ਹੋਇਆ? ਇੱਕ ਓੰਕਾਰ ਮੂੰਹ ਤੋਂ ਤੇ ਕਹਿੰਦਾ ਰਿਹਾ, ਇਹ ਸਾਡਾ ਗੁਣ ਬਣਨਾ ਚਾਹੀਦਾ ਸੀ। ਰੱਬ ਦਾ ਗੁਣ ਮਤਲਬ ਸਾਡਾ ਗੁਣ। ਗੁਰੂ ਨਾਨਕ ਨੇ ਪਰਮਾਤਮਾ ਗੁਣਾਂ ਨੂੰ ਕਿਹਾ, ਗੁਰੂ ਨਾਨਕ ਦਾ ਰੱਬ ਇਹ ਹੈ ਜਿਹੜਾ ਸਾਰਿਆਂ ਦੇ ਅੰਦਰ ਹੈ, ਜੇ ਸਾਰਿਆਂ ਨੇ ਆਪਾਂ ਪ੍ਰਗਟ ਕਰਨਾ ਹੈ, ਇਹਨੂੰ ਇਹ ਕੁਆਲਿਟੀ ਪੈਦਾ ਕਰਨੀ ਹੈ ਆਪਣੇ ਵਿੱਚ। ਸੁਣੋ, ਇੱਕ ਓੰਕਾਰ, ਉਹ ਇੱਕ ਹੈ, ਸਰਬ ਵਿਆਪਕ ਹੈ, ਆਪਣੇ ਆਪ ਚੋਂ ਇਹ ਗੁਣ ਲੱਭੋ, ਅਸੀਂ ਵੀ ਇੱਕ ਹੋਈਏ, ਸਾਰਾ ਬ੍ਰਹਿਮੰਡ ਇੱਕ ਹੈ, ਅਸੀਂ ਉਸ ਇੱਕ ਨਾਲ ਕਨੈਕਟ ਹਾਂ। ਜਿਹੜੀ ਤੇਰ ਮੇਰ ਕਰੀ ਜਾਂਦੇ ਆ, ਇਹਨੂੰ ਦੂਰ ਕਰੀਏ, ਤੇਰ ਮੇਰ ਦੂਰ ਕਰ, ਮੌਜਾਂ ਮਾਣੀਏ, ਰੱਬ ਦਿਆਂ ਬੰਦਿਆਂ ਨੂੰ ਰੱਬ ਜਾਣੀਏ। ਰੁੱਖ ਮਨੁੱਖ ਇਕੱਠੇ ਆ, ਅਸੀਂ ਸਾਰੇ ਜੁੜੇ ਹੋਏ ਆ, ਪਸ਼ੂ ਪੰਛੀ ਰੁੱਖ ਮਨੁੱਖ ਸਾਰੇ ਆਪਾਂ ਇੱਕ ਆ। ਇਸ ਕੁਆਲਿਟੀ ਨੂੰ ਆਪਣੇ ਅੰਦਰ ਪ੍ਰਗਟ ਕਰ। ਰੁੱਖਾਂ ਨੂੰ ਅਸੀਂ ਰੁੱਖਾਂ ਨੂੰ ਆਪਣੇ ਨਾਲ ਕਿਵੇਂ ਅਟੈਚ ਕਰ ਸਕਦੇ ਤੇ ਬੰਦਿਆਂ ਨੂੰ ਨਹੀਂ ਕਰਦੇ? ਅਸੀਂ ਰੁੱਖਾਂ ਚੋਂ ਰੱਬ ਕਿਵੇਂ ਵੇਖ ਸਕਦੇ ਹਾਂ, ਪੰਛੀਆਂ ਚੋਂ ਕਿਵੇਂ ਵੇਖ ਸਕਦੇ ਹਾਂ? ਸਾਡੇ ਤੇ ਦਿਮਾਗ 'ਚ ਭਰਿਆ ਪਿਆ 84 ਮਾੜੀ ਹੈ ਜੀ ਇਦਾਂ ਕਹਿ ਕੇ, ਤੇ ਫਿਰ ਵੇਖੋ ਕੁੱਤਾ ਗਧਾ ਵੇਖ ਵੇਖ ਕੇ ਅਲਕਤ ਜੀ ਮੰਨਦੇ ਆ। ਪਰ ਇਹ ਸਾਰਾ ਕੁਝ ਬਣਨਾ ਚਾਹੀਦਾ ਹੈ ਸਾਰੇ। ਜੇ ਆ ਕੀੜੇ ਮਕੌੜੇ ਮਰ ਜਾਣਗੇ, ਬਚਦੇ ਫਿਰ ਆਪਾਂ ਵੀ ਨਹੀਂ। ਸਾਰੇ ਆਪਾਂ ਜੁੜੇ ਹੋਏ ਹਾਂ ਇੱਕ ਬ੍ਰਹਿਮੰਡ ਵਿੱਚ, ਸਾਹ ਲੈ ਰਹੇ ਹਾਂ ਅਸੀਂ, ਇਹਦੇ ਨਾਲ ਅਟੈਚ ਹਾਂ। ਅਸੀਂ ਚਾਹ ਕੇ ਵੀ ਅੱਡ ਨਹੀਂ ਹੋ ਸਕਦੇ। ਇੱਕ ਓੰਕਾਰ ਇਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕਰ, ਬਾਹਰ ਕੱਢ। ਤੇਰ ਮੇਰ ਨਾ ਰੱਖ, ਕੋਈ ਵੱਡਾ ਕੋਈ ਛੋਟਾ ਨਹੀਂ, ਸਾਰੇ ਬਰਾਬਰ ਹਾਂ, ਸਾਰੇ ਭਰਾ ਭਰਾ ਭੈਣ ਭਰਾ ਹਾਂ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਗਾ ਕੇ ਪੜੋ, ਏਕ ਨੂਰ ਤੇ ਸਭ ਜਗ ਉਪਜਿਆ। ਏਕ ਨੂਰ, ਉਹਦੇ 'ਚ ਹੀ ਮੈਂ ਆਉਂਦਾ, ਉਹਦੇ 'ਚ ਹੀ ਸਾਰੇ ਕੁੱਤੇ ਗਧੇ ਪਸ਼ੂ ਪੰਛੀ ਸਾਰੇ ਉਹਦੇ ਵਿੱਚ ਆਉਂਦੇ ਆ। ਉਹ ਇਹ ਇਸ ਗੁਣ ਨੂੰ ਆਪਣੀ ਜ਼ਿੰਦਗੀ 'ਚ ਬਾਹਰ ਕਰ, ਕੱਢ, ਪ੍ਰਗਟ ਕਰ।
ਅਵਲ ਅੱਲਾ ਨੂਰ ਉਪਾਇਆ कुदरत के सब बंदे एक नूर दे सब जग पूजया कौन पले को मंदे कौन पले को मंदे।
अगलियां भी पंक्तियां दो गाओ
लोगा
ओ भाई लोगो एवें ना भुलेखे च रहे हो
लोगा परम न भूलो पाई खालक खलक खलक मह खालक पूर रहे ओ सर उठाई
खालक खलकत विच वसदा है ते खलकत खालक विच वसदी है फरीदा खालक खलक मह लो ये भी सुन लो एक बार
फरीदा खालक खलक मह खलक वसे रब माहे मंदा किसनो अखिए जाते सुबिन कोई नाहे
जे उही है ते माड़ा किवें हो गया जे सूर विच ओ है कुत्ते विच ओ है गधे विच ओ है कीड़े मकौड़ियां विच ओ है ते माड़ा किवें हो गया ये साडे दिमाग च गलत गल क्यों भरी गई है ये सारा कुछ है ता ही है जी आप निके निके जीव ने आ दरख्तां नूं फल तां लगदे ने निके निके जीव ने इन्हां च भी नर है इन्हां च भी मादा है जिवें साडे विच औरत मर्द ने दरख्तां च भी औरत मर्द हुंदे है नर मादा हुंदे है फल नहीं लगदा जे कीड़े ना होण इन्हां दा कनैक्शन है इन्हां करके है सारिआं दे विच ओह धड़कदा है मेरा मालक परमात्मा सारिआं विच धड़कदा है ते सानूं इक होण दी हदायत कीती गई है इक ओंकार रब दा गुण है इह अपने अंदर प्रगट कर वेख्या कर सारिआं दे विच सभै घट राम बोलै रामा बोलै राम बिना को बोलै रे इको ही मिट्टी लगी है सारिआं नूं एकल माटी गुंजर चीटी भजन है बहु नाना रे अस्थावर जंगम कीट पतंगम घट घट राम समाना रे सारिआं नूं इको मिट्टी लाई है रब ने सारिआं दे विच ओह परमात्मा है इस गुण नूं अपनी जिंदगी विचों प्रगट करना रब नूं प्रगट करना यह रब दे गुण रब्बी गुण साडे अंदर दिसने चाहीदे है एकमेक हो के ज्यों कुदरत दे नाल अटैच हो के एकमेक हो के ज्यों सतनाम वो होंद वाला है वो सच्चा है तू भी सच्चा बन सच्चा बन अपनिया घाटा अपनिया कमियां कढ दे जेड़े जेड़े झूठ ने बाहर कढ दे करता पुरख रब दा गुण है अपनी जिंदगी चो प्रगट कर क्रिएट करना है जिंदगी विच कुछ ना कुछ बना इत्थे लोगां ने बड़ा कुछ बनाया प्यारे हो आ साउंड बनिया किसी ने साउंड सिस्टम है इहदी किसी ने कार्ड कढ़ी है आवाजा बनिया इहदी कार्ड कढ़ी है आ कपड़ा जिहड़ियां फैक्ट्रियां च बनदा कार्ड कढ़ी है हर चीज है जिहड़ी क्रिएट कीती है मनुख ने बंदे ने ते बंदे दे विच करता वाला गुण है इनू बाहर कट प्रगट कर यह रब का गुण तेरे विच है फिर अगला गुण केड़ा करता पुरख तो अगे निरभउ रब किसे तो डरदा नहीं ते रब किथे रहिंदा है यार बोलो रब किथे रहिंदा है जी सुस्ती ना पाओ कैम हो के सुन इहो जिहियां गल्लां च सुस्ती ਇਹੋ ਜਿਹੀਆਂ ਗੱਲਾਂ 'ਚ ਨਾ ਥੋੜ੍ਹੇ ਜਿਹੇ ਢਿੱਲੇ ਪੈ ਜਾਂਦੇ ਹਾਂ। ਜ਼ਿਆਦਾਤਰ ਅਸੀਂ ਉਦਾਂ ਦੀਆਂ ਗੱਲਾਂ ਸੁਣ ਕੇ ਜ਼ਿਆਦਾ ਖੁਸ਼ ਹਾਂ, ਪਰ ਆਹ ਫਾਰਮੂਲਾ ਹੈ, ਜੇ ਸਮਝ ਆਵੇ ਕਿਰਪਾ ਕਰਕੇ ਸਮਝੋ ਪਿਆ ਦਿਓ। ਮੈਂ ਬੇਨਤੀ ਇਹ ਕਰ ਰਿਹਾ ਵੀ ਗੁਰੂ ਨਾਨਕ ਦਾ ਰੱਬ ਕਿਹੜਾ ਹੈ? ਗੁਰੂ ਨਾਨਕ ਦਾ ਰੱਬ ਮੂਲ ਮੰਤਰ, ਰੱਬ ਮੂਲ ਮੂਲ ਪਛਾਣ ਦੀ ਗੱਲ ਹੈ। ਮੂਲ ਕਿਹੜਾ ਹੈ? ਮੂਲ ਮੰਤਰ ਗੁਣ, ਇਹਨੂੰ ਆਪਣੇ ਆਪ ਚੋਂ ਬਾਹਰ ਕੱਢ। ਰੱਬ ਕਿਸੇ ਤੋਂ ਡਰਦਾ ਨਹੀਂ, ਤੇ ਰੱਬ ਕਿੱਥੇ ਰਹਿੰਦਾ ਹੈ? ਸਾਡੇ ਵਿੱਚ, ਤੇ ਅਸੀਂ ਕਿਉਂ ਡਰੀਏ? ਜਿਹੜਾ ਬੰਦਾ ਡਰੇ ਰੱਬ ਤੋਂ ਬਿਨਾਂ, ਜਿਹੜਾ ਡਰਦਾ ਹੈ, ਇਹਦਾ ਮਤਲਬ ਅਜੇ ਇਹਦੇ ਵਿੱਚ ਰੱਬ ਦਾ ਗੁਣ ਪ੍ਰਗਟ ਹੋਇਆ ਹੁੰਦਾ, ਤੇ ਇਹ ਡਰਦਾ ਕਿਉਂ?
ਭੈ ਕਾਹੂ ਕਉ ਦੇ ਤੁਨਹਿ, ਨਹਿ ਭੈ ਮਨ ਦੁਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ।
ਇਹ ਰੱਬ ਦਾ ਗੁਣ ਹੈ, ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੋ। ਕਿਸੇ ਤੋਂ ਡਰਨਾ ਨਹੀਂ, ਕਿਸੇ ਨੂੰ ਡਰਾਉਣਾ ਨਹੀਂ। ਅੱਗੇ ਸੁਣੋ, ਗਲਤ ਕਰਨਾ ਨਹੀਂ, ਤੇ ਜਿਹੜਾ ਗਲਤੀ ਕਰੇ ਉਹਨੂੰ ਟੋਕਣਾ ਹੈ ਤਾਂ ਜੋ ਅੱਗੇ ਤੋਂ ਗਲਤੀ ਨਾ ਕਰੇ। ਬੇੜਾ ਬਹਿ ਗਿਆ ਸਾਡਾ, ਇੱਥੇ ਪ੍ਰੋਬਲਮ ਆ ਗਈ ਸਾਡੇ 'ਚ। ਅਗਲਾ ਕਹਿੰਦਾ ਜਿਹੜਾ ਕਰੇਗਾ ਸੋ ਭਰੇਗਾ। ਵੇਖਿਓ ਜਰਾ, ਹੁਣ ਸੁਣਿਓ ਸਿੱਖੋ, ਗੰਦ ਪਤਾ ਕਿਉਂ ਪੈਂਦਾ? ਖਲਾਰਾ ਪਤਾ ਕਿਉਂ ਪੈਂਦਾ? ਇੱਥੇ ਦਾ ਸਿਸਟਮ ਖਰਾਬ ਪਤਾ ਕਿਉਂ ਹੋਇਆ? ਇਸ ਕਰਕੇ ਹੋਇਆ ਹੈ, ਅਸੀਂ ਆ ਸ਼ਬਦ ਜਿਹੜਾ ਗੁਰੂ ਸਾਹਿਬ ਨੇ ਕਿਹਾ ਇਹਨੂੰ ਮੰਨਿਆ ਨਹੀਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਿਸ ਤੋਂ ਡਰਨਾ ਨਹੀਂ, ਕਿਸੇ ਨੂੰ ਡਰਾਉਣਾ ਨਹੀਂ। ਪਰ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਇਹ ਗੁਣ ਸਾਡੇ ਵਿੱਚੋਂ ਪ੍ਰਗਟ ਨਹੀਂ ਹੋਇਆ। ਨਾ ਗਲਤ ਕੰਮ ਕਰਨਾ ਹੈ ਤੇ ਨਾ ਕਰਨ ਦੇਣਾ ਹੈ। ਜੇ ਕੋਈ ਕਰਦਾ ਨੂੰ ਟੋਕਣਾ ਹੈ, ਨਾ ਧੱਕਾ ਕਰਨਾ ਤੇ ਨਾ ਧੱਕਾ ਸਹਿਣਾ ਹੈ। ਧੱਕਾ ਝੱਲਣਾ ਵੀ ਉਨਾ ਹੀ ਖਤਰਨਾਕ ਹੁੰਦਾ ਹੈ। ਜਦੋਂ ਤੁਸੀਂ ਕਿਸੇ ਦਾ ਧੱਕਾ ਝੱਲ ਜਾਂਦੇ ਹੋ, ਅਗਲੇ ਨੇ ਤੁਹਾਡੇ ਨਾਲ ਕੀਤਾ ਧੱਕਾ, ਤੁਸੀਂ ਝੱਲ ਜਾਓ ਵੀ ਛੱਡ ਪਰੇ ਯਾਰ, ਇਹ ਤੇ ਲਫ਼ਜ਼ ਮਾਫ ਕਰਨਾ, ਚਲੋ ਇਹ ਤੇ ਮਾੜਾ ਹੈ ਪਰ ਮੈਂ ਮਾੜਾ ਨਹੀਂ ਬਣਨਾ। ਮੈਂ ਨਹੀਂ ਕਹਿਣਾ ਚੱਲ ਇਹਨੇ ਤੇ ਕਹਿਤਾ ਕਹਿਤਾ, ਉਹ ਤੂੰ ਅਗਲੇ ਨੂੰ ਹੌਸਲਾ ਦੇ ਦਿੱਤਾ, ਅਗਲੇ ਨੇ ਹੋਰ ਵੀ ਕਹਿਣਾ ਕਿਸੇ ਨੂੰ। ਇੱਥੋਂ ਖਲਾਰਾ ਪੈਂਦਾ ਹੈ ਸਾਡੇ ਨਾਲ ਜੀ। ਉੱਥੇ ਬਾਹਰ ਅਮਰੀਕਾ ਵਿੱਚ ਇੱਕ ਪਰਿਵਾਰ ਸੀ, ਬੜੇ ਪਿਆਰ ਵਾਲੇ ਨੇ। ਮੈਂ ਉਹਨਾਂ ਨੂੰ ਜਦੋਂ ਜਾਂਦਾ ਸੀ ਮਿਲਦਾ ਸੀ, ਤੇ ਉਹ ਨਾ ਇਸ ਵਾਰ ਕੀ ਹੋਇਆ, ਉਹ ਜਿਹੜੇ ਸਰਦਾਰ ਸਾਹਿਬ ਘਰ ਦੇ ਮੁਖੀ ਸਨ, ਉਹਨਾਂ ਨੂੰ ਨਾ ਦਰਦ ਹੋਇਆ। ਇੰਡੀਆ ਆਉਣਾ ਸੀ ਸਾਰੇ ਪਰਿਵਾਰ ਨੇ, ਇੰਡੀਆ ਆਉਣ ਕਰਕੇ ਉਹਨਾਂ ਨੇ ਦਰਦ ਹੋਣ ਕਰਕੇ ਚੈੱਕ ਕਰਾਇਆ, ਹਸਪੀਟਲ ਚਲੇ ਗਏ। ਜਦੋਂ ਹਸਪੀਟਲ ਗਏ ਚੈੱਕ ਕਰਾਇਆ ਵੀ ਚੈੱਕ ਕਰੋ ਜੀ, ਇੰਡੀਆ ਜਾਣਾ ਵੈਸੇ ਹੀ ਨੋਰਮਲ ਚੈੱਕਅਪ ਕਰਾਓ। ਜਦੋਂ ਚੈੱਕ ਕਰਾਉਣ ਗਏ ਤੇ ਪੰਜਾਬੀ ਡਾਕਟਰ ਸੀ, ਡਾਕਟਰ ਨੇ ਆਉਣਾ ਸੀ 8 ਵਜੇ, ਆਇਆ 10 ਵਜੇ। ਟਾਈਮ ਦਿੱਤਾ ਸੀ 8 ਵਜੇ ਦਾ, ਆਇਆ 10 ਵਜੇ, ਲੇਟ ਹੋ ਗਿਆ। ਜਦੋਂ ਡਾਕਟਰ 10 ਵਜੇ ਆਇਆ ਨਾ, ਤੇ ਉੱਥੇ ਉਹਨਾਂ ਨੇ ਆਖਿਆ ਜੀ, ਪੰਜਾਬੀ ਡਾਕਟਰ ਸੀ ਜੀ, ਗੋਰਾ ਨਹੀਂ ਸੀ, ਪੰਜਾਬੀ। ਉਹਨਾਂ ਨੇ ਕਿਹਾ ਜੀ ਚੈੱਕ ਕਰੋ। ਉਹਨਾਂ ਨੇ ਫਟਾਫਟ ਜਦੋਂ ਨਾੜੀਆਂ ਚੈੱਕ ਕੀਤੀਆਂ, ਐਂਜੀਓਗ੍ਰਾਫੀ ਕੀਤੀ, ਤੇ ਤਿੰਨ ਨਾੜੀਆਂ ਬਲੌਕ। ਹੁਣ ਉੱਥੋਂ ਦੇ ਰੂਲ ਇਹ ਹਨ, ਅਮਰੀਕਾ ਦਾ ਕਾਨੂੰਨ ਕਹਿੰਦਾ, ਡਾਕਟਰੀ ਕਹਿੰਦੀ ਹੈ ਵੀ ਐਂਜੀਓਗ੍ਰਾਫੀ ਕਰਦੇ ਆ, ਜੇ ਨਾੜੀ ਕੋਈ ਬਲੌਕ ਹੋਵੇ ਤੇ ਤੁਸੀਂ ਸਟੰਟ ਪਾਉਣਾ ਹੈ, ਨਾਲ ਦੀ ਨਾਲ ਸਟੰਟ ਪਾ ਦਿਓ। ਹੋਇਆ ਕੀ ਵੀ ਡਾਕਟਰ ਨੇ ਜਦੋਂ ਚੈੱਕ ਕੀਤਾ, ਉਹ ਨਾੜੀਆਂ ਤਿੰਨ ਬਲੌਕ ਨੇ। ਡਾਕਟਰ ਆਇਆ ਲੇਟ, ਜਿੱਦਾਂ ਆਉਣਾ ਸੀ ਉਹਨੇ 8 ਵਜੇ 10 ਵਜੇ ਆਇਆ। ਉਹਨੇ ਛੇਤੀ ਛੇਤੀ ਮਸ਼ੀਨਾਂ ਵਗੈਰਾ ਤੋਂ ਲਾ ਲਿਆ ਬਾਹਰ, ਕਹਿੰਦਾ ਤਿੰਨ ਨਾੜੀਆਂ ਬਲੌਕ ਨੇ, ਫਲਾਣੇ ਡਾਕਟਰ ਨੂੰ ਮਿਲ ਲਓ। ਤਿੰਨ ਹੀ ਬਲੌਕ ਨੇ, 95% ਹਾਰਟ ਹੈ ਜਿਹੜਾ ਬਲੌਕ। ਚਲੋ ਜੀ, ਅਗਲੇ ਫਟਾਫਟ ਦੂਜੇ ਡਾਕਟਰ ਕੋਲ ਗਏ, ਤੇ ਦੂਜੇ ਡਾਕਟਰ ਨੇ ਰਿਪੋਰਟਾਂ ਵੇਖੀਆਂ ਉਹਨੇ ਉਹ ਵੀ ਪੰਜਾਬੀ ਸੀ ਉਹਨੇ ਜਾਣਾ ਸੀ ਹੌਲੀਡੇ ਛੁੱਟੀਆਂ ਕੱਟਣ ਘੁੰਮਣ ਫਿਰਨ ਜਾਣਾ ਸੀ ਅਗਲੇ ਡਾਕਟਰ ਨੇ ਦੂਜੇ ਡਾਕਟਰ ਨੇ ਉਹ ਜਦੋਂ ਦੂਜੇ ਡਾਕਟਰ ਕੋਲ ਗਏ ਐ ਤੇ ਉੱਥੇ ਉਹਨਾਂ ਜਦੋਂ ਕਹਿੰਦੇ ਵੀ ਦੱਸੋ ਉਹ ਕਹਿੰਦਾ 95% ਹਾਰਟ ਬਲੌਕ ਹੈ ਤੇ ਸਰਦਾਰ ਸਾਹਿਬ ਦੱਸੋ ਫਿਰ ਕਿਵੇਂ ਕਰੀਏ ਡਾਕਟਰ ਦਾ ਫਰਜ਼ ਪਤਾ ਕੀ ਬਣਦਾ ਸੀ ਵੀ ਰਿਸਕ ਨਹੀਂ ਲੈ ਸਕਦੇ ਅੱਜੇ ਹੀ ਆਪਰੇਸ਼ਨ ਕਰਾਂਗੇ ਜਾਂ ਕੱਲ ਕਰਾਂਗੇ ਤੇਰਾ ਹਾਲਤ ਬਹੁਤ ਬੁਰੀ ਹੈ ਡਾਕਟਰ ਨੇ ਜਾਣਾ ਛੁੱਟੀਆਂ ਕੱਟਣ ਉਹ ਵੀ ਚਾਹੁੰਦਾ ਵੀ ਮਾੜਾ ਜਿਹਾ ਟਾਲ ਦੇਵੇ ਇਹ ਵੀ ਕਹਿ ਦੇ ਤੇ ਮੈਂ ਤੇ ਪਹਿਲਾਂ ਹੀ ਤਿਆਰ ਸੀ ਡਾਕਟਰ ਦਾ ਤੇ ਮਨ ਹੀ ਨਹੀਂ ਸੀ ਕਰਦਾ ਉਹਨੇ ਪੁੱਛ ਲਿਆ ਵੀ ਸਰਦਾਰ ਸਾਹਿਬ ਕਿਵੇਂ ਜੇ ਲੱਗਦਾ ਹੈ ਤੇ ਸਰਦਾਰ ਸਾਹਿਬ ਦਾ ਕਿੱਥੇ ਜੀ ਕਰਦਾ ਆਪਣਾ ਆਪਣੇ ਸਰੀਰ ਨੂੰ ਬਾਈਪਾਸ ਸਰਜਰੀ ਹੋਣੀ ਹੈ ਓਪਨ ਸਰਜਰੀ ਹੋਣੀ ਹੈ ਪੂਰਾ ਬਾਈਪਾਸ ਹੋਣਾ ਤੇ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਬਈ ਕਿਵੇਂ ਮੈਂ ਫਿਰ ਉਹ ਕਹਿੰਦੇ ਵੀ ਮੇਰਾ ਤੇ ਸਰਦਾ ਹੀ ਹੈ ਜੀ ਡਾਕਟਰ ਸਾਹਿਬ ਚੰਗਾ ਭਾਲਾ ਮੈਨੂੰ ਕੀ ਹੋਇਆ ਕਹਿੰਦਾ ਠੀਕ ਹੈ ਬਸ ਤੁਸੀਂ ਚੰਗੇ ਭਲੇ ਹੋ ਤੇ ਆਪਾਂ ਇਹ ਕਰਾਂਗੇ ਫਿਰ 5-7 ਦਿਨ 7-8 ਦਿਨ ਬਾਅਦ ਬੁਲਾ ਲਿਆ ਕਹਿੰਦੇ ਫਿਰ ਆ ਜਿਓ ਆਪਾਂ ਫਿਰ ਵੇਖਦੇ ਹਾਂ ਕਿਵੇਂ ਕਰਨਾ ਹੈ ਉੱਥੇ ਦਾ ਰੂਲ ਇਹ ਕਹਿੰਦੇ ਆ ਅਮਰੀਕਾ ਦੇ ਕਿ ਡਾਕਟਰ ਲਿਖੇ ਲਿਖਾ ਕੇ ਲਵੇ ਮਰੀਜ਼ ਤੋਂ ਵੀ ਮੈਂ ਆਪਰੇਸ਼ਨ ਨਹੀਂ ਕਰਾਉਂਦਾ ਉਹਨੇ ਲਿਖਾਇਆ ਹੈ ਨਹੀਂ ਡਾਕਟਰ ਕਾਲਾ ਸੀ ਪੰਜਾਬੀ ਪਹਿਲਾਂ ਵੀ ਪੰਜਾਬੀ ਦੂਜਾ ਵੀ ਪੰਜਾਬੀ ਉਹਨੇ ਲਿਖਾਇਆ ਹੈ ਨਹੀਂ ਸਰਦਾਰ ਸਾਹਿਬ ਘਰ ਨੂੰ ਆ ਗਏ ਰਾਤ ਪਈ ਲੰਘੀ ਸਵੇਰੇ 4 ਵਜੇ ਜਾਨ ਨਿਕਲ ਗਈ ਅਟੈਕ ਹੋ ਗਿਆ ਡੈਥ ਹੋ ਗਈ ਮੈਂ ਇਦਾਂ ਪਰਿਵਾਰ 'ਚ ਆ ਸਾਰੀ ਕਹਾਣੀ ਸੁਣੀ ਮੈਂ ਕਿਹਾ ਅੱਛਾ ਇਦਾਂ ਹੋਈ ਮੌਤ ਕਹਿੰਦੇ ਹਾਂ ਮੈਂ ਕਿਹਾ ਫਿਰ ਤੁਸੀਂ ਕੀ ਕੀਤਾ ਕਹਿੰਦੇ ਕਰਨਾ ਕੀ ਸੀ ਜੀ ਵੀ ਚਲੋ ਅਸੀਂ ਆਖਿਆ ਵੀ ਚਲੋ ਛੱਡੋ ਆ ਨੋਟ ਕਰਿਓ ਗੱਲ ਤੁਸੀਂ ਆ ਪੁਆਇੰਟ ਨੋਟ ਕਰਿਓ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਛੱਡੋ ਮੈਂ ਕਿਹਾ ਜੇ ਕੋਈ ਗੋਰੇ ਹੁੰਦੇ ਫਿਰ ਉਹ ਕੀ ਕਰਦੇ ਕਹਿੰਦੇ ਉਹ ਤੇ ਸੂ ਕਰ ਦਿੰਦੇ ਉਹ ਤੇ ਡਾਕਟਰ ਨੂੰ ਕਟਹਿਰੇ 'ਚ ਖੜਾ ਕਰਦੇ ਉਹ ਤੇ ਮਿਲੀਅਨ ਡਾਲਰ ਮਿਲਣੇ ਸੀ ਉਸ ਫੈਮਿਲੀ ਨੂੰ ਤੇ ਡਾਕਟਰਾਂ ਦੀ ਨੌਕਰੀ ਜਾਣੀ ਸੀ ਤੇ ਮੈਂ ਕਿਹਾ ਤੁਸੀਂ ਕਿਉਂ ਨਹੀਂ ਕਿਹਾ ਅਜੇ ਆ ਕਿਹਾ ਮੂੰਹ ਮੱਥੇ ਲੱਗਦੇ ਆ ਪੰਜਾਬੀ ਡਾਕਟਰ ਆ ਨਾਲੇ ਸਾਡਾ ਚਲਿਆ ਗਿਆ ਸਾਡੇ ਵਾਲੇ ਨੇ ਕਿਹੜਾ ਮੁੜ ਕੇ ਆ ਜਾਣਾ ਨੋਟ ਕਰਿਓ ਤੇ ਮੈਂ ਉਹਨਾਂ ਨੂੰ ਇਹ ਗੱਲ ਬਿਠਾ ਕੇ ਗਈ ਮੈਂ ਕਿਹਾ ਭਾਵੇਂ ਪੈਸਾ ਤੁਸੀਂ ਨਾ ਲੈਂਦੇ ਪਰ ਗਿਲਟੀ ਫੀਲ ਕਰਾਓ ਉਸ ਡਾਕਟਰਾਂ ਨੂੰ ਦੋਨਾਂ ਨੂੰ ਵੀ ਤੁਸੀਂ ਰੂਲ ਤੋੜੇ ਐ ਕਾਨੂੰਨ ਤੋੜਿਆ ਐ ਤੁਸੀਂ ਨੁਕਸਾਨ ਕੀਤਾ ਐ ਸਾਡਾ ਪਿਓ ਮਰਿਆ ਐ ਜੇ ਤੁਸੀਂ ਇਹਨਾਂ ਨੂੰ ਇਦਾਂ ਹੀ ਛੱਡ ਦਿੱਤਾ ਇਹਨਾਂ ਨੇ ਕਿਸੇ ਹੋਰ ਦਾ ਪਿਓ ਵੀ ਮਾਰਨਾ ਹੈ ਕਿਸੇ ਦਾ ਬੱਚਾ ਵੀ ਮਾਰਨਾ ਹੈ ਲੇਟ ਜੇ ਡਾਕਟਰ ਆਇਆ ਸੀ ਉਹਨਾਂ ਚਿਰ ਮਸ਼ੀਨਾਂ ਤੋਂ ਲਾਉਂਦਾ ਨਾ ਜਿੰਨਾ ਚਿਰ ਸਟੰਟ ਨਾ ਪਾ ਦਿੰਦਾ ਉਹਨਾਂ ਨੇ ਕਾਨੂੰਨ ਤੋੜਿਆ ਤੇ ਤੁਸੀਂ ਤੋੜਨ ਦਿੱਤਾ ਇੱਥੋਂ ਖਲਾਰਾ ਪੈਂਦਾ ਹੈ ਇਦਾਂ ਸਿਸਟਮ ਵਿਗੜਦੇ ਛੱਡੋ ਪਰਾਂ ਜੀ ਸਾਡਾ ਕੰਮ ਹੋ ਗਿਆ ਬਸ ਗੱਲ ਖਤਮ ਸਾਡਾ ਨਿਪੜ ਗਿਆ ਨਾ ਸਾਡੇ ਵਾਲੇ ਨੇ ਕਿਹੜਾ ਮੋੜ ਆਉਣਾ ਹੈ ਅੱਛਾ ਜੇ ਹੋਣ ਗੋਰੇ ਉਹ ਤੇ ਜਿੰਨਾ ਚਿਰ ਉਸ ਬੰਦੇ ਨੂੰ ਕਟਹਿਰੇ 'ਚ ਖੜਾ ਨਹੀਂ ਕਰਦੇ ਉਹਨਾਂ ਚਿਰ ਪਿੱਛਾ ਨਹੀਂ ਛੱਡਦੇ ਇੱਥੋਂ ਕੰਮ ਵਿਗੜਦਾ ਸਿਸਟਮ ਵਿਗੜੀ ਜਾਂਦਾ ਹੈ ਆਪਾਂ ਹੁਣ ਮੰਨ ਲਓ ਪੰਜਾਬੀ ਜਾਂਦੇ ਆ ਛੜਕ ਤੇ ਜੇ ਤੇ ਗੱਡੀ ਸਾਡੀ ਕੋਈ ਅੱਗੇ ਪਿੱਛੇ ਕਰੇ ਕੋਈ ਕਿਵੇਂ ਬ੍ਰੇਕਾਂ ਮਾਰੇ ਆਪਾਂ ਕਹਿੰਦੇ ਆਪਣਾ ਬਚਾਅ ਕਰ ਲਓ ਯਾਰ ਆਪਾਂ ਹੌਲੀ ਹੌਲੀ ਕਰ ਲੈ ਯਾਰ ਲੰਘ ਜਾਣਾ ਤੈਨੂੰ ਬਾਹਲਾ ਕਾਲਾ ਇੱਦਾਂ ਹੀ ਕਹਿੰਦੇ ਚੱਲਣ ਦੇ ਤੈਨੂੰ ਕਾਲਾ ਹੈ ਗੋਰੇ ਵੀ ਇੱਦਾਂ ਕਰਦੇ ਬਾਹਰਲਿਆਂ ਦੇਸ਼ਾਂ 'ਚ ਕੀ ਹੁੰਦਾ ਜੇ ਕੋਈ ਗੱਡੀ ਗਲਤ ਚਲਾਉਂਦਾ ਹੈ ਉਸੇ ਵੇਲੇ ਪੁਲਿਸ ਨੂੰ ਫੋਨ ਕਰਦੇ ਨੇ ਵੀ ਇੰਨੇ ਨੰਬਰ ਗੱਡੀ ਗਲਤ ਜਾ ਰਹੀ ਹੈ ਅਗਲੇ 2 ਮੀਲਾਂ ਨਹੀਂ ਲੰਘਣ ਦਿੰਦੇ ਉਹਦੀ ਘੇਰ ਲੈਂਦੇ ਨੇ ਵੀ ਕੀ ਗੱਲ ਓਏ ਰੋਡ ਤੇ ਸਟੰਟ ਕਰਦਾ ਜਾਂਦਾ ਤੂੰ ਮੁੜ ਕੇ ਨਹੀਂ ਅਗਲਾ ਕਰਦਾ ਆ ਨੁਕਤਾ ਕਦੋਂ ਸਾਡੇ ਦਿਮਾਗ 'ਚ ਆਏਗਾ ਬੇੜਾ ਸਾਡਾ ਤਾਂ ਬੈਠਿਆ ਮਨਮਾਨੀਆਂ ਕੇ ਜਥੇਦਾਰ ਕਰਦੇ ਐ ਕਿਉਂ ਕਰਦੇ ਐ ਕਿਉਂਕਿ ਬੋਲੇ ਨਹੀਂ ਤੁਸੀਂ ਛਬੀਲਾਂ ਲਾ ਕੇ ਕਿਉਂ ਲਾਉਂਦੇ ਐ ਜੀ ਤੁਸੀਂ ਬੋਲੇ ਨਹੀਂ ਪ੍ਰਚਾਰਕਾਂ ਦੀਆਂ ਪੱਗਾਂ ਕਿਉਂ ਲਾਉਂਦੇ ਐ ਕਿਉਂਕਿ ਤੁਸੀਂ ਬੋਲੇ ਨਹੀਂ ਅਗਲੇ ਗਲ ਕਿਉਂ ਪੈਂਦੇ ਆ ਕੇ ਤੁਹਾਨੂੰ ਇਹ ਸਾਰੇ ਨੁਕਤੇ ਸਮਝਣੇ ਪੈਣਗੇ ਜੇ ਤੁਸੀਂ ਕਦੇ ਭਾਰਤ ਨੂੰ ਅਮਰੀਕਾ ਬਣਾਉਣਾ ਚਾਹੁੰਦੇ ਹੋ ਜੇ ਚਾਹੁੰਦੇ ਹੋ ਕੁਝ ਬਦਲਣਾ ਤਾਂ ਗੱਲ ਬਣੇਗੀ। ਹਰ ਚੀਜ਼ ਨੂੰ ਜਿੰਨਾ ਚਿਰ ਟੋਕਣਾ ਨਹੀਂ ਨਾ ਸਿੱਖਦੇ ਤੁਸੀਂ, ਟੋਕਣਾ ਉਹਨਾਂ ਚਿਰ ਗੱਲ ਨਹੀਂ ਬਣਨੀ। ਤੇ ਔਖਾ ਤੇ ਹੁੰਦਾ ਹੈ ਨਾ, ਸਰਪੰਚ ਗ੍ਰਾਂਟ ਖਾ ਗਿਆ, ਸਾਰੇ ਪਿੰਡ ਨੂੰ ਪਤਾ ਹੁੰਦਾ ਖਾ ਗਿਆ ਯਾਰ, ਬਾਰ ਬਾਰ ਗੱਲਾਂ ਕਰਨਗੇ, ਉਹਨੂੰ ਨਹੀਂ ਕਹਿੰਦਾ ਕੋਈ। ਕਿਉਂ ਨਹੀਂ ਕਹਿੰਦਾ ਯਾਰ, MLA ਨਾਲ ਸਿੱਧੀ ਬਹਿਣੀ ਉੱਠਣੀ, ਅਗਲੇ ਨੇ ਘਰ ਫੋਟੋ ਐਡੀ ਲਾਈ ਹੈ ਮੰਤਰੀ ਦੀ, ਅਗਲਾ ਉਹਦੀ ਚੱਕਰ ਚ ਪਾ ਦੂ, ਲੈ ਦੱਸ ਕਿਹੜਾ ਪੰਗਾ ਲਵੇ, ਦੱਸ ਬਸ ਆਹ ਚੱਕਰ ਹੈ। ਉਹ ਫਿਰ ਬੰਦਾ ਵੱਧਦਾ 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 ਖਤਮ ਹੀ ਕਰ ਦਿੰਦਾ ਸਾਰਾ ਕੁਛ। ਇੱਥੋਂ ਖਿਲਾਰਾ ਪੈਂਦਾ, ਅਸੀਂ ਖੁਦ ਇਹਨਾਂ ਖਿਲਾਰਿਆਂ ਦੇ ਜ਼ਿੰਮੇਵਾਰ ਹਾਂ, ਤੁਹਾਨੂੰ ਮੰਨਣਾ ਪੈਣਾ। ਇੱਥੋਂ ਵਿਗਾੜ ਪੈਂਦਾ, ਸਿਸਟਮ ਇੱਦਾਂ ਸੁਧਰਦੇ ਐ, ਇੱਥੇ ਤੇ ਹਾਲ ਇੱਦਾਂ ਦਾ ਜੀ, ਜਿਹੜਾ ਬੰਦਾ ਰਿਸ਼ਵਤ ਨਹੀਂ ਲੈਂਦਾ ਉਹਨੂੰ ਕਹਿਣਗੇ ਬੰਦਾ ਬੜਾ ਖਰਾਬ ਹੈ। ਕੀ ਗੱਲ ਹੋਈ, ਲੈ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ, ਇਹ ਤੇ ਅੜਬ ਬਹੁਤ ਹੈ, ਇਹ ਤੇ ਪੈਸੇ ਹੀ ਨਹੀਂ ਕੋਈ ਲੈਂਦਾ, ਉਹਨੂੰ ਗਲਤ ਗਿਣਿਆ ਜਾਂਦਾ ਹੈ ਜੀ। ਇੰਨਾ ਹਾਲ ਬੁਰਾ ਹੋਇਆ ਪਿਆ ਸਾਡੇ ਆਲੇ ਦੁਆਲੇ, ਆਵਾਜ਼ ਉਠਾਉਣੀ ਸਿੱਖੋ ਪਿਆਰਿਓ, ਗੱਲ ਕਰਨੀ ਸਿੱਖੋ, ਹਿੰਮਤ ਜੁਟਾਓ, ਹਿੰਮਤੀ ਬਣੋ ਸਿਸਟਮ ਦੇ। ਜਿਹੜਾ ਸਿਸਟਮ ਗਲਤ ਹੋਵੇ ਉਹਦੇ ਵਿਰੁੱਧ ਆਵਾਜ਼ ਉਠਾਓਗੇ ਜਦੋਂ, ਤਾਂ ਉਹ ਸਿਸਟਮ ਸੁਧਰਨਾ ਸ਼ੁਰੂ ਹੋਏਗਾ। ਆ ਹੁਣ ਵੇਖੋ ਤੁਹਾਡੇ 'ਚ ਕਿੰਨੇ ਨੌਜਵਾਨ ਆ, ਜਦੋਂ ਕੋਈ ਗਲਤ ਹੁੰਦਾ ਵੀਡੀਓ ਬਣਾ ਲੈਂਦੇ ਆ, ਕਿੰਨੇ ਕਿੰਨਿਆਂ ਦੇ ਵੇਖੋ ਜਦੋਂ ਰਿਸ਼ਵਤ ਲੈਂਦੇ, ਇੱਕ ਨੇ, ਦੋ, ਚਾਰ, ਦਸ, ਆ ਵੇਖੋ ਹੁਣ 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 ਥੱਲਿਓਂ ਦੀ ਚੱਲਦੀਆਂ ਨੇ ਰਿਸ਼ਵਤਾਂ, ਹੁਣ ਗੁਪਤ ਚੱਲਦੀਆਂ, ਪਹਿਲਾਂ ਵਾਲਾ ਕੰਮ ਫਰਕ ਪੈ ਰਿਹਾ ਨਾ। ਏਦਾਂ ਜ਼ਮਾਨਾ ਬਦਲੇਗਾ ਜਦੋਂ ਤੁਸੀਂ ਤੁਸੀਂ ਕਾਇਮ ਹੋਏ, ਜਦੋਂ ਤੁਸੀਂ ਕਾਇਮ ਹੋਏ ਭਾਈ, ਜਦੋਂ ਮਾੜਾ ਜਿਹਾ ਤੁਸੀਂ ਟੋਕੋਗੇ ਵੀ ਨਹੀਂ ਯਾਰ ਤੇਰੀ ਨਹੀਂ ਮੰਨਦੇ, ਤੁਸੀਂ ਡਰਜੋ, ਅਗਲਾ ਫਿਰ ਦੂਜੇ ਨੂੰ ਕਿਵੇਂ ਡਰਾਊ। ਤੁਹਾਡਾ ਇੱਕ ਬੰਦਾ ਮਾਰਦਾ ਅਗਲੇ ਨੇ, ਤੁਸੀਂ ਚੁੱਪ ਕਰ ਜਾਓ, ਪੈਰਾਂ 'ਚ ਡਿੱਗ ਜਾਓ ਅਗਲੇ ਤੇ ਜਾ ਕੇ, ਅਗਲੇ ਨੂੰ ਕਹੋ ਨਾ ਜੀ ਨਾ, ਬਸ ਮੇਰੇ ਤੇ ਤਰਸ ਕਰੋ, ਮੈਨੂੰ ਦਿਨ ਕੱਟੀ ਕਰ ਲੈਣ ਦਿਓ, ਮੈਨੂੰ ਜਿਉਂ ਲੈਣ ਦਿਓ ਬਸ। ਮਾੜਾ ਜਿਹਾ ਤੁਸੀਂ ਐਂ ਕਹਿ ਦਿਓ, ਫਿਰ ਦੂਜੇ ਦੇ ਉਹਨਾਂ ਨੇ ਦੋ ਮਾਰਨੇ ਨੇ, ਜਦੋਂ ਦੂਜਾ ਨਾ ਬੋਲਿਆ ਅਗਲੇ ਦੇ ਤੀਜੇ ਦੇ ਚਾਰ ਮਾਰਨਗੇ। ਤੇ ਜੇ ਅਗਲਾ ਤੁਹਾਡੇ ਤੁਹਾਨੂੰ ਚਿੱਥਣ ਵਾਸਤੇ, ਦੰਦਾਂ ਜਾੜਾ ਥੱਲੇ ਦੱਬਣ ਵਾਸਤੇ, ਮਸਲਣ ਵਾਸਤੇ ਆਵੇ, ਤੇ ਲੋਹੇ ਦੇ ਚਨੇ ਬਣ ਜਾਓ ਵੀ ਲੋਹੇ ਦੇ ਚਨੇ ਆ, ਤੇਰੀਆਂ ਜਾੜਾਂ ਭੰਨ ਦਿਆਂਗੇ ਜਾੜਾਂ। ਤੇਰਾ ਨੁਕਸਾਨ ਅਗਲਾ ਭਾਵੇਂ ਕਰ ਜੇ, ਪਰ ਮੁੜ ਕੇ ਹਿੰਮਤ ਨਹੀਂ ਕਰੇਗਾ, ਜੁਰਤ ਨਹੀਂ ਕਰੇਗਾ। ਅੱਖ ਚੱਕ ਪਾ ਕੇ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦੇ ਕੀਤੀ ਸੀ, ਕੀ ਕਰਦਾ ਤੂੰ, ਹਰੇਕ ਦੇ ਜਨੇਊ ਲਾਈ ਜਾਂਦਾ, ਅਗਲੇ ਨੂੰ ਅਧਿਕਾਰ ਹੈ ਜਿਉਣ ਦਾ, ਅਗਲਾ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ, ਜਿਉਣ ਦੇ। ਮੈਂ ਜਨੇਊ ਪਾਉਂਦਾ ਨਹੀਂ, ਮੈਂ ਤਿਲਕ ਲਾਉਂਦਾ ਨਹੀਂ, ਪਰ ਧੱਕੇ ਦੇ ਮੈਂ ਵਿਰੁੱਧ ਹਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਵਾਜ਼ ਉਠਾਉਣ ਕਰਕੇ ਕਈ ਬੰਦਿਆਂ ਵਿੱਚ ਹਿੰਮਤ ਆ ਗਈ। ਫਿਰ ਸਾਡਾ ਬੇੜਾ ਇਦਾਂ ਗਰਕਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਛੱਡ ਪਰੇ ਯਾਰ, ਸਾਡੇ ਡਾਕਟਰੀ ਸਿਸਟਮ ਇਦਾਂ ਨਹੀਂ, ਇੱਥੇ ਦਾ ਡਾਕਟਰੀ ਸਿਸਟਮ ਇਦਾਂ ਹੀ ਵਿਗੜ ਗਿਆ ਨਾ ਬਸ, ਬਾਹਰਲਿਆਂ ਦੇਸ਼ਾਂ 'ਚ ਨਹੀਂ। ਕਈ ਵਾਰੀ ਤੇ ਮਨ ਨਾ ਕਾਲਾ ਪੈ ਜਾਂਦਾ ਉੱਥੇ ਜਦੋਂ ਜਾਓ ਡਾਕਟਰ ਕੋਲ, ਤੇ ਅਗਲਾ ਨਾ ਜੀ ਇੱਕ ਘੰਟਾ ਲਾ ਦਿੰਦਾ, ਤੁਸੀਂ ਤੇ ਇੰਨੀ ਗੱਲ ਪੁੱਛੀ ਹੈ ਵੀ ਮੇਰੇ ਨਾ ਨਜ਼ਲਾ ਹੋ ਗਿਆ, ਐਲਰਜੀ ਹੋ ਗਈ, ਉਹ ਇੱਕ ਘੰਟਾ ਇੱਕ ਮਰੀਜ਼ ਤੇ ਲਾ ਦਿੰਦਾ, ਮਰੀਜ਼ ਅੱਕ ਜਾਂਦਾ, ਡਾਕਟਰ ਨਹੀਂ ਅੱਕਦਾ। ਮਰੀਜ਼ ਬੈਠਾ ਹੁੰਦਾ, ਡਾਕਟਰ ਖੜਿਆ ਹੁੰਦਾ, ਦੱਸੋ ਜੀ ਆਹ ਵੀ, ਦੱਸੋ ਆਹ ਵੀ, ਭਾਈ ਇੰਨਾ ਕੁਝ ਕਿਉਂ ਪੁੱਛਦਾ। ਤੇ ਡਾਕਟਰ ਗੋਰੇ ਕਹਿਣਗੇ ਜੇ ਗਲਤ ਦਵਾਈ ਦੇ ਦਿੱਤੀ ਤੂੰ ਕਟਹਿਰੇ 'ਚ ਖਿਲਾਰ ਲੈਣਾ ਮੈਨੂੰ। ਨਿੱਕੀ ਤੋਂ ਨਿੱਕੀ ਚੀਜ਼ ਚੈੱਕ ਕਰ ਕਰਕੇ ਵੀ ਪਤਾ ਹੈ ਅਗਲੇ ਕਾਇਮ ਨੇ, ਅਗਲੇ ਸਵਾਲ ਕਰਨਗੇ। ਇਸ ਕਰਕੇ ਮੇਰੀ ਬੇਨਤੀ ਨੂੰ ਕਿਰਪਾ ਕਰਕੇ ਸਮਝੋ ਪਿਆ ਭਾਈ, ਜੇ ਸੁਧਾਰ ਚਾਹੁੰਦੇ ਹੋ ਤੇ ਥੋੜ੍ਹਾ ਜਿਹਾ ਕਾਇਮ ਹੋਵੋ। ਗੱਲ ਕੀ ਚੱਲਦੀ ਸੀ, ਭੈ ਕਾ ਹੂਗੋ ਦੇਤ ਨਹਿ ਭੈ ਮਾਨਤ ਆਨ, ਇਹ ਗੁਣ ਕਿੱਥੇ ਗਿਆ? ਤਦ ਸਰਪੰਚ ਤੋਂ ਡਰ ਗਿਆ, ਤੂੰ ਤੇ MLA ਤੋਂ ਡਰ ਗਿਆ। ਨਿਰਭਉ ਦਾ ਜਿਹੜਾ ਗੁਣ ਹੈ, ਰੱਬ ਦਾ ਗੁਣ, ਮਤਲਬ ਕਿਹਦਾ ਗੁਣ? ਸਾਡਾ ਗੁਣ। ਰੱਬ ਕਿੱਥੇ ਰਹਿੰਦਾ? ਸਾਡੇ ਚ। ਨਿਰਭਉ ਇਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰਕੇ ਵਿਖਾਓ। ਇਹ ਕਿੱਥੇ ਪ੍ਰਗਟ ਹੁੰਦਾ ਹੈ? ਮਨ ਵਿੱਚ, ਸੁਰਤ ਵਿੱਚ ਇਹ ਗੁਣ ਪ੍ਰਗਟ ਹੁੰਦਾ ਹੈ। ਰੱਬ ਅੰਦਰ ਹੀ ਆਉਂਦਾ ਨਾ ਫਿਰ ਨਿਰਭਉ। ਅਗਲਾ ਗੁਣ ਕਿਹੜਾ ਜੀ ਰੱਬ ਦਾ? ਬੋਲੋ ਪਿਆਰਿਓ, ਨਿਰਵੈਰ। ਰੱਬ ਕਿਸੇ ਨਾਲ ਵੈਰ ਨਹੀਂ ਕਰਦਾ, ਸਾਡਾ ਕਿਸੇ ਨਾਲ ਵੈਰ ਨਾ ਹੋਵੇ। ਵੈਰ ਕੋਈ ਨਾ, ਗੁਰੂ ਸਾਹਿਬ ਦਾ ਕਿਸੇ ਨਾਲ ਵੈਰ ਸੀ? ਫਿਰ ਇੱਥੇ ਕਈ ਵਾਰੀ ਸਵਾਲ ਖੜਾ ਹੋ ਜਾਂਦਾ, ਫਿਰ ਜੰਗਾਂ ਕਾਹਤੋਂ ਹੁੰਦੀਆਂ ਨੇ? ਵੀ ਜੇ ਵੈਰ ਹੀ ਨਹੀਂ ਤੇ ਬੰਦੇ ਨੂੰ ਮਾਰਨਾ ਕਿਹੜਾ ਸੌਖਾ? ਮੰਨ ਲਓ ਜੰਗ ਦੇ ਵਿੱਚ ਵੱਢ ਦੇਣਾ, ਉਹ ਕਿਹੜਾ ਸੌਖਾ ਹੁੰਦਾ ਹੈ ਭਾਈ? ਜਿਹੜਾ ਸਾਡੇ ਸਰੀਰ ਦਾ ਅੰਗ ਖਰਾਬ ਹੋ ਜਾਂਦਾ ਨਾ, ਉਹਨੂੰ ਕਟਾਣਾ ਵੀ ਪੈ ਜਾਂਦਾ। ਹੁਣ ਜੇ ਮੰਨ ਲਓ ਮੇਰੇ ਅੰਗੂਠੇ ਤੇ ਕੋੜ ਹੋ ਜਾਏ, ਮੇਰਾ ਮੇਰੇ ਅੰਗੂਠੇ ਨਾਲ ਕੋਈ ਵੈਰ ਹੈ? ਬੋਲੋ, ਵੈਰ ਤੇ ਕੋਈ ਨਹੀਂ, ਪਰ ਡਾਕਟਰ ਕਹਿੰਦਾ ਵੀ ਇਹਨੂੰ ਕੱਟਣਾ ਪੈਣਾ। ਫੇਰ ਵੈਰ ਕੋਈ ਨਹੀਂ, ਪਰ ਆਪਰੇਸ਼ਨ ਕਰਾ ਕੇ ਕਟਾਣਾ ਪੈ ਜਾਂਦਾ। ਕਿਉਂ ਭਲਾ ਕਟਾਣਾ ਪੈਂਦਾ? ਕਿਉਂਕਿ ਮੇਰੇ ਬਾਕੀ ਸਾਰੇ ਸਰੀਰ ਨੂੰ ਕੋੜ ਨਾ ਹੋ ਜੇ। ਇਸੇ ਤਰ੍ਹਾਂ ਜਿਹੜੇ ਬੰਦੇ ਸਮਾਜ ਵਿੱਚ ਇਦਾਂ ਦੇ ਆਏ, ਮੇਰੇ ਗੁਰੂ ਸਾਹਿਬ ਨੇ ਤਲਵਾਰ ਨਾਲ ਵੀ ਝਟਕਾ ਤੇ। ਕਿਉਂ? ਕਿਉਂਕਿ ਕਹਿੰਦੇ ਇਹ ਜੇ ਨਾ ਝਟਕਾਏ ਤੇ ਸਾਰੇ ਸਮਾਜ ਨੂੰ ਖਰਾਬ ਕਰ ਦੇਣਗੇ, ਇਹ ਸਮਾਜ ਨੂੰ ਖਰਾਬ ਕਰ ਦੇਣਗੇ। ਜਿਹੜੇ ਚੜ ਕੇ ਆਏ ਧੱਕਾ ਕਰਦੇ ਰਹੇ, ਉਹਨਾਂ ਦਾ ਆਪਰੇਸ਼ਨ ਕੀਤਾ ਹੈ। ਇਹੋ ਜਿਹੇ ਬੰਦਿਆਂ ਨੂੰ ਸਮਾਜ 'ਚ ਰਹਿਣ ਦਾ ਕੋਈ ਹੱਕ ਨਹੀਂ, ਜਿਨ੍ਹਾਂ ਨੇ ਸਮਾਜ ਨੂੰ ਗੰਧਲਾ ਕਰ ਦੇਣਾ ਹੈ, ਇਹਨਾਂ ਦਾ ਸਮਾਜ ਨੂੰ ਨੁਕਸਾਨ ਹੋ ਰਿਹਾ ਹੈ। ਇਹ ਰੱਬ ਦਾ ਗੁਣ ਪੈਦਾ ਕਰੋ, ਨਿਰਭਉ। ਅਗਲਾ ਗੁਣ ਨਿਰਵੈਰ। ਅਗਲਾ ਗੁਣ ਕਿਹੜਾ ਜੀ? ਅਕਾਲ ਮੂਰਤ। ਰੱਬ ਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ। ਰੱਬ ਕਿੱਥੇ ਰਹਿੰਦਾ ਹੈ? ਸਾਡੇ ਵਿੱਚ। ਪਰ ਸਾਡੇ ਉੱਤੇ ਤੇ ਅਸਰ ਬਹੁਤ ਹੈ। ਕਿਵੇਂ ਭਲਾ? ਹੁਣ ਆਪਾਂ ਸਾਰੇ ਬੜੇ ਬੀਬੇ ਬਣ ਕੇ ਬੈਠੇ ਹਾਂ ਵੀ ਇਹਨਾਂ ਵਰਗਾ ਤੇ ਬੰਦਾ ਹੀ ਕੋਈ ਨਹੀਂ। ਇੱਥੇ ਹੁਣ ਆਪਣੇ ਤੇ ਸਮੇਂ ਦਾ ਅਸਰ ਹੈ ਨਾ, ਵੀ ਸਮਾਂ ਕਿੱਥੇ ਹੈ? ਪਰਮੇਸ਼ਰ ਦੁਆਰ 'ਚ ਬੈਠੇ ਹਾਂ, ਗੁਰਬਾਣੀ ਚੱਲ ਰਹੀ ਹੈ, ਕਥਾ ਚੱਲ ਰਹੀ ਹੈ ਤੇ ਆਪਾਂ ਸਾਰੇ ਐਂ ਬੈਠੇ। ਇਹ ਕਹਿੰਦੇ ਜੀ ਇਸ ਸਮੇਂ ਦਾ ਅਸਰ ਹੈ। ਤੇ ਕੱਲ੍ਹ ਨੂੰ ਭਾਈ ਕਿਸੇ ਦੇ ਵਿਆਹ 'ਚ ਜਾਣਾ ਹੋਵੇ, ਪਾਰਟੀ ਹੋਵੇ, ਸਟੇਜ ਤੇ ਲੱਗੇ ਹੋਣ ਗਾਉਣ ਵਾਲੇ, ਉਦੋਂ ਫਿਰ ਉਦੋਂ ਸ੍ਰੀ ਸਾਹਿਬ ਜਿਹੜੀ ਅੱਜ ਉੱਪਰ ਦੀ ਪਾਈ ਹੈ ਥੱਲੇ ਉਹਦੀ ਕਰ ਲਾਂਗੇ। ਕਈਆਂ ਨੇ ਪੱਗ ਲਾ ਕੇ ਟੋਪੀ ਵੀ ਲੈ ਲੈਣੀ ਹੈ। ਜਿੱਦਾਂ ਦਾ ਅਸਰ ਹੋ ਗਿਆ ਨਾ, ਜੇ ਰੱਬ ਤੇਰੇ ਵਿੱਚ ਹੈ, ਰੱਬ ਉੱਤੇ ਸਮੇਂ ਦਾ ਕੋਈ ਅਸਰ ਨਹੀਂ, ਇੱਕ ਰਸ ਹੈ, ਤੇ ਆਪਾਂ ਵੀ ਇੱਕ ਰਸ ਰਹੀਏ। ਸਰੀਰ ਤੇ ਸਮੇਂ ਦਾ ਅਸਰ ਜ਼ਰੂਰ ਹੋਣਾ, ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਦੀ ਧਾ ਤੇ ਜਾਨੀ ਚੱਲ ਗਏ। ਸਰੀਰ ਉੱਤੇ ਤੇ ਸਮੇਂ ਦਾ ਅਸਰ ਹੁੰਦਾ ਹੈ ਕਿ ਨਹੀਂ ਭਾਈ? ਪਰ ਗੱਲ ਕਾਹਦੀ ਚੱਲਦੀ ਹੈ? ਮਨ ਦੀ, ਸੁਰਤ ਦੀ। ਰੱਬ ਸੁਰਤ ਚ ਆਉਂਦਾ ਹੈ, ਸਰੀਰ ਤੇ ਨਹੀਂ, ਮਨ ਚ ਅੰਦਰ ਆਉਣਾ ਉਹਨੇ। ਇਹ ਰੱਬ ਦਾ ਗੁਣ ਹੈ, ਇਹਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕਰ। ਅਕਾਲ ਮੂਰਤ। ਅਗਲਾ ਗੁਣ ਕਿਹੜਾ ਹੈ? ਅਜੂਨੀ। ਰੱਬ ਜੂਨਾਂ ਵਿੱਚ ਨਹੀਂ ਪੈਂਦਾ, ਰੱਬ ਸਾਡੇ ਵਿੱਚ ਹੈ, ਅਸੀਂ ਜੂਨਾਂ ਵਿੱਚ ਨਹੀਂ ਪੈਣਾ। ਕਿਵੇਂ? ਬੰਦੇ 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 ਬਣ ਕੇ ਰਹੀਏ, ਇਨਸਾਨ ਬਣ ਕੇ ਰਹੀਏ, ਕੁੱਤੇ ਗਧੇ ਨਾ ਬਣੀਏ। ਕਰਤੂਤ ਪਸ਼ੂ ਕੀ
ਮਾਨਸ ਜਾਤ,
ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਇਨਸਾਨ ਬਣ ਕੇ ਰਹੀਏ, ਜੂਨਾਂ ਵਿੱਚ ਨਾ ਪਏ ਰਹੀਏ। ਜਿਵੇਂ ਗਿਆਨ ਤੋਂ ਹੀਣੇ ਆਪਾਂ ਪੜ੍ਹਦੇ ਹਾਂ ਨਾ, ਫਿਰ ਗਾ ਲਓ ਗੁਰਮੰਤਰ। ਗੁਰ ਮੰਤਰ ਹੀਣ ਜੋ ਪ੍ਰਾਨੀ, ਤਿਰਗੰਤ ਜਨਮ ਪ੍ਰਸ਼ਨ ਹੈ।
ਗੁਰਮੰਤਰ ਹੀਣਸ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਸ਼ਨ ਹੈ। ਕੁਕਰ ਹੈ ਸੁਕਰ ਹੈ ਗਰਤਬ ਹੈ, ਕਾਕੇ ਸਰਪ ਨੇ ਤੁਲ ਖਲੈ।
ਇਨਸਾਨ ਬਣ ਕੇ ਰਹੀਏ। ਜਿਹੜਾ ਗਿਆਨ ਤੋਂ ਹੀਣਾ ਭਾਈ, ਉਹ ਕੁੱਤਾ ਗਧਾ ਬਣ ਕੇ ਜਿਉਂਦਾ ਹੈ। ਗਿਆਨ ਤੋਂ ਹੀਣਾ ਕੁੱਤਿਆਂ ਦੇ ਤੁੱਲ ਹੈ, ਗਧਿਆਂ ਦੇ ਤੁੱਲ ਹੈ, ਸੱਪਾਂ ਦੇ ਤੁੱਲ ਹੈ, ਸੂਰਾਂ ਦੇ ਤੁੱਲ ਹੈ। ਉਹਨੂੰ ਬੰਦਾ ਨਾ ਜਾਣੋ, ਕਹਿੰਦੇ ਪਸ਼ੂਆਂ ਵਰਗਾ ਹੈ। ਇਹਨੂੰ ਕਹਿੰਦੇ ਅਜੂਨੀ। ਰੱਬ ਜੂਨਾਂ 'ਚ ਨਹੀਂ ਪੈਂਦਾ ਪਰ ਮੈਂ ਤੇ ਪੈਂਦਾ। ਅਸੀਂ ਤੇ ਕਦੇ ਕਾਂ ਬੋਲਦਾ ਸਾਡੇ 'ਚੋਂ ਕਾਂ ਕਾਂ ਕਰਦੇ ਹਾਂ, ਕਦੇ ਕੁੱਤਾ ਗਧਾ ਬਣ ਜਾਂਦਾ। ਬੰਦਾ ਦਿਨ ਵਿੱਚ ਕਈ ਕਈ ਕੁਛ ਬਣਦਾ ਹੈ। ਅਸੀਂ ਤੇ ਜੂਨਾਂ 'ਚ ਪੈਂਦੇ ਹਾਂ ਨਾ ਭਾਈ, ਤੇ ਅਜੂਨੀ ਆਪਣੇ ਆਪ ਨੂੰ ਬਣਾਓ। ਸੁਰਤ ਕਰਕੇ ਜੂਨਾਂ 'ਚ ਨਾ ਪਿਓ, ਮਨ ਕਰਕੇ ਅਜੂਨੀ। ਅਗਲਾ ਗੁਣ ਕਿਹੜਾ ਜੀ? ਸਹਿ ਪੰਗ। ਰੱਬ ਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਬਣਿਆ। ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਦੇ ਸਹਾਰੇ ਨਾ ਰਹੀਏ, ਆਪਣੇ ਪੈਰਾਂ ਤੇ ਖੜੇ ਹੋਈਏ। ਜਿਵੇਂ ਤੁਹਾਡੇ 'ਚ ਕਿੰਨਿਆਂ ਨੇ ਮਿਹਨਤ ਕਰਕੇ ਆਪਣੇ ਘਰ ਆਪ ਬਣਾਏ ਹੈ, ਆਪਣੇ ਬੱਚੇ ਪਾਲੇ ਹੈ, ਕਿਸੇ ਦੇ ਸਹਾਰੇ ਨਹੀਂ। ਵਿਦੇਸ਼ਾਂ ਦੇ ਵਿੱਚ ਕਿੰਨੇ ਬੱਚੇ ਕੰਮ ਕਰਦੇ ਐ, ਇਹ ਮਿਹਨਤ ਕਰਦੇ ਐ, ਆਪਣੇ ਘਰ ਆਪ ਬਣਾਉਂਦੇ ਐ, ਆਪਣੇ ਪੈਰਾਂ ਤੇ ਖੜੇ ਹੋਣ ਦਾ ਇਹਨੂੰ ਗੁਣ ਕਹਿੰਦੇ ਐ, ਸਹਿ ਭੰ। ਇਹ ਸਾਰੇ ਗੁਣ ਬੰਦੇ ਦੇ ਵਿੱਚੋਂ ਦਿਸਣਗੇ, ਪਰ ਕਿਵੇਂ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗੁਰੂ ਦਾ ਸੱਚਾ ਗਿਆਨ ਲੈ ਕੇ ਆਪਣੇ ਅੰਦਰੋਂ ਇਹ ਕੁਆਲਿਟੀਆਂ ਨਿਕਲ ਆਉਣਗੀਆਂ। ਇਸੇ ਨੂੰ ਹੀ ਰੱਬ ਕਿਹਾ। ਜਿਹਨੇ ਆਪਣੀ ਜ਼ਿੰਦਗੀ 'ਚੋਂ ਗੁਣ ਪ੍ਰਗਟ ਕਰ ਲਏ, ਸਮਝ ਲਓ ਰੱਬ ਨੂੰ ਪ੍ਰਗਟ ਕਰ ਲਿਆ। ਇਹ ਗੁਣ ਚਾਹੀਦੇ ਐ, ਤੇ ਜਿਹੜਾ ਬੰਦਾ ਇਹਨਾਂ ਗੁਣਾਂ ਤੋਂ ਹੀਣਾ ਹੈ, ਸਮਝ ਲਓ ਉਹਨੇ ਰੱਬ ਨੂੰ ਪ੍ਰਗਟ ਨਹੀਂ ਕੀਤਾ। ਲਓ ਹੁਣ ਇੱਕ ਗੱਲ ਸੁਣੋ ਪਿਆਰਿਓ, ਸੁਣਿਓ ਧਿਆਨ ਨਾਲ। ਇਹ ਗੁਣ ਜੇ ਕਿਸੇ ਗੋਰੇ 'ਚ ਹੋਏ, ਫਿਰ ਇਹਦਾ ਮਤਲਬ ਉਹਨੇ ਆਪਣੇ ਵਿੱਚੋਂ ਰੱਬ ਪ੍ਰਗਟ ਕਰ ਲਿਆ। ਇਹ ਗੁਣ ਕਿਸੇ 'ਚ ਵੀ ਹੋ ਸਕਦੇ ਐ। ਤੇ ਮੈਂ ਉੱਥੇ ਅਮਰੀਕਾ ਵੀ ਬੇਨਤੀ ਕੀਤੀ ਸੀ, ਮੈਂ ਕਿਹਾ ਸਾਡੇ ਵਾਲਿਆਂ ਨਾਲੋਂ ਇਹ ਗੁਣ ਤੇ ਫਿਰ ਇਹਨਾਂ 'ਚ ਜ਼ਿਆਦਾ ਆ। ਰੱਬੀ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਰੱਬ ਦੇ ਗੁਣ ਨੇ। ਪਰ ਇਹ ਗੁਣ ਤੇ ਸਾਡੇ ਨਾਲੋਂ ਇਹਨਾਂ 'ਚ ਜ਼ਿਆਦਾ ਨੇ। ਸਾਡੇ 'ਚ ਔਗਣ ਜ਼ਿਆਦਾ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ 'ਚ ਜ਼ਿਆਦਾ ਹੈ। ਇੱਥੇ ਤੇ ਚਲੋ ਆਪਾਂ ਨੂੰ ਤੇ ਨਹੀਂ ਪਤਾ, ਪਰ ਮੈਂ ਅਮਰੀਕਾ ਵਾਲਿਆਂ ਨੂੰ ਇਦਾਂ ਬਿਠਾ ਕੇ ਪੁੱਛਦਾ ਸੀ ਜਦੋਂ ਕਦੇ, ਜਾਂ ਦੀਵਾਨ ਵਿੱਚ ਵੀ ਮੈਂ ਪੁੱਛਿਆ, ਮੈਂ ਕਿਹਾ ਮੈਨੂੰ ਇਹ ਦੱਸੋ ਵੀ ਕਾਮ ਗੋਰਿਆਂ 'ਚ ਜ਼ਿਆਦਾ ਹੈ ਕਿ ਆਪਣੇ ਵਾਲਿਆਂ 'ਚ? ਹੱਸ ਪਿਆ ਕਰਨ। ਮੈਂ ਕਿਹਾ ਹੱਸਦੇ ਕਿਉਂ ਹੈ? ਇਹਨਾਂ 'ਚ ਦਿਖਾਵਾ ਜ਼ਿਆਦਾ ਹੈ, ਪਰ ਸਾਡੇ ਵਾਲਿਆਂ 'ਚ ਅੰਦਰ ਕਾਮ ਜ਼ਿਆਦਾ ਹੈ। ਸੁਰਤ ਵਿੱਚ ਉੱਥੇ ਕੋਈ ਬੀਬੀ ਭੈਣ ਲੰਘਦੀ ਹੈ, ਗੋਰੇ ਨਹੀਂ ਵੇਖਦੇ ਉਹਦੇ ਕੰਨੀ, ਸਾਡੇ ਵਾਲੇ ਮੁੜ ਮੁੜ ਵੇਖੀਦੇ ਨੇ ਇਦਾਂ ਦੇ ਕੱਪੜੇ ਪਾ ਕੇ ਲੰਘੀ। ਇੱਥੇ ਜੇ ਕੋਈ ਸਾਡੀ ਧੀ ਭੈਣ ਬਾਜ਼ਾਰ 'ਚ ਜਾਏਗੀ, ਕੱਪੜੇ ਇਦਾਂ ਦੇ ਪਾਏ ਹੋਣਗੇ, ਗੋਰੇ ਦੇ ਕਿਤੇ ਤੁਹਾਨੂੰ ਵੇਖੋਗੇ, ਦਿੱਲੀ 'ਚ ਜਾ ਕੇ ਵੇਖਿਓ, ਉਹ ਤੇ ਵੇਖਦੇ ਵੀ ਨਹੀਂ। ਸਾਡੇ ਵਾਲਿਆਂ ਨੂੰ ਵੇਖੋ ਕਿਵੇਂ ਮੁੜ ਮੁੜ ਕੇ ਵੇਖਣਗੇ। ਕਾਮ ਸੁਰਤ 'ਚ ਜ਼ਿਆਦਾ ਹੈ, ਉਹਨਾਂ ਦੇ ਵਿੱਚ ਨਹੀਂ। ਕ੍ਰੋਧ ਜਿੰਨਾ ਸਾਨੂੰ ਹੈ, ਇੰਨਾ ਗੋਰਿਆਂ ਨੂੰ ਨਹੀਂ। ਜਿੰਨਾ ਲੋਭ ਸਾਨੂੰ ਹੈ, ਇੰਨਾ ਉਹਨਾਂ ਨੂੰ ਨਹੀਂ। ਅਸੀਂ 16 ਘੰਟੇ ਕੰਮ ਕਰਕੇ ਜਮ੍ਹਾਂ ਕਰਕੇ ਤੇ ਗੋਰੇ ਤੇ 8 ਘੰਟੇ ਕੰਮ ਕਰਦੇ ਆ, 5 ਦਿਨ ਕੰਮ ਕਰਦੇ ਆ, 6ਵੇਂ ਦਿਨ ਸਾਰਾ ਖਾ ਜਾਂਦੇ ਆ, 6ਵੇਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਕਰਦੇ ਆ, ਸ਼ਨੀ ਐਤਵਾਰ ਸਾਰਾ ਖਤਮ, ਸੋਮਵਾਰ ਨੂੰ ਫਿਰ ਕੰਮ ਤੇ, ਖਾਲੀਆਂ ਹੁੰਦੀਆਂ ਜੇਬਾਂ, ਹਰ ਰੋਜ਼ ਕਮਾਉਣਾ, ਹਰ ਰੋਜ਼ ਖਾਣਾ। ਸਾਡੇ ਵਰਗਾ ਲੋਭ ਵੀ ਨਹੀਂ ਉਹਨਾਂ 'ਚ, ਤੇ ਮੋਹ ਨਾਂ ਦੀ ਤੇ ਚੀਜ਼ ਹੀ ਨਹੀਂ। ਮੋਹ 18 ਸਾਲ ਦਾ ਬੱਚਾ ਹੁੰਦਾ, ਕਹਿਣਗੇ ਚੱਕ ਟਿੰਡ ਫੋੜੀ ਆਪਣੀ, ਚੱਲ ਇੱਥੋਂ ਕਰੋ ਸਾਡੇ, ਕਹਿਣਗੇ ਜਾਂ ਤੇ ਕਿਰਾਇਆ ਦੇ ਸਾਡੇ ਘਰ ਦਾ, ਤੇ ਜਾਂ ਫਿਰ ਆਪਣਾ ਲੈ ਲੈ ਭੱਜ ਜਾ ਇੱਥੋਂ, 18 ਸਾਲ ਦਾ ਚੱਲ। ਸਾਲ ਸਾਲ ਬੱਚੇ ਮਿਲ ਨਹੀਂ ਆਉਂਦੇ, ਕਦੇ ਨਹੀਂ ਸਾਡੇ ਵਾਂਗੂ ਮਰੂ ਮਰੂ ਕਰਦੇ, ਹਾਏ ਮੇਰੇ ਬੱਚੇ, ਹਾਏ ਮੇਰੇ ਬੱਚੇ, ਸਾਡੇ ਵਾਂਗੂ ਥੋੜਾ ਕਰਦੇ ਆ। ਮੋਹ ਨਹੀਂ, ਹੰਕਾਰ ਜਿੰਨਾ ਸਾਨੂੰ ਫੁਕਰਿਆ, ਫੁਕਰਾ ਪਾਉਣਾ ਸਾਡੇ 'ਚ ਹੈ, ਇੰਨਾ ਉਹਨਾਂ ਦੇ ਤੇ ਨੇੜੇ ਤੇੜੇ ਵੀ ਨਹੀਂ। ਸਾਡੇ ਵਰਗੇ ਐ ਦਸਤਾਰਾਂ ਪੱਗਾਂ ਬੰਨ ਕੇ ਵੀ ਕਿਤੇ ਭੈੜੇ ਨਾ ਲੱਗੀਏ, ਏਅਰਪੋਰਟ ਤੇ ਫੱਬ ਫੱਬ ਕੇ ਜਾਈਏ, ਉਹ ਇਦਾਂ ਹੀ ਤੁਰੇ ਹੁੰਦੇ ਨੇ, ਪਤਾ ਹੀ ਨਹੀਂ ਟੁੱਟੀਆਂ ਜੀਆਂ ਚੱਪਲਾਂ ਪਾ ਗਈ, ਉਹਨਾਂ ਨੂੰ ਨਹੀਂ ਹੁੰਦਾ ਵੀ ਕੌਣ ਵੇਖਦਾ ਕੌਣ ਨਹੀਂ, ਉਹ ਨਹੀਂ ਵੇਖਦੇ। ਸਾਡੇ 'ਚ ਇਹ ਚੀਜ਼ਾਂ ਸਾਡੇ 'ਚ ਨੇ, ਸਾਡੇ ਗੁਰੂ ਜੀ ਨੇ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੁਆਲਿਟੀ ਪੈਦਾ ਕਰੀਏ, ਇਹ ਗੁਣ ਪੈਦਾ ਕਰੀਏ। ਇਹ ਗੁਣ ਅੰਦਰ ਆਉਣੇ ਆ ਜੀ, ਬਾਹਰ ਨਹੀਂ, ਮਨ ਵਿੱਚ ਆਉਣੇ ਆ ਅੰਦਰ, ਤੇ ਸਮਝ ਲਓ ਇਹ ਗੁਣ ਪ੍ਰਗਟ ਹੋ ਗਏ ਤੇ ਰੱਬ ਪ੍ਰਗਟ ਹੋ ਗਿਆ। ਇਹ ਗੁਣਾਂ ਨੂੰ ਦੇਖੋ, ਫਿਰ ਜਦੋਂ ਤੁਸੀਂ ਐਸ਼ ਹਰੇਕ ਸ਼ਬਦ ਨੂੰ ਜਦੋਂ ਪੜ੍ਹਨਾ ਹੈ, ਜਦੋਂ ਰੱਬ ਦੀ ਗੱਲ ਆਵੇ ਇਹਨੂੰ ਲੈ ਆਇਓ ਸਾਹਮਣੇ, ਜਦੋਂ ਰੱਬ ਦੀ ਗੱਲ ਆਵੇ ਲੋ ਹੁਣ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਲੱਭਣ
ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦੇਖਾਏ ਜੀ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦੇਖਾਏ ਜੀ
ਹੁਣ ਸੁਣੋ ਗੁਣਾਂ ਨੂੰ ਰੱਬ ਕਿਹਾ ਤੇ ਜਦੋਂ ਇੱਦਾਂ ਕਿਹਾ ਜਾ ਰਿਹਾ ਹੈ ਵੀ ਇੱਕ ਛਿਨ ਦਰਸ਼ ਕਿਹਨੂੰ ਕਿਹਾ ਜਾ ਰਿਹਾ ਭਲਾ ਵੀ ਮੇਰੇ ਚ ਉਹ ਕੁਆਲਿਟੀਆਂ ਦਿਸਣ ਮਾੜੀਆਂ ਮੋਟੀਆਂ ਉਹ ਗੁਣ ਜਿੱਦਣ ਦਿਸਣ ਲੱਗ ਜਾਣਗੇ ਨਾ ਪਿਆਰਿਓ ਉਹ ਤੈਨੂੰ ਵੀ ਇਹਨਾਂ ਪਤਾ ਲੱਗਣਾ ਦੂਜਿਆਂ ਨੂੰ ਵੀ ਦਿਸਣੇ ਨੇ ਉਹ ਤੇਰੇ ਵਾਲਾ ਰੱਬ ਤੈਨੂੰ ਵੀ ਦਿਸਣਾ ਦੂਜੇ ਨੂੰ ਵੀ ਦਿਸਣਾ ਇਹ ਮੈਂ ਹੁਣ ਵੇਖੋ ਨਾ ਵੇਖਦਾ ਤੇ ਔਗਣਾਂ ਦੇ ਭਰੇ ਪਏ ਆ ਸਾਡੇ ਚ ਤੇ ਗੁਣ ਹੀ ਕੋਈ ਨਹੀਂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦਿਖੈ ਪਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਤਾਰਾ ਸਿਉ ਲੋ ਆਪਾਂ ਪਹਿਲਾਂ ਆਹ ਪੜ੍ਹਦੇ ਹਾਂ ਧਾਰਨਾ ਫਿਰ ਥੋੜਾ ਜਿਹਾ ਸੁਸਤੀ ਜੀ ਲਹਿ ਜਾਏਗੀ ਕਾਇਮ ਜੇ ਹੋਈਏ ਹੇ ਸੱਚੇ ਪਾਤਸ਼ਾਹ ਇਹਦਾ ਅਰਥ ਕਰੀਏ
ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ
ਜੇ ਗੁਣ ਨਹੀਂ ਦਿਸਦੇ ਤੇ ਰੱਬ ਨਹੀਂ ਦਿਸਦਾ ਜੇ ਮੈਨੂੰ ਗੁਣ ਦਿਸਣ ਆਪਣੇ ਆਪ ਵਿੱਚੋਂ ਤੇ ਮਤਲਬ ਰੱਬ ਦਿਸੇ ਨਾ ਤੇ ਸੱਤ ਹੈ ਨਾ ਸੰਤੋਖ ਹੈ ਨਾ ਦਇਆ ਨਾ ਧੀਰਜ ਨਾ ਸਹਿਜ ਕੁਛ ਵੀ ਨਹੀਂ ਔਗਣ ਹੀ ਔਗਣ ਦਿਸਦੇ ਹੈ ਜਿੱਦਣ ਇਹ ਗੁਣ ਦਿਸਣਗੇ ਉਦਣ ਮਨੋਂ ਰੱਬ ਦਿਸੇਗਾ
ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰੇ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਬਿਨਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ
ਅਵਗੁਣ ਭਰੇ ਇਹ ਗੁਣ ਨਾ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਔਗਣਾ ਦੇ ਭਰੇ ਪਏ ਤੇ ਜਦੋਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਔਗਣ ਹੀ ਔਗਣ ਦਿਸਦੇ ਐ ਇਹਦਾ ਮਤਲਬ ਰੱਬ ਨਹੀਂ ਦਿਸਦਾ ਤੇ ਜਦੋਂ ਔਗਣ ਖਤਮ ਹੋ ਜਾਣਗੇ ਗੁਣ ਆ ਜਾਣਗੇ ਫਿਰ ਕੀ ਦਿਸਿਆ ਰੱਬ ਪਰਮਾਤਮਾ ਰੱਬੀ ਗੁਣ ਪ੍ਰਗਟ ਹੋਵੇ ਜਿਹਦੇ ਵਿੱਚ ਰੱਬੀ ਗੁਣ ਦਿਸਣਗੇ ਤੁਹਾਨੂੰ ਰੱਬ ਦਿਸਦਾ ਉਹਦੇ ਚੋਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਰੱਬ ਮਤਲਬ ਗੁਣ ਕੁਆਲਿਟੀ ਬਣਿਆ ਜੇ ਜੀ ਇਦਾਂ ਦੀ ਕੁਆਲਿਟੀ ਅੱਜ ਵੀ ਰੱਬ ਦਿਸਦਾ ਜਿਹੜੇ ਸੰਤੋਖੀ ਹੈ ਕਿਸੇ ਤੇ ਤਰਸ ਕਰਦੇ ਆ ਦਇਆ ਕਰਦੇ ਆ ਜਿਹੜੇ ਕੁਦਰਤ ਨਾਲ ਇੱਕ ਮਿੱਕ ਨੇ ਦਰਖਤ ਵੱਢਣ ਲੱਗਿਆ ਹੌਕਾ ਲੈਂਦੇ ਆ ਯਾਰ ਦਰਖਤ ਵੱਢਾਂ ਵਿੱਚ ਵਿਚਾਲੇ ਘਰ ਦੇ ਆ ਗਿਆ ਘਰ ਬਣਾਉਣਾ ਹੌਕਾ ਲੈਂਦੇ ਆ ਇੰਨੇ ਕੁਦਰਤ ਨਾਲ ਇੱਕ ਮਿੱਕ ਨੇ ਰੱਬੀ ਗੁਣ ਦਿਸਦੇ ਆ ਉਹਨਾਂ ਚੋਂ ਉਹ ਇੱਕ ਬਜ਼ੁਰਗ ਨਹੀਂ ਸੀ ਜਿਹਦੀ ਪਿੱਛੇ ਜੇ ਇੱਕ ਵੀਡੀਓ ਆਈ ਉਹਨੂੰ ਅੰਮ੍ਰਿਤਸਰ ਵਿੱਚ 10,000 ਰੁਪਈਆ ਦਿੱਤਾ ਉਹ ਅੱਗੋਂ ਹੱਥ ਜੋੜ ਕੇ ਕਹਿੰਦਾ ਨਾ ਨਾ ਮੇਰੇ ਤੇ ਭਾਰ ਨਾ ਚੜੋ ਕਹਿੰਦੇ ਬਾਬਾ ਤੇਰਾ ਘਰ ਬਣਾਉਣਾ ਹੈ ਬਾਹਰਲੇ ਬੰਦਿਆਂ ਨੇ ਤੇਰੇ ਲਈ ਪੈਸਾ ਭੇਜਿਆ ਕਹਿੰਦਾ ਬੁੱਢੇ ਹੋਏ ਪਏ ਆ 250 ਰੁਪਈਆ ਲੱਗਣਾ ਦੋ ਬਾਲੇ ਪਵਾ ਲੈਣੇ ਨੇ ਬਸ ਕਹਿੰਦੇ ਬਾਬਾ 10,000 ਰੁਪਈਆ ਛੱਤ ਪਾ ਕੇ ਦਿਆਂਗੇ ਵਧੀਆ ਸਾਰਾ ਕੁਝ ਕਰਾਂਗੇ ਕਹਿੰਦਾ ਰਹਿਣ ਦਿਓ ਜੀ ਹਾਥੀ ਜੋੜੀ ਜਾਂਦਾ ਨਾ ਭਾਰ ਚੜ ਬਸ 250 ਦੇ ਦੋ ਬਾਲੇ 50 ਰੁਪਈਆ ਦੇ ਮੈਂ ਪਵਾ ਲੈਣੇ ਬਾਬਾ 10,000 ਰੁਪਈਆ ਲੈ ਲੈ ਕਹਿੰਦਾ ਬਸ ਬਹੁਤਾ ਨਹੀਂ 200 ਰੁਪਈਆ ਦੇ ਜਾਓ ਬਾਕੀ ਲੈ ਲੈ ਏਦਾਂ ਦੇ ਲੋਕ ਸੰਤੋਖੀ ਇਹ ਗੁਣ ਨੇ ਰੱਬੀ ਗੁਣ ਅਨਪੜ ਬੰਦਾ ਬੁੱਢਾ ਬੰਦਾ ਕੱਲਾ ਬੈਠਾ ਨਾ ਧੀ ਨਾ ਪੁੱਤ ਘਰ ਵਾਲੀ ਦੋਵੇਂ ਜਣੇ ਬੈਠੇ ਐ ਛਿਆਟਾ ਸਾਹਿਬ ਗੁਰਦੁਆਰਾ ਛੇ ਹਰਤਾ ਛਿਆਟਾ ਕਹਿੰਦੇ ਜਿਹਨੂੰ ਛੇ ਹਰਤਾ ਛਿਆਟਾ ਸਾਹਿਬ ਉਹਦੇ ਨੇੜੇ ਬੈਠਾ ਉੱਥੇ ਵੇਟ ਵੇਟ ਜੋਕਣ ਵਾਲੀ ਤੋਲਣ ਵਾਲੀ ਮਸ਼ੀਨ ਇੱਦਾਂ ਰੱਖ ਕੇ ਬੈਠਾ ਲੋਕੀ ਭਾਰ ਤੋਲਦੇ ਐ ਤੇ ਉਹਨੂੰ 10-5 ਰੁਪਈਏ ਦੇ ਜਾਂਦੇ ਇਹਦੇ ਨਾਲ ਹੀ ਗੁਜ਼ਾਰਾ ਕਰਦੇ ਸੰਤੋਖੀ ਬੰਦੇ ਤੁਸੀਂ ਮਦਦ ਕਰੋਗੇ ਵੀ ਤਾਂ ਵੀ ਨਹੀਂ ਆ ਤੇ ਸਾਡੇ ਵਿੱਚ ਹੈ ਘਰ ਬਣਾ ਕੇ ਦਿਓ ਸਿੱਖੀ ਵਧੇਗੀ ਅਗਲੇ ਨੂੰ ਘਰ ਬਣਾ ਦਿਓ ਫਿਰ ਸਿੱਖੀ ਪਹੁੰਚਾ ਜਾਏਗਾ ਅਗਲੇ ਦੀ ਮਦਦ ਕਰ ਦਿਓ ਅਗਲਾ ਸਿੱਖੀ ਜਾਏਗਾ ਮੈਨੂੰ ਜਰਾ ਇਤਿਹਾਸ ਚੋਂ ਦੱਸੋ ਭਲਾ ਕਿਤੇ ਗੁਰੂ ਸਾਹਿਬ ਵੇਲੇ ਵੀ ਇਦਾਂ ਹੁੰਦਾ ਸੀ ਵੀ ਗੁਰੂ ਅਰਜਨ ਦੇਵ ਜੀ ਮੇਰਾ ਘਰ ਬਣਾ ਦਿਓ ਮੈਂ ਤੁਹਾਡਾ ਸਿੱਖ ਬਣ ਜਾਊਂ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਇਦਾਂ ਕਰੋ ਮੇਰੇ ਬੱਚਿਆਂ ਦਾ ਖਰਚਾ ਦੇ ਦਿਆ ਕਰੋ ਮੈਂ ਸਿੱਖ ਬਣ ਜਾਊਂ ਏਦਾਂ ਸਿੱਖੀ ਵੱਧਦੀ ਸੀ ਯਾਰ ਜਿੱਦਣ ਪਤਾ ਲੱਗ ਜਾਂਦਾ ਵੀ ਸਿੱਖੀ ਹੈ ਕੀ ਇਸ ਸਮਝ ਜਦੋਂ ਆਉਂਦੀ ਹੈ ਨਾ ਤੇ ਬੰਦਾ ਲੈਂਦਾ ਨਹੀਂ ਜੋ ਆਪਣੇ ਕੋਲ ਹੁੰਦਾ ਉਹ ਵੀ ਕੁਰਬਾਨ ਕਰਦਾ ਹੈ ਜਿੱਦਣ ਦਿਮਾਗ 'ਚ ਗੱਲ ਆ ਜਾਂਦੀ ਹੈ ਨਾ ਵੀ ਕੁਆਲਿਟੀ ਕੀ ਹੈ ਇਹ ਜਿੱਦਣ ਰੱਬ ਜ਼ਿੰਦਗੀ 'ਚੋਂ ਪ੍ਰਗਟ ਹੁੰਦਾ ਹੈ ਉਦਣ ਲੈਣ ਨੂੰ ਜੀ ਨਹੀਂ ਕਰਦਾ ਸਗੋਂ ਦੇਣ ਨੂੰ ਜੀ ਕਰਦਾ ਹੈ ਏਦਾਂ ਮਨ ਕਰਦਾ ਕਿਤੇ ਵੀ ਯਾਰ ਮੇਰੀ ਮਦਦ ਕਰੋ ਮੈਂ ਤਾਂ ਸਿੱਖ ਬਣੂ ਅਗਲਾ ਕਹਿੰਦਾ ਮੇਰਾ ਜੋ ਹੈ ਮੈਂ ਤੇ ਕੁਰਬਾਨ ਕਰਾਂਗਾ ਇਤਿਹਾਸ ਦੱਸਦਾ ਹੈ ਮੋਤੀ ਰਾਮ ਵਰਗਿਆਂ ਨੇ ਕੀਤਾ ਕੀ ਸੀ ਮੋਤੀ ਰਾਮ ਆਪਾਂ ਪੜ੍ਹਦੇ ਹਾਂ ਨਾ ਮੋਤੀ ਰਾਮ ਮਹਿਰਾ ਕਹਿੰਦੇ ਜਿਹਨੂੰ ਉਸ ਮੋਤੀ ਰਾਮ ਨੇ ਸਾਰਾ ਟੱਬਰ ਕੋਲੂ ਚ ਪੀੜਿਆ ਗਿਆ ਉਹਦਾ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਅਗਲਾ ਟੱਬਰ ਕੋਲੂ ਪੀੜਿਆ ਗਿਆ ਉਹਦਾ ਸਾਰਾ ਜਿਹੜੇ ਬੰਦੇ ਤੇ ਸਮਝ ਆਉਂਦੀ ਅਗਲਾ ਕਹਿੰਦੇ ਪੈਸੇ ਦਿਓ ਮੈਂ ਤਾਂ ਸਿੱਖ ਬਣੂ ਮੇਰਾ ਘਰ ਬਣਾ ਦਿਓ ਮੈਂ ਤਾਂ ਸਿੱਖ ਬਣੂ ਮੇਰੀ ਮਦਦ ਕਰੋ ਮੈਂ ਤਾਂ ਸਿੱਖ ਬਣੂ ਮੇਰੀ ਧੀ ਵਿਆਹ ਦਿਓ ਮੈਂ ਤਾਂ ਸਿੱਖ ਬਣੂ ਜਿੱਦਣ ਗੱਲ ਪਕੜ ਚ ਆ ਜਾਂਦੀ ਹੈ ਜੋ ਆਪਣੇ ਕੋਲ ਹੁੰਦਾ ਹੈ ਉਹ ਦੇਣ ਨੂੰ ਜੀ ਕਰਦਾ ਹੈ ਏਦਾਂ ਜੀ ਕਰਦਾ ਕਿਤੇ ਵੀ ਤੂੰ ਮੈਨੂੰ ਦੇ ਉਹ ਕੁਆਲਿਟੀ ਅੰਦਰੋਂ ਪ੍ਰਗਟ ਹੁੰਦੀ ਹੈ ਜਦੋਂ ਸੰਤੋਖ ਆ ਜਾਂਦਾ ਹੈ ਤੂੰ ਚਾਹੀ ਨਹੀਂ ਕਹੀ ਨਹੀਂ ਮੈਂ ਤੇਰੀ ਮਦਦ ਕਰਨੀ ਉਹ ਕਹਿੰਦਾ ਨਹੀਂ ਮੈਨੂੰ ਨਹੀਂ ਚਾਹੀਦੀ ਮੈਂ ਤੇ ਇੱਥੇ ਹੀ ਗੁਜ਼ਾਰਾ ਕਰਾਂਗਾ ਮੇਰਾ ਤੇ ਸਭ ਕੁਝ ਹੋਦਾ ਹੈ ਜਿੱਦਣ ਪਕੜ ਚ ਆ ਜਾਂਦੀ ਹੈ ਗੱਲ ਕੁਰਬਾਨ ਹੋਣ ਨੂੰ ਜੀ ਕਰਦਾ ਜੀ। ਮੋਤੀ ਰਾਮ ਨੇ ਕਿਹਾ ਸੀ ਨਾ, ਕਹਿੰਦਾ ਹੈ ਹੀ ਗਰੀਬ ਆ ਮੇਰਾ ਤੇ ਜੀ ਕਰਦਾ ਹੈ ਮੈਂ ਤੁਹਾਨੂੰ ਘਰ ਲੈ ਜਾ, ਮੇਰੇ ਵੱਸ ਦੀ ਗੱਲ ਨਹੀਂ, ਮੇਰਾ ਜੀ ਕਰਦਾ ਮੈਂ ਆਪਣੇ ਆਪ ਨੂੰ ਧੂਣੀ ਬਣਾ ਕੇ ਬਾਲ ਦਿਆਂ। ਪੜ੍ਹ ਦਿਓ ਨਾ ਕਵਿਤਾ, ਜੇ ਦੋ ਚਾਰ ਲਾਈਨਾਂ ਪੜ੍ਹ ਦਿਓ ਜਰਾ ਜੇ ਹੈ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾਂ ਨੂੰ। ਆਪਾਂ ਪੜ੍ਹਦੇ ਨਾ ਕਈ ਵਾਰੀ ਸੁਣਿਓ, ਵੈਸੇ ਇਤਿਹਾਸ ਤੋਂ ਤੇ ਗੱਲ ਤੇ ਹਟ ਕੇ ਹੈ ਪਰ ਪਕੜ ਚ ਆਏਗੀ ਤੁਹਾਡੇ ਵੀ ਇਹਨੂੰ ਕਹਿੰਦੇ ਆ ਕੁਰਬਾਨੀ। ਸਿੱਖੀ ਦਾ ਮਤਲਬ ਕੁਰਬਾਨ ਹੋਣਾ ਹੈ, ਏਦਾਂ ਨਹੀਂ ਦਿਓ ਏਦਾਂ ਜੀ ਕਰਦਾ ਯਾਰ। ਕੁਦਰਤ ਨਾਲ ਜਦੋਂ ਬੰਦਾ ਇੱਕ ਵੇਕ ਹੁੰਦਾ, ਸੂਰਜ ਵੀ ਤੇ ਦੇ ਹੀ ਰਿਹਾ ਲੈਂਦਾ, ਦਰਖਤ ਵੀ ਤੇ ਦੇ ਹੀ ਰਹੇ, ਚੰਦਰਮਾ ਵੀ ਤੇ ਦੇ ਹੀ ਰਿਹਾ, ਧਰਤੀ ਵੀ ਤੇ ਯਾਰ ਦਿੰਦੀ ਹੋਈ ਹੈ। ਪੰਜ ਤੱਤ ਨੇ ਪੰਜੇ ਹੀ ਦੇ ਰਹੇ ਹੈ ਤੇ ਪੰਜਾਂ ਤੱਤਾਂ ਦਾ ਬਣਿਆ ਪੁਤਲਾ ਜਿੱਦਣ ਆਪਣੇ ਆਪ ਨੂੰ ਕੁਦਰਤ ਨਾਲ ਇੱਕ ਵੇਕ ਸਮਝਦਾ ਹੈ ਫਿਰ ਲੈਣ ਨੂੰ ਜੀ ਨਹੀਂ ਕਰਦਾ, ਕੁਰਬਾਨ ਹੋਣ ਨੂੰ ਜੀ ਕਰਦਾ ਹੈ, ਫਿਰ ਲੁਟਾਉਣ ਨੂੰ ਜੀ ਕਰਦਾ ਹੈ, ਫਿਰ ਵਸਣ ਨੂੰ ਨਹੀਂ ਉਜੜਨ ਨੂੰ ਜੀ ਕਰਦਾ ਹੈ, ਫਿਰ ਆਪਣੇ ਘਰ ਭਰਨ ਨੂੰ ਨਹੀਂ ਲੋਕਾਂ ਦੇ ਘਰ ਭਰਨ ਨੂੰ ਜੀ ਕਰਦਾ ਹੈ, ਆਪਣੇ ਚਿਹਰੇ ਤੇ ਉਹਦੇ ਆ ਖੁਸ਼ ਹੋ ਜਾਏ ਦੁਨੀਆ, ਏਦਾਂ ਲੱਗਦਾ ਮਨ ਨੂੰ। ਫਿਰ ਇਹ ਜਜ਼ਬਾ ਗੁਰੂ ਗੋਬਿੰਦ ਸਿੰਘ ਦੇ ਵਿੱਚ ਸੀ, ਕੁਰਬਾਨ ਕੀਤਾ ਸਾਰਾ ਕੁਝ, ਮੰਗਿਆ ਕੁਝ ਨਹੀਂ, ਲੁਟਾਇਆ ਹੈ ਇਕੱਠਾ ਨਹੀਂ ਕੀਤਾ, ਵਸਾਇਆ ਨਹੀਂ ਉੱਜੜਨ ਦੀ ਗੱਲ ਕੀਤੀ ਹੈ। ਇਹ ਰੱਬੀ ਗੁਣ ਨੇ, ਵੱਡੇ ਭੁਲੇਖਿਆਂ ਵਿੱਚ ਤੁਰੇ ਫਿਰਦੇ ਆ ਵੀ ਮਦਦ ਕਰ ਦਿਆਂਗੇ ਤੇ ਸਿੱਖੀ ਵੱਧ ਜਾਏਗੀ। ਸਿੱਖੀ ਜੇ ਵਧਣੀ ਹੈ ਨਾ, ਇੱਕ ਵਾਰੀ ਸਮਝ ਦੇ ਦੇ ਤੂੰ, ਅਕਲ ਦੇ ਦੇ, ਅਗਲਾ ਤੇ ਸਭ ਕੁਝ ਲੁਟਾਉਣ ਨੂੰ ਤਿਆਰ ਹੋ ਜਾਂਦਾ। ਵੇਖਿਓ ਜਦੋਂ ਮੋਤੀ ਰਾਮ ਮਾਤਾ ਜੀ ਨੂੰ ਮਿਲਿਆ, ਠੰਡੇ ਬੁਰਜ ਵਿੱਚ ਗਿਆ, ਹੇ ਮਾਤਾ ਜੀ ਦੁੱਧ ਲੈ ਕੇ ਆਇਆ, ਆ ਛਕੋ ਨਾਲੇ ਆਪਣੇ ਲਾਲਾਂ ਨੂੰ ਛਕਾਓ। ਸੁਣਿਓ ਜਰਾ, ਹਾਜ਼ਰ ਹੋ ਕੇ ਕਵਿਤਾ ਸੁਣਿਓ, ਸਾਹਮਣੇ ਲਿਆਓ ਭਲਾ ਉਸ ਗਰੀਬੜੇ ਜੇ ਸਿੱਖ ਨੂੰ, ਪਾਟੇ ਜੇ ਕੱਪੜੇ ਪਾਏ ਸਾਧ ਮੁਰਾਦਾ ਜਿਹਾ ਬੰਦਾ ਮਾਂ ਗੁਜਰੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ, ਹੇ ਮਾਂ ਮੈਂ ਬੇਨਤੀ ਕਰਦਾ। ਸੁਣਿਓ,
ਇੱਕ ਕਿਰਤੀ ਹੱਲ ਕਰ ਨਾ ਸਕਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ।
ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ। ਸੁਣਿਓ ਅੱਗੇ ਭਾਈ,
ਠੰਡਾ ਬੁਰਜ ਤੇ ਕੱਕਰ ਚੱਲਦਾ ਏ, ਮੇਰਾ ਬਸ ਚੱਲੇ ਮੈਂ ਟਾਲ ਦਿਆ, ਤੁਸੀਂ ਹੁਕਮ ਕਰੋ ਤੇ ਅਗਲਾ ਕੇ ਮੈਂ ਆਪਣੇ ਆਪ ਨੂੰ ਗਾਲ ਦਿਆਂ।
ਇਹਨੂੰ ਸਿੱਖੀ ਕਹਿੰਦੇ,
ਪੜੋ ਪੜੋ, ਮੈਂ ਮੱਚ ਜਾਵਾਂ ਠੰਡ ਨਾ ਲੱਗੇ, ਮਾਂ ਲਾ ਤੇਰੇ ਦਿਆ ਲਾਲਾ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ। ਘਰ ਸੱਦ ਕੇ ਲਾਲੂ ਫੜਾ ਦਿੱਤੇ।
ਤੰਬੂ ਦੀ ਗੱਲ ਚੱਲਦੀ ਹੈ, ਘਰ ਸੱਦ ਕੇ ਲਾਲ ਫੜਾ ਦਿੱਤੇ, ਝੂਰੇਗਾ ਵਾੜਿਆ ਕਰਮਾਂ ਨੂੰ। ਪੜੋ ਪੜੋ,
ਘਰ ਸੱਦ ਕੇ ਲਾਲੂ ਫੜਾ ਦਿੱਤੇ, ਝੂਰੇਗਾ ਖੋਟੇ ਕਰਮਾਂ ਨੂੰ। ਉਸ ਗੰਗੂ ਥਾਂ ਤੇ ਮੈਂ ਹੁੰਦਾ, ਹੰਝੂਆਂ ਨਾਲ ਧੋਂਦਾ ਚਰਨਾਂ ਨੂੰ। ਰੱਬ ਵਾਂਗੂ ਤੈਨੂੰ ਪੂਜਦਾ ਮੈਂ, ਰੱਬ ਵਾਂਗੂ ਤੈਨੂੰ ਪੂਜਦਾ ਮੈਂ, ਪਲਕਾਂ ਤੇ ਬਿਠਾਉਂਦਾ ਲਾਲਾਂ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾਂ ਖੁਦ ਛਕੋ ਛਕਾਓ ਨੂੰ।
ਇੱਕ ਪੈਰਾ ਹੋਰ ਸੁਣ ਲਓ,
ਇਹ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬੋਕਾ ਚਿਰ ਨਹੀਂ ਬਹਿ ਸਕਦਾ, ਬਦ ਕਿਸਮਤ ਹਾਂ ਚੱਲੋ ਘਰ ਮੇਰੇ, ਮੈਂ ਤੇ ਨਾ ਵੀ ਨਹੀਂ ਕਹਿ ਸਕਦਾ, ਬਦ ਕਿਸਮਤ ਹਾਂ ਚੱਲੋ ਘਰ ਮੇਰੇ, ਮੈਂ ਤੇ ਨਾ ਵੀ ਨਹੀਂ ਕਹਿ ਸਕਦਾ, ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾਨੂੰ, ਖੁਦ ਛਕੋ ਛਕਾਓ ਲਾਲਾਨੂੰ।
ਆ ਕੁਆਲਿਟੀ ਅੰਦਰ ਆਉਂਦੀ ਹੈ ਜੀ ਸੁਰਤ ਵਿੱਚ, ਇਕੱਠਾ ਕਰਨ ਨੂੰ ਨਹੀਂ ਜੀ ਕਰਦਾ, ਲੁਟਾਉਣ ਨੂੰ ਜੀ ਕਰਦਾ ਹੈ। ਵਸਣ ਦੀ ਗੱਲ ਨਹੀਂ ਫਿਰ ਉਜੜਨ ਦੀ ਆਉਂਦੀ ਹੈ, ਕੁਰਬਾਨ ਹੋਣ ਨੂੰ ਜੀ ਕਰਦਾ ਭਾਈ। ਤੇ ਅਗਲਾ ਕਹਿੰਦਾ ਯਾਰ ਕੁਰਬਾਨੀ ਚ ਵੀ ਸਵਾਦ ਆਉਂਦਾ ਕਿਤੇ, ਮਾਂ ਆਪਣੀ ਜਵਾਨੀ ਕੁਰਬਾਨ ਹੀ ਕਰਦੀ ਹੈ, ਬੱਚੇ ਨੂੰ ਘੋਲ ਘੋਲ ਕੇ ਜਵਾਨੀ ਪਿਆ ਦਿੰਦੀ ਹੈ ਆਪਣੀ, ਤੇ ਮਾਂ ਨੂੰ ਪੁੱਛ ਕੇ ਵੇਖੋ ਕਿੰਨੀ ਖੁਸ਼ੀ ਮਿਲਦੀ ਹੈ। ਮਾਂ ਦੀਆਂ ਗੱਲਾਂ ਅੰਦਰ ਧਸੀ ਜਾਂਦੀਆਂ, ਬੱਚੇ ਦੀਆਂ ਗੱਲਾਂ ਲਾਲ ਹੋਈ ਜਾਂਦੀਆਂ, ਬਾਹਰ ਨੂੰ ਆਈ ਜਾਂਦੀਆਂ। ਮਾਂ ਦਾ ਰੰਗ ਪੀਲਾ ਪੀਲਾ ਹੋਈ ਜਾਂਦਾ ਹੁੰਦਾ ਹੈ, ਬੱਚੇ ਦਾ ਰੰਗ ਲਾਲ ਲਾਲ ਹੋਈ ਜਾਂਦਾ ਹੈ, ਪਰ ਮਾਂ ਖੁਸ਼ ਖੁਸ਼ ਹੋ ਕੇ ਆਪਣੇ ਆਪ ਨੂੰ ਘੋਲ ਘੋਲ ਕੇ ਆਪਣੇ ਨਿਆਣੇ ਤੋਂ ਕੁਰਬਾਨ ਕਰ ਦਿੰਦੀ ਹੈ। ਤੇ ਮਾਂ ਨੂੰ ਪੁੱਛੋ ਵੀ ਆਉਂਦਾ ਸਵਾਦ, ਉਹ ਕਹਿੰਦੀ ਬੜਾ ਸਵਾਦ। ਉਹਨੂੰ ਕਹੋ ਬੇਬੇ ਮਾਤਾ ਤੇਰੀ ਲਾਲੀ ਮੁੜ ਆਏਗੀ, ਬੱਚੇ ਦਾ ਚਿਹਰਾ ਪੀਲਾ ਪੈ ਜਾਣਾ, ਕਹਿਣਗੀ ਕਹੇਗੀ ਨਾ 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 ਮੈਨੂੰ ਤੇ ਇਹਦੇ 'ਚ ਹੀ ਸਵਾਦ ਆਉਂਦਾ। ਇਹ ਮਾਂ ਨੂੰ ਪੁੱਛ ਕੇ ਵੇਖੋ, ਕਹੇਗੀ ਮੇਰੇ ਬੱਚੇ ਦੀਆਂ ਗੱਲਾਂ ਲਾਲ ਲਾਲ ਹੋਣ, ਮੇਰੀ ਕੋਈ ਗੱਲ ਨਹੀਂ, ਛਾਈਆਂ ਪੈ ਜਾਣ ਮਾਂ ਦੇ ਚਿਹਰੇ ਤੇ, ਛਾਈਆਂ ਪੈ ਜਾਂਦੀਆਂ, ਘੋਲ ਘੋਲ ਕੇ ਆਪਣੀ ਜਵਾਨੀ ਪਿਆ ਦਿੰਦੀ ਆਪਣੇ ਬੱਚੇ ਨੂੰ, ਕੁਰਬਾਨੀ ਦਾ ਸਵਾਦ ਆਉਂਦਾ ਹੈ। ਏਦਾਂ ਹੀ ਹੈ ਜੀ, ਜਦੋਂ ਇਹ ਨੁਕਤੇ ਸਮਝ ਆਉਣਗੇ ਫਿਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਸਵਾਦ ਆਉਂਦਾ ਹੈ। ਫਿਰ ਐਂ ਨਹੀਂ ਲੱਗਦਾ ਵੀ ਏਦਾਂ ਕਿਵੇਂ ਬੰਦਾ ਕੁਰਬਾਨ ਹੋ ਸਕਦਾ। ਇਹ ਤੇ ਮੋਤੀ ਰਾਮ ਨੂੰ ਪੁੱਛ ਕੇ ਵੇਖੋ, ਜਦੋਂ ਸਾਰਾ ਟੱਬਰ ਕੋਲੂ ਪੀੜਿਆ ਗਿਆ ਹੋਣਾ ਹੈ ਤਾਂ ਵੀ ਖੁਸ਼ੀ ਖੁਸ਼ੀ ਕੁਰਬਾਨ ਕਰਤਾ ਸਾਰਾ ਕੁਛ ਇੱਕ ਦੁੱਧ ਪਿਆਉਣ ਦੇ ਬਦਲੇ। ਜਦੋਂ ਗੱਲ ਪਕੜ ਚ ਆ ਜੇ ਫਿਰ ਬੰਦਾ ਏਦਾਂ ਨਹੀਂ ਸੋਚਦਾ ਇਕੱਠਾ ਕਰੀਏ। ਇਹ ਰੱਬੀ ਗੁਣ ਨੇ ਜਿਹੜੇ ਜ਼ਿੰਦਗੀ ਚੋਂ ਦਿਸਣੇ ਚਾਹੀਦੇ ਹੈ ਸਾਡੇ ਚ, ਹੈ ਨਹੀਂ ਸਾਡੇ ਚ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਔਗਣਾਂ ਦੇ ਭਰੇ ਪਏ ਆ। ਤੇ ਸਾਡੇ ਵਿੱਚੋਂ ਜਦੋਂ ਇਹ ਰੱਬੀ ਗੁਣ ਪ੍ਰਗਟ ਹੋ ਗਏ, ਸਮਝ ਲਓ ਰੱਬ ਪ੍ਰਗਟ ਹੋ ਗਿਆ। ਇਹ ਗੁਣ ਨੇ ਆਪਣੇ ਵਿੱਚੋਂ ਪ੍ਰਗਟ ਕਰੀਏ ਸਹਿ ਭੰਗ, ਇਹ ਗੁਣ ਨੇ ਆਪਣੇ ਪੈਰਾਂ ਤੇ ਖੜੇ ਹੋਈਏ। ਤੇ ਜਦੋਂ ਭਗਤ ਰਵਿਦਾਸ ਜੀ ਏਦਾਂ ਕਹਿੰਦੇ ਆ ਨਾ, ਇੱਕ ਛਿੰਨ ਦਰਸ਼ ਦਿਖਾਏ ਜੀ, ਕਿਹਨੂੰ ਕਹਿੰਦੇ ਆ ਫਿਰ? ਗੁਣਾਂ ਨੂੰ। ਜਦੋਂ ਮੈਂ ਆਪਣੇ ਅੰਦਰ ਵੇਖਦਾ ਮੈਨੂੰ ਤੇ ਲੋਭ ਦਿਸਦਾ, ਮੈਨੂੰ ਤੇ ਲਾਲਚ ਦਿਸਦਾ, ਮੇਰੇ ਅੰਦਰ ਤੇ ਵਾਸ਼ਨਾਵਾਂ ਨੇ, ਮੈਨੂੰ ਤੇ ਮੇਰੇ ਵਿੱਚੋਂ ਦਇਆ ਦਿਸੇ, ਸੰਤੋਖ ਦਿਸੇ, ਮੇਰੇ ਆ ਰੱਬਾ ਤੇਰੇ ਵਾਲੀ ਨਿਰਵੈਰਤਾ, ਨਿਰਭੈਤਾ, ਉਹ ਮੇਰੇ ਚ ਗੁਣ ਦਿਸਣ। ਉਹ ਗੁਣਾਂ ਦਾ ਦਿਸਣਾ ਹੀ ਰੱਬ ਦਾ ਦਿਸਣਾ ਹੈ। ਰੱਬ ਕੋਈ ਬੰਦਾ ਨਹੀਂ, ਕੋਈ ਸਰੀਰ ਨਹੀਂ, ਕੋਈ ਦੇਹ ਨਹੀਂ, ਕੋਈ ਪੱਥਰ ਨਹੀਂ, ਪਰਮਾਤਮਾ ਗੁਣ ਹੈ। ਆਓ ਪੰਜ ਪਿਆਰੇ ਸਟੇਜ ਤੇ ਆਉਣਗੇ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਵੀ ਆਉਣਾ ਹੈ। ਸਾਰਿਆਂ ਨੇ ਟਿਕਾ ਨਾਲ ਬੈਠੇ ਰਹਿਣਾ ਭਾਈ, ਇਕਾਗਰਤਾ ਭੰਗ ਨਾ ਹੋਵੇ। ਪੰਜ ਪਿਆਰਿਆਂ ਨੂੰ, ਅੰਮ੍ਰਿਤ ਛਕ ਕੇ ਆਉਣ ਵਾਲੀਆਂ ਸੰਗਤਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਜੀ ਆਇਆਂ ਨੂੰ ਕਹੀਏ, ਜਿਵੇਂ ਅੱਗੇ ਆਪਾਂ ਜੀ ਆਇਆਂ ਕਹਿੰਦੇ ਹਾਂ ਸਾਰਿਆਂ ਨੂੰ ਪਤਾ ਹੈ, ਉਵੇਂ ਜਿਵੇਂ ਐਤਕੀ ਵੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਜਿਹੜੇ ਜਿਹੜੇ ਗੁਰੂ ਵਾਲੇ ਬਣੇ ਹੈ, ਭਾਗਾਂ ਵਾਲੇ ਹੈ, ਖੰਡੇ ਦੀ ਪੌਲ ਪ੍ਰਾਪਤ ਕੀਤੀ, ਅੰਮ੍ਰਿਤ ਛਕ ਕੇ ਆਏ ਹੈ, ਜਿਹੜੇ ਰਹਿ ਗਏ ਹੈ ਗੁਰੂ ਸਾਹਿਬ ਮਿਹਰ ਕਰਨ, ਉਹਨਾਂ ਤੇ ਵੀ ਰੰਗ ਚੜੇ। ਰੰਗ ਚੜ ਜੇ ਨਾਮ ਵਾਲਾ ਗੂੜਾ, ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਕਿਰਪਾ ਹੋ ਜੇ ਸਾਰਿਆਂ ਮਿਹਰ ਦੀ ਨਜ਼ਰ ਲੱਗ ਜਾ, ਕਿਰਪਾ ਹੋ ਜੇ ਸਾਰਿਆਂ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਕਿਰਪਾ ਹੋ ਜੇ ਸਾਰਿਆਂ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਕਿਰਪਾ ਹੋ ਜੇ ਸਾਰਿਆਂ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਕਿਰਪਾ ਹੋ ਜੇ ਸਾਰਿਆਂ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਕਿਰਪਾ ਹੋ ਜੇ ਸਾਰਿਆਂ ਤੇ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਨਜ਼ਰ ਲੱਗ ਜਾਵੇ ਕਿਰਪਾ ਹੋ ਜੇ ਸਾਰਿਆਂ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਕਿਰਪਾ ਹੋ ਜੇ ਲੰਘਿਓ ਨਾ ਪਿਆਰਿਓ। 237 ਪ੍ਰਾਨੀ ਗੁਰੂ ਵਾਲੇ ਬਣੇ ਆ, ਜਿਹਦੇ ਵਿੱਚੋਂ 35 ਪ੍ਰਾਨੀ ਸਰਸੇ ਵਾਲਿਆਂ ਦੇ ਪ੍ਰੇਮੀ ਵੀ ਅੱਜ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ। ਸਿੱਧੀਆਂ ਰੱਖ ਕਿਰਪਾ ਕਰਕੇ
ਰਾਜ ਕਰੇਗਾ
ਦੇ ਨਿਸ਼ਾਨ ਹੈ
ਮਹਾਰਾਜ ਦੇ
ਸੱਜ ਦੇ ਦੀਵਾਨ ਹੈ
ਮਹਾਰਾਜ ਦੇ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਰਾਜ ਕਰੇਗਾ ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਆ ਗਿਆ ਸਹੀ ਪਤਾ ਚਲਾਇਓ
ਵਾਸ
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮੰਨਿਓ
ਜੰਤ
ਗੁਰੂ ਮੰਨਿਓ
ਜੰਤ
ਬੋਲੇ ਸੋ ਨਿਹਾਲ
ਸਤਿ ਅਕਾਲ
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 ਬੋਲੇ ਸੋ ਨਿਹਾਲ
ਸਤਿ ਅਕਾਲ ਜਿਹੜੇ ਜਿਹੜੇ ਸਿੰਘ ਸਜੇ ਗੁਰੂ ਵਾਲੇ ਬਣੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਹਨਾਂ ਸਾਰਿਆਂ ਨੂੰ ਲੱਖ 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 ਵਧਾਈਆਂ ਹੋਣ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਣੇ ਦਰ ਘਰ ਨਾਲ ਜੋੜਿਆ, ਹੁਣ ਸਦਾ ਜੁੜੇ ਰਹੋ ਮੇਰਿਓ ਵੀਰੋ ਭਾਈਓ ਭੈਣੋ, ਜਿਹੜੇ ਛੱਕ ਕੇ ਆਇਓ ਇੱਥੇ ਬਸ ਨਹੀਂ, ਹੁਣ ਹੋਰਾਂ ਨੂੰ ਵੀ ਜੋੜਿਓ। ਜਿਹੜੇ ਸਰਸੇ ਵਾਲੇ ਦੇ ਮਗਰ ਲੱਗੇ ਹੋਏ ਪ੍ਰੇਮੀ ਉਹ ਵੀ ਅੱਜ ਅੰਮ੍ਰਿਤ ਛੱਕ ਕੇ ਆਏ ਹੈ, ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ, ਸਾਰਾ ਕੁਝ ਸਾਹਮਣੇ ਆਇਆ, ਤਾਂ ਕਰਕੇ ਭਾਈ ਹੁਣ ਕਾਇਮ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੀਏ, ਸਹਿਜ ਪਾਠ ਰੱਖੀਏ, ਆਪ ਬਾਣੀ ਪੜ੍ਹੀਏ, ਆਪ ਪਤਾ ਲੱਗੇ। ਜਿਹੜਾ ਉੱਪਰ ਖਲਾਰਾ ਪਾਇਆ ਇਹਨਾਂ ਲੋਕਾਂ ਨੇ, ਡਰਾ ਕੇ ਰੱਖਿਆ, ਧਰਮ ਦੇ ਨਾਂ ਤੇ ਡਰਾਇਆ ਗਿਆ, ਧਮਕਾਇਆ ਗਿਆ, ਧਰਮ ਦੇ ਨਾਂ ਤੇ ਲਾਲਚ ਦਿੱਤੇ ਗਏ, ਸਾਨੂੰ ਆਪ ਸਮਝ ਆਵੇ, ਪੜ੍ਹ ਕੇ ਗੁਰਬਾਣੀ ਪਤਾ ਲੱਗੇ, ਅੱਖਾਂ ਖੁੱਲਣ, ਚਾਨਣ ਹੋਵੇ, ਜ਼ਿੰਦਗੀ ਵਿੱਚ ਰੌਣਕਾਂ ਲੱਗ ਜਾਣ। ਮੈਂ ਤੁਹਾਨੂੰ ਹਮੇਸ਼ਾ ਕਿਹਾ ਸਾਡੇ ਵਰਗਿਆਂ ਦੇ ਨੇੜੇ ਨਾ ਲੱਗੋ, ਸਾਡੇ ਵਰਗਿਆਂ ਦੇ ਸਰੀਰਾਂ ਨਾਲ ਦੇਹਾਂ ਨਾਲ ਨਾ ਜੁੜੋ, ਕਿਤੇ ਮੇਰੇ ਵਰਗੇ ਦੇ ਮਗਰ ਮਗਰ ਨਾ ਫਿਰੋ, ਆਪ ਗੁਰਬਾਣੀ ਪੜ੍ਹੋ, ਹਰ ਘਰ ਵਿੱਚ ਸਹਿਜ ਪਾਠ ਰੱਖੋ, ਆਪ ਪਤਾ ਲੱਗੇ ਅਰਥਾਂ ਸਮੇਤ ਵੀ ਬਾਣੀ 'ਚ ਕੀ ਲਿਖਿਆ ਗੁਰੂ ਸਾਹਿਬ ਨੇ। ਚਲੋ ਜੇ ਕੁਛ ਨੁਕਤੇ ਤੇ ਸਮਝ ਆ ਜਾਣਗੇ ਨਾ, ਸਾਰੇ ਅਰਥ ਨਹੀਂ ਸਮਝ ਆਉਣਗੇ, ਕੁਛ ਨਾ ਕੁਛ ਤੇ ਪਤਾ ਲੱਗੇਗਾ। ਕਿੰਨੇ ਭੈਣ ਭਰਾ ਆਪਣੇ ਹੁਣ ਸਹਿਜ ਪਾਠ ਕਰਨ ਲੱਗ ਪਏ, ਸਤਿਗੁਰੂ ਜੀ ਦੀ ਕਿੰਨਿਆਂ ਤੇ ਮਿਹਰ ਹੋਈ ਹੈ। ਵੇਖੋ ਕਿੰਨੇ ਹਜ਼ਾਰਾਂ ਸਿੰਘ ਸਿੰਘਣੀਆਂ ਘਰਾਂ ਦੇ ਵਿੱਚ ਆਪ ਬਾਣੀ ਪੜ੍ਹਦੇ ਆ, ਇਸੇ ਕਰਕੇ ਪੁਜਾਰੀ ਤਬਕਾ ਤੜਫਿਆ ਪਿਆ। ਪੁਜਾਰੀ ਕੌਣ ਹੁੰਦਾ? ਪੂਜਾ ਦਾ ਧਾਨ ਖਾਣ ਵਾਲਾ। ਜਿਹੜਾ ਪੂਜਾ ਦਾ ਧਾਨ ਖਾਣ ਵਾਲਾ ਪੁਜਾਰੀ ਹੈ ਉਹਨੂੰ ਸਵਾਲ ਹੋਣ ਲੱਗ ਪਏ ਨੇ। ਇੱਕ ਮੈਨੂੰ ਬੰਦਾ ਐਤਕੀ ਅਮਰੀਕਾ ਵਿੱਚ ਸੈਨ ਹੋਜੇ ਗੁਰਦੁਆਰੇ ਤੋਂ, ਜਿੱਥੇ ਰੌਲਾ ਨਹੀਂ ਪਾਇਆ ਸੀ ਇਹਨਾਂ ਨੇ ਗੁਰਦੁਆਰੇ ਆ ਕੇ, ਉਸ ਗੁਰਦੁਆਰੇ ਤੋਂ ਬਾਅਦ ਮੈਨੂੰ ਇੱਕ ਬੰਦਾ ਮਿਲਿਆ, ਮੈਨੂੰ ਕਹਿੰਦਾ ਸਾਨੂੰ ਇੰਡੀਆ ਤੋਂ ਬਾਬੇ ਦਾ ਫੋਨ ਆਇਆ, ਭਾਈ ਐਤਕੀ 50 ਪਾਠ ਨੇ ਤੇਰੇ। ਕਹਿੰਦਾ ਮੈਂ ਕਿਹਾ ਬਾਬਾ ਭਾਜਾ ਇੱਥੋਂ ਬਥੇਰੇ ਸਾਲ ਤੇਰੇ ਮਗਰ ਲੱਗੇ ਰਹੇ, ਹਰੇਕ ਸਾਲ ਹੀ 50 ਪਾਠ ਰੱਖ ਦਿੰਦਾ, ਹਰੇਕ ਸਾਲ ਹੀ 50 ਪਾਠ, ਬਿਜ਼ਨਸ ਤਕੜਾ ਉਸ ਬੰਦੇ ਦਾ। ਤੇ ਕਹਿੰਦਾ ਐਤਕੀ ਫੋਨ ਆਇਆ ਮੈਂ ਠੋਕ ਕੇ ਜਵਾਬ ਦਿੱਤਾ ਲੁੱਟ ਕੇ ਖਾ ਗਿਆ ਕਹਿੰਦਾ ਸਾਧ ਸਾਨੂੰ ਐਦਾਂ ਦੀਆਂ ਗੱਲਾਂ ਕਰਦੇ ਤੇ ਆਮ ਜਿਹਾ ਬੰਦਾ ਪਿੰਡ ਦਾ ਸਿੱਧਾ ਸਾਦਾ ਜਿਹਾ ਪਰ ਉੱਥੇ ਵਧੀਆ ਬਿਜ਼ਨਸ ਜਾ ਕੇ ਸੈੱਟ ਕੀਤਾ ਤੇ ਇੱਥੋਂ ਫੋਨਾਂ ਤੋਂ ਹੀ ਬੁੱਕ ਕਰ ਲੈਂਦੇ ਸਾਰਾ ਕੁਝ ਪਾਠ ਇੱਥੇ ਚੱਲਦਾ ਹੈ ਫਲ ਉੱਥੇ ਭੇਜ ਦਿੰਦੇ ਆ ਸਿੱਧਾ ਹੀ ਪਹੁੰਚਦਾ ਕਰ ਦਿੰਦੇ ਆ ਫਲ ਤੇ ਚਾਰੇ ਇਹਨਾਂ ਨੂੰ ਸੱਤੇ ਕੱਪਣੀ ਅੱਗ ਲੱਗੀ ਪਈ ਹੈ ਹੁਣ ਹਰ ਹਾਲਤ ਵਿੱਚ ਵਿਰੋਧ ਕਰਦੇ ਆ ਰੌਲਾ ਪਾਉਂਦੇ ਆ ਕਦੇ ਕੁਛ ਕਰਦੇ ਕਦੇ ਕੁਛ ਕਰਦੇ ਬਹਾਨੇ ਬਣਾਉਂਦੇ ਆ ਅੱਜ ਕਿੱਥੇ ਝੱਲਿਆ ਜਾਂਦਾ ਹੈ ਅੰਮ੍ਰਿਤ ਸੰਚਾਰ ਹੁੰਦਾ ਹੈ ਸੰਗਤ ਜੁੜਦੀ ਹੈ ਚਾਨਣ ਹੋ ਰਿਹਾ ਜੇ ਤੁਸੀਂ ਕਹੋ ਵੀ ਇਹਨਾਂ ਦੇ ਡੇਰਿਆਂ 'ਚ ਲੜੀਆਂ ਘਟ ਗਈਆਂ ਉਵੇਂ ਹੀ ਚੱਲ ਗਈਆਂ ਉਹ ਨਹੀਂ ਘਟੀਆਂ ਅਜੇ ਬਹੁਤ ਦੁਨੀਆ ਇਦਾਂ ਦੀ ਹੈ ਭੋਲੇ ਭਾਲੇ ਲੋਕ ਨੇ ਗੁੰਮਰਾਹ ਕਰ ਲੈਂਦੇ ਆ ਪਰ ਹੋਇਆ ਕੀ ਹੈ ਫਰਕ ਕੀ ਪਿਆ ਫਰਕ ਇਹ ਪਿਆ ਵੀ ਸਵਾਲ ਉੱਠਣ ਲੱਗ ਪਏ ਆ ਜਦੋਂ ਕਿਤੇ ਇਦਾਂ 10 ਬੰਦਿਆਂ 'ਚ ਬੈਠੇ ਹੁੰਦੇ ਆ ਵਿੱਚ ਕੋਈ ਨਾ ਕੋਈ ਇੱਕ ਅੱਧਾ ਬਾਫ ਇਕੱਲਾ ਹੀ ਬਥੇਰਾ ਹੁੰਦਾ ਆਖੋ ਸਤਨਾਮ
ਸ੍ਰੀ ਵਾਹਿ
ਗਿਆਨਵਾਨ ਇੱਕ ਹੀ ਸਿੰਘ ਵਿੱਚ ਬੈਠਾ ਹੋਵੇ ਬੋਲਣ ਨਹੀਂ ਦਿੰਦਾ ਗੱਲ ਨਹੀਂ ਕਰਨ ਦਿੰਦਾ ਉਹ ਕਿਸੇ ਨੂੰ ਵੀ ਯਾਰ ਬਾਣੀ 'ਚ ਤੇ ਐ ਲਿਖਿਆ ਕਾਵੋ ਪੜ੍ਹੋ ਸੁਣੋ ਨਿਤ ਭਾਈ ਬਾਣੀ 'ਚ ਤੇ ਲਿਖਿਆ ਵੀ ਬਾਣੀ ਆਪ ਪੜ੍ਹੋ ਸੁਣੋ ਤੁਸੀਂ ਬਣਾ ਲਿਆ ਬਿਜ਼ਨਸ ਇਦਾਂ ਦੇ ਸਵਾਲ ਖੜੇ ਹੋਏ ਆ ਹੁਣ ਇਹ ਫਰਕ ਪਿਆ ਅੱਗੇ ਨਾਲੋਂ ਇਹ ਇਸ ਗੱਲ ਦਾ ਫਰਕ ਪੈ ਰਿਹਾ ਤੇ ਤਾਂ ਕਰਕੇ ਉਹ ਬੰਦੇ ਸਾਰੇ ਵੀ ਸਾਡੇ ਵਰਗਾ ਜਿਹੜਾ ਕਹਿੰਦਾ ਬਾਣੀ ਆਪ ਪੜ੍ਹੋ ਸਿੱਧੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਫਿਰ ਸਾਡੇ ਵਰਗਿਆਂ ਨੂੰ ਖੱਟੀਆਂ ਵਿਖਾਉਂਦੇ ਆ ਪੰਥ ਦਾ ਦੁਖੀ ਢੱਡਰੀਆਂ ਵਾਲਾ ਇਦਾਂ ਨਹੀਂ ਕਰਦੇ ਸੀ ਅਮਰੀਕਾ ਸੁਣਨ ਵਾਲੇ 1500 ਤੇ ਜਿਹੜੇ ਰੌਲਾ ਪਾਉਣ ਆਏ ਇਹ 12 ਜਣੇ ਤੇ ਰੌਲਾ ਵਪਾ ਕੀ ਰਹੇ ਅਮਰੀਕਾ 'ਚ ਸੰਗਤ ਇਹਨਾਂ ਦਾ ਵਿਰੋਧ ਕਰ ਰਹੀ ਹੈ ਵੀ ਜੇ ਸੰਗਤ ਵਿਰੋਧ ਕਰਦੀ ਹੁੰਦੀ ਤੇ ਸਾਰੇ ਪਾਸੇ ਕਰਦੀ ਬਾਕੀ ਦੇ ਦੀਵਾਨ ਲੱਗੇ ਆ ਚੜ੍ਹਦੀ ਕਲਾ ਨਾਲ ਸਮਾਗਮ ਸਾਰੇ ਹੋਏ ਆ ਬਸ ਜਦੋਂ ਮੈਂ ਨਾ ਗੱਲ ਕਰਿਆ ਕਰਾਂ ਕੀਰਤਨ ਤੇ ਸੁਣ ਲਿਆ ਕਰਾਂ ਜਦੋਂ ਮੈਂ ਕੀਰਤਨ ਕਰਿਆ ਕਰਾਂ ਤੇ ਜਦੋਂ ਮੈਂ ਗੱਲ ਸ਼ੁਰੂ ਕਰਿਆ ਕਰਾਂ ਬੋਲੇ ਸੋ ਨਿਹਾਲ ਮੈਂ ਕਿਹਾ ਲਿਆ ਮੈਂ ਜਕਾਰੇ ਲਾ ਦਿੰਦਾ ਮੈਂ ਲਈ ਜਾਂਦਾ ਤੁਸੀਂ ਮਗਰ ਬੋਲੀ ਚੱਲੀ ਸੱਚੀ ਇੰਨੇ ਬਸ਼ਰਮ ਬੰਦੇ ਮੈਂ ਵੇਖੇ ਨਾ ਉੱਥੇ ਚੁੱਪ ਕਰਕੇ ਝੁੱਡੂ ਜੇ ਬਣ ਕੇ ਫਿਰ ਇਦਾਂ ਜੇ ਫੱਟੀਆਂ ਜਿਹੀਆਂ ਵਿਖਾਤੀਆਂ ਮੈਨੂੰ ਪੰਥ ਦਾ ਦੁਖੀ ਢੱਡਰੀਆਂ ਵਾਲਾ ਮੈਂ ਕਿਹਾ ਮੈਨੂੰ ਮੈਂ ਤੇ ਉਹ ਪੜ੍ਹ ਕੇ ਸੁਣਾਤੇ ਆ ਮੇਰੇ ਕੋਲ ਨਹੀਂ ਕਰੋ ਮੈਂ ਪੜ੍ਹ ਕੇ ਸੁਣਾਵਾਂ ਮੈਂ ਸਟੇਜ ਤੋਂ ਹੀ ਸੁਣਾ ਦਿੰਦਾ ਤੁਸੀਂ ਕੀ ਸੁਣਾਉਣਾ ਮੈਨੂੰ ਪਤਾ ਤੁਹਾਡੇ ਅੰਦਰ ਇਹੀ ਕੁਝ ਇਹੀ ਕੁਝ ਕਰ ਸਕਦੇ ਆ ਬਸ ਤੇ ਜੇ 5 ਮਿੰਟ ਹੋਰ ਬੈਠੇ ਰਹਿੰਦੇ ਮੈਂ ਕਹਿਣਾ ਸੀ ਨਾ ਮੈਨੂੰ ਫੜਾਓ ਮੈਂ ਵਿਖਾਈ ਦੇਣੀ ਸੀ ਫੱਟੀ ਹੱਥ 'ਚ ਫੜ ਕੇ ਵੀ ਆਹ ਲਿਖਿਆ ਇਹਦੇ ਤੇ ਮੈਨੂੰ ਕੀ ਫੱਟੀਆਂ ਵਿਖਾਓਗੇ ਤੁਸੀਂ ਪਹਿਲਾਂ ਆ ਆ ਆਹ ਲਿਖਿਆ ਮੈਂ ਇੱਦਾਂ ਹੱਥ 'ਚ ਫੜਨੀ ਸੀ ਫੱਟੀ ਵੀ ਆਹ ਵੇਖ ਲਓ ਵੀ ਆਹ ਲਿਖਿਆ ਮੇਰੇ ਵਾਸਤੇ ਗਦਾਰ ਹੈ ਜੀ ਟੰਟਰੀਆਂ ਬਸ ਆਹੀ ਕੁਛ ਹੈ ਕਿਉਂਕਿ ਆਹ ਸੁਣ ਨਹੀਂ ਹੁੰਦਾ ਅੱਗ ਲੱਗਦੀ ਹੈ ਨਾ ਕਿੰਨਾ ਕੱਟ ਕੱਟ ਕੇ ਕਦੇ ਕਹਿਣਗੇ ਸਰੋਵਰਾਂ ਤੇ ਅਟੈਕ ਕਰਤਾ ਮੈਨੂੰ ਰਿਕਾਰਡਿੰਗ ਮੇਰੀ ਸੁਣਾਓ ਤੇ ਸਹੀ ਕਿੱਥੇ ਗਿਆ ਮੈਂ ਪਰ ਰੌਲਾ ਪਾਉਂਦੇ ਨੇ ਵੇਖੋ ਹਾਏ ਸਰੋਵਰਾਂ ਤੇ ਅਟੈਕ ਕਰਤਾ ਹਾਏ ਐਂ ਕਹਿੰਦੇ ਆ ਬਸ ਅੱਗ ਲੱਗੀ ਪਈ ਅੱਜ ਇੱਕ ਹੋਰ ਇਹਨਾਂ ਨੇ ਰੌਲਾ ਪਾਇਆ ਕਹਿੰਦੇ ਜੀ ਅੰਮ੍ਰਿਤ ਵੇਲੇ ਨੂੰ ਨਹੀਂ ਮੰਨਦੇ ਇਹ ਢੱਡਰੀਆਂ ਵਾਲੇ ਕਹਿੰਦੇ ਵੀ ਅੰਮ੍ਰਿਤ ਵੇਲੇ ਉੱਠਣ ਦਾ ਕੋਈ ਫਾਇਦਾ ਨਹੀਂ ਤੇ ਗੱਲ ਹੋਈ ਹੈ ਜੀ 15 ਮਿੰਟ ਅਸਲੀ ਕਲਿੱਪ 15 ਮਿੰਟ ਦਾ ਹੈ 15 ਮਿੰਟ ਦੇ ਵਿੱਚੋਂ 3 ਮਿੰਟ ਦਾ ਕੱਟ ਕੇ ਪਾਇਆ ਸਾਰਾ ਸੁਣੋ ਫਿਰ ਪਤਾ ਲੱਗਦਾ ਵੀ ਕੀ ਕਿਹਾ ਜਿਹੜੀ ਗੱਲ 15 ਮਿੰਟ ਵਿੱਚ ਹੋਈ ਹੈ ਉਹ 2 ਮਿੰਟ ਦਾ ਕਲਿੱਪ ਕੱਟ ਕੇ ਪਾਤਾ 2 ਮਿੰਟ ਦਾ ਕਲਿੱਪ ਕੱਟ ਕੇ ਪਾਤਾ 15 ਮਿੰਟ ਦੀ ਗੱਲ ਹੈ ਤੇ ਕੱਟ ਕੱਟ ਕੇ ਫਿਰ ਲੋਕਾਂ ਨੂੰ ਸੁਣਾਉਂਦੇ ਆ ਵੇਖੋ ਉਹ ਭਾਈ ਇਸੇ ਨੂੰ ਕਮੀਨਗੀਆਂ ਕਹਿੰਦੇ ਆ ਜਦੋਂ ਕੱਟਦੇ ਹੋ ਇਹ ਕਮੀਨੇ ਆ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਜੇ ਤੁਹਾਡੇ 'ਚ ਕਮੀਨਗੀ ਨਹੀਂ ਤੇ ਸਾਰੀ ਗੱਲ ਸੁਣਾਓ ਵੀ ਕੀ ਗਈ ਹੈ 15 ਮਿੰਟ ਦੀ ਸੁਣਾਓ ਪੂਰੀ ਕਿੱਥੋਂ ਗੱਲ ਸ਼ੁਰੂ ਹੋਈ ਹੈ ਕਿੱਥੇ ਖਤਮ ਹੋਈ ਹੈ ਫਿਰ ਪਤਾ ਲੱਗੇਗਾ ਮੈਂ ਉਹਦੇ ਵਿੱਚ ਕਲੀਅਰ ਕਹਿ ਰਿਹਾ ਵੀ ਪਾਉ ਫਟਾਲੇ ਉੱਠਿਆ ਕਰੋ ਭਾਈ ਇਹ ਨਾ ਕਿਤੇ ਹੋ ਜੇ ਵੀ ਤੁਸੀਂ ਅੱਜ ਤੋਂ ਬਾਅਦ ਕਹੋ ਵੀ ਲਓ ਜੀ ਹੁਣ ਤੇ ਮੌਜ ਲੱਗ ਗਈ ਉੱਠਣ ਦੀ ਲੋੜ ਹੀ ਨਹੀਂ ਪਰ ਜਦੋਂ ਮਨ ਅੰਮ੍ਰਿਤ ਪੀਵੇ ਚਾਹ ਪੀਓ ਚਾਹ ਵੇਲਾ ਰੋਟੀ ਖਾਓ ਰੋਟੀ ਵੇਲਾ ਜਦੋਂ ਅੰਮ੍ਰਿਤ ਪੀਓ ਅੰਮ੍ਰਿਤ ਵੇਲਾ ਮਨ ਅੰਮ੍ਰਿਤ ਪੀਵੇ ਪਾਉ ਫਟਾਲੇ ਉੱਠਣਾ ਬਹੁਤ ਚੰਗਾ ਹੈ ਤੇ ਅੰਮ੍ਰਿਤ ਵੇਲਾ ਬਣਾਇਆ ਤੇ ਬਣਨਾ ਹੈ ਅੰਮ੍ਰਿਤ ਵੇਲਾ ਉਦੋਂ ਬਣਦਾ ਹੈ ਜਦੋਂ ਅਸੀਂ ਪਾਉ ਫਟਾਲੇ ਉੱਠ ਕੇ ਅੰਮ੍ਰਿਤ ਪੀਵਾਂਗੇ ਤੇ ਦਿਨ ਵਿੱਚ ਸਿੰਘੋ 4-4 ਵਾਰੀ ਅੰਮ੍ਰਿਤ ਵੇਲਾ ਬਣਾਇਆ ਕਰੋ ਮਤਲਬ ਵੀ ਦਿਨ 'ਚ 4-4 ਵਾਰੀ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ ਜਦੋਂ ਅਕਲ ਲਾਓਗੇ ਉਦੋਂ ਹੀ ਅੰਮ੍ਰਿਤ ਵੇਲਾ 15 ਮਿੰਟ ਦਾ ਕਲਿੱਪ ਹੈ ਕੱਲ ਨੂੰ ਨਾ ਇਹਦੇ ਤੇ ਇਹਨਾਂ ਨੂੰ ਕਹੂੰਗਾ ਵੀ ਪਰਮੇਸ਼ਰ ਟੀਵੀ ਦੀ ਵੈਬਸਾਈਟ ਦੇ ਉੱਤੇ ਪਾ ਦੇਣਗੇ ਤੁਸੀਂ ਸੁਣ ਕੇ ਵੇਖਿਓ ਸਾਰਾ ਦੀਵਾਨ ਸੁਣੋ 30 ਤਰੀਕ ਦਾ 30 ਤਰੀਕ ਦਾ ਸਾਰਾ ਦੀਵਾਨ ਸੁਣੋ ਇਹਨਾਂ ਬੰਦਿਆਂ ਨੇ ਕੱਟ ਕੇ 3 ਮਿੰਟ ਦਾ ਤੇ ਅੱਜ ਮੈਨੂੰ ਪੀਰ ਮੁਹੰਮਦ ਪੁੱਛਦਾ ਹੈ ਕਰਨੈਲ ਸਿੰਘ ਪੀਰ ਮੁਹੰਮਦ ਅੱਜ ਉਹਦੀ ਇੱਕ ਵੀਡੀਓ ਆਈ ਹੈ ਉਹਨਾਂ ਨੇ ਮੈਨੂੰ ਪੁੱਛਿਆ ਵੀ ਢੱਡਰੀਆਂ ਵਾਲਿਆਂ ਨੇ ਅੰਮ੍ਰਿਤ ਵੇਲੇ ਤੇ ਕਹਿਤਾ ਆ ਕਹਿੰਦਾ ਪਹਿਲਾਂ ਸਰੋਵਰਾਂ ਤੇ ਕਿਹਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਪੂਰਾ ਦੀਵਾਨ ਸੁਣਿਆ ਸਰੋਵਰਾਂ ਵਾਲਾ ਇਹਨਾਂ ਲੋਕਾਂ ਦੀਆਂ ਸੁਣ ਸੁਣਾ ਕੇ ਕਿਵੇਂ ਕਹਿਤਾ ਤੁਸੀਂ ਕਦੇ ਸੁਣਿਆ ਮੇਰੇ ਮੂੰਹੋਂ ਇਹ ਗੱਲ ਵੀ ਸਰੋਵਰਾਂ ਬਾਰੇ ਮੈਂ ਬੋਲਿਆ ਹੋਵੇ ਦਰਬਾਰ ਸਾਹਿਬ ਬਾਰੇ ਬੋਲਿਆ ਹੋਵੇ ਇਹਨਾਂ ਦੀਆਂ ਕੱਟ ਕਟਾਈਆਂ ਨੂੰ ਤੇ ਮੇਰੀ ਗੱਲ ਨੂੰ 3 ਮਿੰਟ ਦੀ ਕੱਟ ਕਟਾ ਕੇ ਸੁਣੀ ਹੈ ਪੂਰਾ ਸੁਣੋ ਫਿਰ ਪਤਾ ਲੱਗੇ ਵੀ ਪੂਰੀ ਗੱਲ ਮੈਂ 15 ਮਿੰਟ ਵਿੱਚ ਕੀ ਕਹੀ ਹੈ ਪੂਰਾ ਮੈਂ ਹੁਣ ਇੱਧਰ ਆਉਣ ਲੱਗਿਆ ਸੀ ਨਾ ਤੇ ਮੈਨੂੰ ਸਿੰਘ ਨੇ ਮੇਰੇ ਕਲਿੱਪ ਸੁਣਾਇਆ ਕਹਿੰਦੇ ਜੀ ਆਹ ਵੇਖੋ ਆ ਪੀਰ ਮੁਹੰਮਦ ਨੇ ਪੁੱਛਿਆ ਤੁਹਾਡੇ ਤੋਂ ਬੋਲਿਆ ਫਿਰ ਉਹਨੇ ਇੱਕ ਸਵਾਲ ਹੋਰ ਪੁੱਛਿਆ ਕਹਿੰਦਾ ਕੁਦਰਤ ਨਾਲ ਜੁੜੋ ਤੇ ਕਹਿੰਦੇ ਕਾਮ ਤੋਂ ਕਿਵੇਂ ਬਾਬੇ ਬਚਦੇ ਆ ਵਿਆਹ ਤੇ ਇਹਨਾਂ ਨੇ ਕਰਾਇਆ ਨਹੀਂ ਉਹਨੇ ਅਗਲਾ ਸਵਾਲ ਪੁੱਛਿਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਮੈਨੂੰ ਜਰਾ ਸਿੰਘੋ ਤੁਸੀਂ ਸਾਰੇ ਜਵਾਬ ਦਿਓ ਕਈ ਬੀਬੀਆਂ ਸੱਜ ਵਿਆਹੀਆਂ ਹੁੰਦੀਆਂ ਵਿਆਹ ਨੂੰ 1 ਸਾਲ ਹੁੰਦਾ ਇੱਕ ਬੱਚਾ ਹੁੰਦਾ ਹੈ ਘਰ ਵਾਲਾ ਮਰ ਜਾਂਦਾ ਹੈ ਵਿਧਵਾ ਹੁੰਦੀ ਹੈ ਪਰ ਸਾਰੀਆਂ ਬੀਬਾਂ ਬੀਬੀਆਂ ਬੇਵਿਚਾਰ ਨਾ ਹੋ ਜਾਂਦੀਆਂ ਨੇ ਫਿਰ ਕਿਵੇਂ ਸਰ ਸਾਹਿਬ ਸਾਰੀਆਂ ਬੀਬੀਆਂ ਗਲਤ ਹੁੰਦੀਆਂ ਨੇ ਵੀ ਘਰ ਵਾਲਾ ਚੜਾਈ ਕਰ ਗਿਆ ਹੁਣ ਕੱਟ ਲੈਂਦੀਆਂ ਜ਼ਿੰਦਗੀ ਕਿ ਨਹੀਂ ਬੋਲੋ ਸਾਰੀਆਂ ਗਲਤ ਤੇ ਨਹੀਂ ਹੁੰਦੀਆਂ ਤੁਹਾਡੀ ਰਿਸ਼ਤੇਦਾਰੀ 'ਚੋਂ ਕੋਈ ਇੱਦਾਂ ਹੋਈ ਹੋਏਗੀ ਭੈਣ ਵਿਧਵਾ ਸਾਡੇ ਪਰਿਵਾਰਾਂ 'ਚ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਭਰਜਾਈਆਂ ਕਈ ਵਾਰੀ ਬੰਦਾ ਸੱਜ ਵਿਆਹਿਆ ਹੁੰਦਾ ਘਰ ਵਾਲੀ ਚੜ੍ਹਾਈ ਕਰ ਜਾਂਦੀ ਮੁੜ ਕੇ ਵਿਆਹ ਨਹੀਂ ਕਰਾਉਂਦਾ ਕੀ ਉਹਦਾ ਸਰਦਾ ਨਹੀਂ ਜਦੋਂ ਜ਼ਿੰਦਗੀ ਵਿੱਚ ਏਮ ਹੋਣ ਨਾ ਕੋਈ ਪਿਆਰਿਓ ਬੱਚਾ ਦਿਸਦਾ ਹੋਵੇ ਕਹਿੰਦੀ ਸਾਰੀ ਜ਼ਿੰਦਗੀ ਪਿਓ ਦੀ ਪੱਗ ਵੇਖ ਕੇ ਆਪਣੇ ਬੱਚੇ ਦਾ ਮੂੰਹ ਵੇਖ ਕੇ ਸੱਸ ਸਹੁਰੇ ਦੀ ਇੱਜ਼ਤ ਵੇਖ ਕੇ ਸਾਰੀ ਜ਼ਿੰਦਗੀ ਕਈ ਭੈਣਾਂ ਬੇਦਾਗ ਲੰਘਾ ਜਾਂਦੀਆਂ ਹੈ ਭਰ ਜਵਾਨੀ ਵਿੱਚ ਘਰ ਵਾਲਾ ਮਰ ਜਾਂਦਾ ਜਦੋਂ ਭਰ ਜਵਾਨੀ ਵਿੱਚ ਘਰ ਵਾਲੀ ਮਰ ਜਾਂਦੀ ਕਈ ਵਾਰੀ ਬੰਦੇ ਬੇਦਾਗ ਰਹਿੰਦੇ ਐ ਸਾਰੇ ਬੰਦੇ ਗਲਤ ਨਹੀਂ ਹੁੰਦੇ ਸਾਰੀਆਂ ਬੀਬੀਆਂ ਬੇਵਿਚਾਰ ਨਾ ਨਹੀਂ ਬਣ ਜਾਂਦੀਆਂ ਜਿਹੜੇ ਬੰਦੇ ਨੇ ਕੱਟਣੀ ਹੈ ਉਹਨੇ ਕੱਟ ਜਾਣੀ ਹੈ ਤੇ ਜਿਨੇ ਦਾਗ ਲਵਾਣਾ ਹੈ ਉਹ ਦੋ ਦੋ ਵਿਆਹ ਕਰਕੇ ਵੀ ਚਾਰ ਚਾਰ ਬਾਹਰ ਰੱਖੀ ਫਿਰਦੇ ਐ ਮਾਫ ਕਰਿਓ ਇਹ ਗੱਲ ਮਾਫ ਕਰਿਓ ਜਿਨੇ ਰਹਿਣਾ ਰਹਿ ਜਾਣਾ ਹੈ ਇਸ ਕਰਕੇ ਜਦੋਂ ਏਮ ਹੋਵੇ ਨਾ ਜ਼ਿੰਦਗੀ ਦੇ ਵਿੱਚ ਕੋਈ ਤੇ ਫਿਰ ਇੱਧਰ ਨਹੀਂ ਧਿਆਨ ਜਾਂਦਾ ਸਭ ਕੁਝ ਕੱਟਿਆ ਜਾ ਸਕਦਾ ਹੈ ਪਰ ਰੱਬ ਨਾਲ ਪਿਆਰ ਕਰੋ ਉਹਦੇ ਨਾਲ ਪਿਆਰ ਵਿੱਚ ਸਭ ਕੁਝ ਸੜ ਜਾਂਦਾ ਹੈ ਸੋ ਗੱਲ ਇਹ ਹੈ ਵੀ ਪੁੱਛਦੇ ਆ ਸਵਾਲ ਵੀ ਇਹਦੇ ਬਿਨਾਂ ਕਿਵੇਂ ਗੋਲ ਮੋਲ ਤਰੀਕੇ ਨਾਲ ਮਿੱਠੀ ਮਿੱਠੀ ਭਾਸ਼ਾ ਵਿੱਚ ਪਹਿਲੀ ਗੱਲ ਮੈਂ ਪੀਰ ਮੁਹੰਮਦ ਨੂੰ ਕਹਿਣਾ ਚਾਹੁੰਦਾ ਪੂਰਾ ਪੂਰਾ ਕਲਿੱਪ ਕਿਉਂ ਨਹੀਂ ਸੁਣਿਆ ਅੰਮ੍ਰਿਤ ਵੇਲੇ ਵਾਲਾ ਕੱਟ ਕਟਾ ਕੇ ਪਾਇਆ ਹੋਇਆ ਮੇਰੇ ਵਿਰੋਧੀਆਂ ਦਾ ਕਲਿੱਪ ਕੱਟ ਕਟਾ ਕੇ ਪਾਏ ਨੂੰ ਮੰਨ ਲਿਆ ਤੁਸੀਂ 15 ਮਿੰਟ ਦੀ ਗੱਲ ਹੈ ਪੂਰੀ ਪੂਰੀ ਸੁਣੋ ਫਿਰ ਪਤਾ ਲੱਗੇਗਾ ਮੈਂ ਕਹਿਣਾ ਕੀ ਚਾਹੁੰਦਾ ਕੱਟ ਕਟਾ ਕੇ ਨਾ ਸੁਣਿਆ ਕਰੋ ਬਸ ਸਿਸਟਮ ਇਦਾਂ ਦਾ ਬਣਿਆ ਪਿਆ ਜੀ ਚਾਰੇ ਪਾਸੇ ਕਈ ਗੱਲਾਂ ਕਹਿਣੀਆਂ ਪੈਂਦੀਆਂ ਹੁਣ ਵੇਖੋ ਮੈਂ ਇਦਾਂ ਦੀ ਜਦੋਂ ਗੱਲ ਕਰਦਾ ਅਗਲਾ ਕਹਿੰਦਾ ਜੀ ਇਹ ਜੀ ਇਦਾਂ ਬੋਲਦੇ ਆ ਯਾਰ ਜਦੋਂ ਛੇੜਦੇ ਆ ਫਿਰ ਕੀ ਕਰਾਂ ਉਹੀ ਗੱਲ ਹੈ ਨਾ ਵੀ ਡਾਕਟਰ ਨੂੰ ਤੁਸੀਂ ਜੇ ਨਹੀਂ ਪੁੱਛਿਆ ਨਾ ਵੀ ਡਾਕਟਰ ਸਾਹਿਬ ਗਲਤ ਕਿਉਂ ਕੀਤਾ ਅਗਲੇ ਨੇ ਹੋਰਾਂ ਨੂੰ ਪੁੱਛਣਾ ਹੈ ਇਹ ਤੇ ਗੱਲ ਹੋ ਗਈ ਨਾ ਨਿਬੜ ਗਈ ਚਲੋ ਸਿੰਘ ਸਾਹਿਬ ਗਿਆਨੀ ਗਿਆਨੀ ਆ ਵੇਖੋ ਹੁਣ ਹੁਣ ਦੇਖੋ ਮੈਂ ਕਿਹਾ ਕਿਸੇ ਨੂੰ ਪੁੱਛ ਪਰ ਜਾਣ ਜਾਣ ਕੇ ਸਾਨੂੰ ਜਾਣ ਜਾਣ ਕੇ ਛੇੜਦੇ ਨੇ ਤਰੀਏ ਕੀ ਦੱਸੋ ਅੱਛਾ ਮੈਂ ਚੁੱਪ ਕਰ ਜਾਣਾ ਹੁਣ ਤੇ ਜਗਤਾਰ ਸਿੰਘ ਨੇ ਕਿਹਾ ਢੱਡਰੀਆਂ ਵਾਲਾ ਤੇ ਹੁਣ ਅਗਲੇ ਕਿਸੇ ਦੀਵਾਨ ਚੋਂ ਨੇ ਪਤਾ ਕੀ ਕਹਿਣਾ ਹੈ ਢੱਡਰੀਆਂ ਵਾਲਾ ਮਨਮੁੱਖ ਉਦੋਂ ਅਗਲੇ ਦੀਵਾਨ ਵਿੱਚ ਉਹਨੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਾਂ ਲਾ ਦੇਣੇ ਨੇ ਮੇਰੇ ਨਾਂ ਨਾਲ ਮੂੰਹ ਪੈ ਗਿਆ ਨਾ ਇਹਨਾਂ ਨੂੰ ਇਹ ਸਾਡੇ ਸਿਰ ਤੇ ਬੈਠੇ ਨੇ ਨਾ ਤਾਂ ਇਹ ਜਥੇਦਾਰ ਬਣ ਗਏ ਨਾ ਸਾਡੇ ਆਗੂ ਨੇ ਨਾ ਸਾਡੇ ਤਾਂ ਸਾਡੇ ਤੇ ਗੱਲਾਂ ਕਰਦੇ ਆ ਹੁਣ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਉਹਦਾ ਵੇਖੋ ਸ਼੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥ ਕਿੱਡਾ ਵੱਡਾ ਸਤਿਕਾਰ ਵਾਲੀ ਥਾਂ ਉਹ ਕਿਸੇ ਵੇਲੇ ਬਾਬਾ ਬੁੱਢਾ ਜੀ ਵਰਗੇ ਉਸ ਜਗ੍ਹਾ ਤੇ ਬੈਠੇ ਉਹ ਕਿੱਡੀ ਪਦਵੀ ਹੈ ਕਿੱਥੇ ਉਹ ਬੰਦੇ ਬਾਬਾ ਬੁੱਢਾ ਪਹਿਲੇ ਪਾਤਸ਼ਾਹ ਵੇਲੇ ਗੱਦੀ ਉਹਨਾਂ ਨੇ ਕਹਿੰਦੇ ਨਹੀਂ ਮੈਂ ਗੁਰਗੱਦੀ ਇੱਥੇ ਮਾਲਕ ਕੌਣ ਨੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਵੇਲੇ ਲਾਲਚ ਨਹੀਂ ਕੀਤਾ ਗੁਰੂ ਰਾਮਦਾਸ ਵੇਲੇ ਲਾਲਚ ਨਹੀਂ ਕੀਤਾ ਗੁਰੂ ਅਰਜਨ ਸਾਹਿਬ ਵੇਲੇ ਲਾਲਚ ਨਹੀਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਲਾਲਚ ਨਹੀਂ ਕੀਤਾ ਇਹ ਜਥੇਦਾਰ ਜੀ ਪਤਾ ਚਾਹ ਕੀ ਰਹੇ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਸੱਚੀ ਦੱਸਿਓ ਐ ਦਿਲ ਤੇ ਹੱਥ ਰੱਖ ਕੇ ਇਹ ਖੁਸ਼ ਪਤਾ ਕਿਹਨੂੰ ਕਰ ਰਹੇ ਐ ਚਾਪਲੂਸੀ ਕਰ ਰਹੇ ਐ ਕਿਉਂਕਿ ਸਾਡਾ ਜਿਹੜਾ ਜਥੇਦਾਰ ਹੈ ਨਾ ਗੁਰਬਚਨ ਸਿੰਘ ਉਹ ਵਿਵਾਦਾਂ ਚ ਘਿਰਿਆ ਹੋਇਆ ਗੁਰਬਚਨ ਸਿੰਘ ਗੁਰਬਚਨ ਸਿੰਘ ਨੂੰ ਲਾਉਣ ਦੀਆਂ ਤਿਆਰੀਆਂ ਨੇ ਤੇ ਪਿੱਛੇ ਬੈਠੇ ਨੇ ਛਬੀਲ ਵਾਲੇ ਬਾਬਾ ਜੀ ਵੇਟਰ ਬਾਬਾ ਜੀ ਆਪਣੇ ਹੁਣ ਸੁਣੋ ਉਹ ਵੇਟਰ ਬਾਬਾ ਜੀ ਦੀ ਚਾਪਲੂਸੀ ਕਰ ਰਿਹਾ ਕਿਉਂਕਿ ਵੇਟਰ ਬਾਬਾ ਜੀ ਨੇ ਪਕੌੜੇ ਤੇ ਲਿਜਾ ਕੇ ਤੇ ਫਿਰ ਬਾਦਲ ਸਾਹਿਬ ਕੋਲ ਪਹੁੰਚਣਾ ਹੈ ਵੀ ਐਦਕੀ ਜਥੇਦਾਰ ਇਹਨਾਂ ਨੂੰ ਲਾਓ ਉਹਨਾਂ ਨੇ ਕਹਿਣਾ ਜਾ ਕੇ ਉਹ ਵੇਟਰ ਬਾਬਾ ਜੀ ਨੂੰ ਖੁਸ਼ ਕਰਨ ਲਈ ਮੇਰੇ ਖਿਲਾਫ ਬੋਲ ਰਿਹਾ ਤੇ ਮੈਂ ਜਗਤਾਰ ਸਿੰਘ ਜੀ ਨੂੰ ਕਹਿ ਰਿਹਾ ਜਗਤਾਰ ਸਿੰਘ ਜੀ ਵਧਾਈਆਂ ਤੁਹਾਡੀ ਜਥੇਦਾਰੀ ਪੱਕੀ ਪੱਕੀ ਸੁਣੋ ਪਿਆਰਿਓ ਗੱਲ ਸੁਣ ਲਿਆ ਕਰੋ ਤੁਹਾਡੀ ਜਥੇਦਾਰੀ ਪੱਕੀ ਇਸ ਵਾਰੀ ਕਿਉਂਕਿ ਇੱਕ ਗੱਲ ਤੁਸੀਂ ਥੋੜੀ ਜਿਹੀ ਅਧੂਰੀ ਗਈ ਹੈ ਤੁਸੀਂ ਇਹ ਵੀ ਕਹਿਣਾ ਸੀ ਵੀ ਢੱਡਰੀਆਂ ਵਾਲਿਆਂ ਦੇ ਨਾਂ ਸੁਣਿਆ ਕਰੋ ਪ੍ਰਚਾਰ ਉਹ ਨਾ ਸੁਣਿਆ ਕਰੋ ਹੱਥ ਕਰਕੇ ਕਹਿਣਾ ਸੀ ਵੀ ਆਹ ਮੇਰੇ ਪਿੱਛੇ ਬਾਬਾ ਜੀ ਬੈਠੇ ਇਹਨਾਂ ਦਾ ਸੁਣਿਆ ਕਰੋ ਫਿਰ ਉਹ ਬਾਬਾ ਜੀ ਨੇ ਕੀ ਕਹਿਣਾ ਸੀ ਤੁਹਾਨੂੰ ਪਤਾ ਹੈ ਉਹ ਬਾਬਾ ਜੀ ਜਿਹੜੇ ਪਿੱਛੇ ਬੈਠੇ ਸੀ ਉਹਨਾਂ ਨੇ ਕਹਿਣਾ ਸੀ ਸਾਧ ਸੰਗਤ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਇਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਰ ਗੁਰਸਿੱਖ ਸਵੇਰੇ ਉੱਠ ਕੇ ਅਰਦਾਸ ਕਰਿਆ ਕਰੋ ਉਹਨੇ ਫਿਰ ਇਹ ਕਹਿਣਾ ਸੀ ਇਹ ਸੁਣਿਆ ਸਿੰਘ ਸਾਹਿਬ ਜੀ ਗਿਆਨੀ ਜਗਤਾਰ ਸਿੰਘ ਜੀ ਇਹ ਕਹੋ ਨਾਲ ਵੀ ਢੱਡਰੀਆਂ ਵਾਲਾ ਤੇ ਗਲਤ ਸੁਣਾਉਂਦਾ ਹੈ ਇਹਨੂੰ ਸੁਣਿਆ ਕਰੋ ਇਹ ਚੜ੍ਹਦੀ ਕਲਾ ਦੀ ਅਰਦਾਸ ਕਰਾਵੇ ਫਿਰ ਇਹ ਸੁਣਿਆ ਕਰੋ ਯਾਰ ਇਹਨਾਂ ਨੂੰ ਮੌਕਾ ਨਹੀਂ ਲੱਭਦਾ ਜਿੱਦਣ ਲੱਭ ਗਿਆ ਨਾ ਛੇਕ ਦੇਣਗੇ ਪੰਥ ਸੱਚੀ ਯਾਦ ਰੱਖੋ ਇਹਨਾਂ ਨੂੰ ਮੌਕਾ ਨਹੀਂ ਮਿਲਦਾ ਇਹ ਤਾਂ ਕੱਢ ਕੀ ਨਾ ਦੇਣ ਸਾਨੂੰ ਪੰਥ ਚੋਂ ਅੱਗ ਲੱਗੀ ਪਈ ਹੈ ਇਹਨਾਂ ਨੂੰ ਪਰ ਤੁਹਾਡੇ ਜੂਲੇ ਜੂਲੇ ਜਿਹੜੇ ਤੁਸੀਂ ਪਾ ਕੇ ਰੱਖੇ ਆ ਨਾ ਲਾ ਕੇ ਹਟਾਂਗੇ ਇੱਕ ਗੱਲ ਪੱਕੀ ਹੈ ਤੁਹਾਡਾ ਦਬਦਬਾ ਹੈ ਨਾ ਜਿਹੜਾ ਇਹ ਮੰਨਦੇ ਡਰਦੇ ਰਹੇ ਆ ਲੋਕ ਤੁਹਾਡੇ ਤੋਂ ਇਹ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤੁਸੀਂ ਬੋਲੇ ਹੋ ਕਦੇ ਜਿੱਦਣ ਮਾਤਾ ਗੁਜਰੀ ਨੂੰ ਉਜੜੀ ਕਿਹਾ ਸੀ ਉਦੋਂ ਬੋਲੇ ਹੋ ਜਿੱਦਣ ਸਿਰਸੇ ਵਾਲੇ ਨੂੰ ਮਾਫ਼ ਕੀਤਾ ਸੀ ਉਦੋਂ ਬੋਲੇ ਹੋ ਸਿਰਸੇ ਵਾਲਾ ਕਹਿੰਦਾ ਹੈ ਜੱਜ ਸਾਹਿਬ ਜੱਜ ਦਾ ਨਾਂ ਕੀ ਸੀ ਜਗਦੀਪ ਸਿੰਘ ਜੱਜ ਦੀ ਕਚਹਿਰੀ 'ਚ ਜਾ ਕੇ ਕਹਿੰਦਾ ਵੇਖੋ ਲੋਕੀ ਮਜ਼ਾਕ ਉਡਾਉਂਦੇ ਆ ਹੁਣ ਸਾਡਾ ਜੱਜ ਦੀ ਕਚਹਿਰੀ 'ਚ ਜਾ ਕੇ ਕਹਿੰਦਾ ਜੱਜ ਸਾਹਿਬ ਮੈਨੂੰ ਮਾਫ਼ ਕਰ ਦਿਓ ਤੇ ਜੱਜ ਕਹਿੰਦਾ ਜੱਜ ਕੀ ਕਹਿੰਦਾ ਹੈ ਇਹ ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰਾਂ ਦੇ ਸਾਹਮਣੇ ਨਹੀਂ ਆਇਆ ਤੂੰ ਸਾਡੇ ਸਾਹਮਣੇ ਆਇਆ ਹਾਏ 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 ਸ਼ਰਮ ਆਉਂਦੀ ਹੈ ਸ਼ਰਮ ਆ ਸ਼ਰਮ ਆਉਂਦੀ ਆ ਗੱਲਾਂ ਸੁਣ ਕੇ ਸਾਡੇ ਵਾਲਿਆਂ ਨੇ ਮਾਫ਼ ਕਰਤਾ ਉਹ ਜੱਜ ਵੇਖੋ ਉਹ ਦੇ ਗਿਆ ਸਜ਼ਾ ਕੀ ਜਗਤਾਰ ਸਿੰਘ ਦੀ ਜ਼ਬਾਨ ਉਦਣ ਖੁੱਲੀ ਮਾਤਾ ਗੁਜਰੀ ਨੂੰ ਉਜੜੀ ਕਿਹਾ ਉਦਣ ਖੁੱਲੀ ਅਖੇ ਢੱਡਰੀਆਂ ਵਾਲਾ ਅਟੈਕ ਕਰਦਾ ਸਾਡੇ ਇਤਿਹਾਸ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪਿਆਰਿਓ ਭਾਈ ਸੰਤੋਖ ਸਿੰਘ ਨੇ ਲਿਖਿਆ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਹਰੇਕ ਦੇ ਵਿਆਹ ਵੇਲੇ ਬਾਹਮਣ ਦਾ ਆਸ਼ੀਰਵਾਦ ਲਿਆ ਗਿਆ ਕੀ ਮੰਨ ਸਕਦੇ ਹੋ ਨਹੀਂ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਨਾਲ ਨਗਨ ਰਹਿੰਦੀ ਸੀ ਕੱਪੜਿਆਂ ਤੋਂ ਬਿਨਾਂ ਰਹਿੰਦੀ ਸੀ ਮੰਨ ਸਕਦੇ ਹੋ ਸਿੰਘੋ ਕਿੰਨੇ ਲਿਖਿਆ ਭਾਈ ਸੰਤੋਖ ਸਿੰਘ ਨੇ ਜਗਤਾਰ ਸਿੰਘ ਦੀ ਜ਼ਬਾਨ ਖੁੱਲੇਗੀ ਕਦੇ ਵੀ ਗਲਤ ਲਿਖਿਆ ਇਤਿਹਾਸ ਵਿੱਚ ਹੋਰ ਸੁਣੋ ਭਾਈ ਬਚਿੱਤਰ ਸਿੰਘ ਪੰਜ ਤੋਲੇ ਫੀਮ ਰੋਜ਼ ਖਾਂਦਾ ਸੀ ਕਿੰਨੇ ਲਿਖਿਆ ਭਾਈ ਸੰਤੋਖ ਸਿੰਘ ਨੇ ਗੁਰਦੁਆਰਿਆਂ ਵਿੱਚ ਅਤੇ ਕਥਾ ਹੁੰਦੀ ਹੈ ਇਸ ਇਤਿਹਾਸ ਦੀ ਤੇ ਭਾਈ ਬਚਿੱਤਰ ਸਿੰਘ ਨੇ ਜਦੋਂ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ ਸੀ ਉਹ ਕਹਿੰਦਾ ਹੈ ਬਖਸ਼ਿਸ਼ ਦੇ ਕੇ ਕਿਰਪਾ ਕਰਕੇ ਸਮਝਾ ਕੇ ਨਹੀਂ ਤੋਰਿਆ। ਗੁਰੂ ਗੋਬਿੰਦ ਸਿੰਘ ਨੇ ਆਪਣੇ ਵਾਲੀ ਸਪੈਸ਼ਲ ਡੱਬੀ ਜਿਹੜੀ ਆਪ ਖਾਣ ਵਾਲੀ ਫੀਮ ਸੀ ਉਸ ਡੱਬੀ ਦੇ ਵਿੱਚੋਂ ਪੰਜ ਮਾਸੇ ਫੀਮ ਕੱਢ ਕੇ ਦਿੱਤੀ, ਰਜਾ ਕੇ ਟੱਲੀ ਕਰਕੇ ਫਿਰ ਹਾਥੀ ਦੇ ਨਾਲ ਮੁਕਾਬਲਾ ਕਰਨ ਲਈ ਤੋਰਿਆ। ਸੰਤੋਖ ਸਿੰਘ ਨੇ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ, ਇਹੋ ਜਿਹੇ ਇਤਿਹਾਸ ਨੂੰ ਕਿਵੇਂ ਮੰਨਣਾ ਯਾਰ, ਮੇਰੇ ਹਜ਼ਮ ਨਹੀਂ ਹੁੰਦਾ, ਭਾਵੇਂ ਕੋਈ ਅੱਜ ਗੋਲੀ ਮਾਰ ਦੇ, ਇਹੋ ਜਿਹੀਆਂ ਗੱਲਾਂ ਮੇਰੇ ਹਜ਼ਮ ਨਹੀਂ ਹੁੰਦੀਆਂ। ਮੈਂ ਇਹੋ ਜਿਹੇ ਇਤਿਹਾਸ ਬਾਰੇ ਜ਼ਰੂਰ ਦੱਸਣਾ ਵੀ ਗਲਤ ਕਿਵੇਂ ਮੰਨ ਲਈਏ ਸੀ, ਤੁਸੀਂ ਮੰਨ ਲਓਗੇ ਸੀ ਦੱਸੋ ਪਿਆਰਿਓ, ਫਿਰ ਕਿਵੇਂ ਮੰਨ ਲਈ ਇਹ ਮੰਨੀ ਬੈਠੇ। ਇਹੋ ਜਿਹਾ ਕੂੜ ਕਬਾੜ ਰੱਦ ਕਰੋ, ਇਹੋ ਜਿਹੀਆਂ ਗਲਤ ਚੀਜ਼ਾਂ ਰੱਦ ਕਰੋ। ਫਿਰ ਸਾਡੇ ਵਰਗਿਆਂ ਨੂੰ ਕਹਿੰਦੇ ਹਾਏ ਇਤਿਹਾਸ ਤੇ ਕਿੰਤੂ ਕਰਤਾ ਯਾਰ, ਅਸੀਂ ਭਾਈ ਤਾਰੂ ਸਿੰਘ ਤੇ ਕਦੇ ਕਿੰਤੂ ਕੀਤਾ, ਕਦੇ ਬਾਬੇ ਦੀਪ ਸਿੰਘ ਤੇ ਕੀਤਾ, ਕਦੇ ਸਾਹਿਬਜ਼ਾਦਿਆਂ ਤੇ ਕੀਤਾ, ਕਦੇ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਤੇ ਬਹਿਣ ਤੇ ਕੀਤਾ ਕਿੰਤੂ। ਜਿਹੜੀਆਂ ਗਲਤ ਗੱਲਾਂ ਨੇ ਇਤਿਹਾਸ ਵਿੱਚ, ਜਿਹੜੀ ਮਿਲਾਵਟ ਹੈ। ਸੰਤੋਖ ਸਿੰਘ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਦੇਵੀ ਦੀ ਆਰਾਧਨਾ ਕੀਤੀ, ਫਿਰ ਨੰਗੀ ਦੇਵੀ ਨੇ ਗੁਰੂ ਗੋਬਿੰਦ ਸਿੰਘ ਨੂੰ ਦਰਸ਼ਨ ਦਿੱਤੇ ਤੇ ਨੰਗੀ ਦੇਵੀ ਦੇ ਨਾਲ ਵਾਅਦਾ ਕੀਤਾ ਗੁਰੂ ਗੋਬਿੰਦ ਸਿੰਘ ਨੇ ਵੀ ਮੈਂ ਆਪਣਾ ਸਾਰਾ ਸਰਬੰਸ ਲੁਟਾ ਦਿਆਂਗਾ, ਦੇਵੀ ਨਾਲ ਵਾਅਦਾ ਕੀਤਾ। ਮੰਨ ਲਓਗੇ ਇਹਨਾਂ ਗੱਲਾਂ ਨੂੰ? ਹਿੰਦੂ ਬਣਾਈ ਜਾਂਦੇ ਨੇ ਯਾਰ ਸ਼ਰੇਆਮ, ਸਾਨੂੰ ਇਹੋ ਜਿਹੇ ਗ੍ਰੰਥ ਸਾਨੂੰ ਹਿੰਦੂ ਬਣਾ ਰਹੇ ਹੈ ਸ਼ਰੇਆਮ। ਇਹ ਕੁਝ ਲਿਖਿਆ ਗ੍ਰੰਥਾਂ ਦੇ ਵਿੱਚ, ਇੱਕ ਨਹੀਂ ਜਿੱਦਣ ਮੈਂ ਬੋਲ ਕੇ ਸੁਣਾਇਆ ਤੁਹਾਨੂੰ 100 ਗੱਲਾਂ ਦੱਸੂ, 100 ਮੈਨੂੰ ਤੇ, ਕਿਉਂਕਿ ਯਾਦ ਕਰਨ ਲਈ ਮੈਨੂੰ ਐਡੀ ਲਿਸਟ ਬਣਾਉਣੀ ਪੈਣੀ ਹੈ। ਜੇ ਚਾਹੋਗੇ ਨਾ ਤਾਂ ਮੈਂ ਲੈ ਆਉਂ ਲਿਖ ਕੇ, 100 ਲਿਸਟ ਲਿਆਊਂਗਾ ਵੀ ਆਹ ਵੀ ਲਿਖਿਆ, ਆਹ ਵੀ ਲਿਖਿਆ, ਆਹ ਵੀ ਲਿਖ, 100 ਏਦਾਂ ਦੀਆਂ 100 ਗੱਲਾਂ ਨੇ। 100 ਨਹੀਂ ਹੈ, ਹਜ਼ਾਰਾਂ ਨੇ, ਪਰ ਬਹੁਤ ਗੱਲਾਂ ਤੁਹਾਨੂੰ ਸੁਣਾ ਸਕਦਾ ਮੈਂ ਤੁਹਾਨੂੰ। ਤਾਂ ਕਹਿੰਦਾ ਵੀ ਇਹੋ ਜਿਹੀਆਂ ਗੱਲਾਂ ਨੂੰ ਇਤਿਹਾਸ ਨਹੀਂ ਅਸੀਂ ਮੰਨਦੇ। ਜਗਤਾਰ ਸਿੰਘ ਤੂੰ ਭਾਵੇਂ 100 ਵਾਰ ਮੰਨ, ਅਸੀਂ ਨਹੀਂ ਮੰਨਣਾ। ਤੇ ਆਪਣੇ ਅਹੁਦਿਆਂ ਦਾ ਸਤਿਕਾਰ ਕਾਇਮ ਰੱਖੋ। ਕਿਉਂ ਚਾਪਲੂਸੀਆਂ ਕਰਦੇ ਫਿਰਦੇ ਹੋ? ਚਾਪਲੂਸਾਂ ਦੀਆਂ ਚਾਪਲੂਸੀਆਂ ਕਰਦੇ ਹੈ, ਖੁਸ਼ ਕਰਦੇ ਫਿਰਦੇ ਹੈ ਅਹੁਦਿਆਂ ਲਈ ਸਾਨੂੰ। ਅਸੀਂ ਬਸ ਕੱਲ ਪੜ੍ਹਦੇ ਸੀ ਇੱਕ ਗੱਲ, ਮਰਦੇ ਆ ਮਾਵਾਂ ਦੇ ਪੁੱਤ ਮਰ ਲੈਣ ਦੇ, ਆਪਾਂ ਜਥੇਦਾਰ ਠੀਕ ਹੈ, ਸਾਨੂੰ ਤੇ ਜਥੇਦਾਰੀਆਂ ਚਾਹੀਦੀਆਂ। ਲੋ ਇਹ ਪੜ੍ਹਿਓ ਜਰਾ, ਮਾਵਾਂ ਦੇ ਪੁੱਤ ਮਰਦੇ ਨੇ ਲੱਖਾਂ ਮਰਨਾ, ਸਾਨੂੰ ਕੀ ਲੱਗੇ? ਸਾਨੂੰ ਤੇ ਆਪਣੀਆਂ ਜਥੇਦਾਰੀਆਂ ਤੱਕ, ਆਪਣੇ ਅਹੁਦਿਆਂ ਤੱਕ ਮਤਲਬ ਹੈ। ਜਗਤਾਰ ਸਿੰਘ ਨੂੰ ਹੋਣੀ ਵਧਾਈ ਹੈ ਜੀ ਮੇਰੇ ਵੱਲੋਂ ਵੀ ਤੂੰ ਜਥੇਦਾਰ ਪੱਕਾ ਬਣ ਜਾਏਗਾ ਹੁਣ ਅਗਲੀ ਵਾਰੀ। ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤੇ ਸਿਫਾਰਿਸ਼ ਕੌਣ ਕਰੇਗਾ ਬੋਲੋ? ਆ ਬੇਟਰ ਸਾਹਿਬ ਕਰਨਗੇ ਸਿਫਾਰਿਸ਼, ਪੱਕੀ ਹੈ ਜੀ ਸਿਫਾਰਿਸ਼, ਕਿਉਂਕਿ ਅਗਲੇ ਨੇ ਖੁਸ਼ ਚੜ, ਉਹਨੂੰ ਤੇ ਚਾਹ ਚੜ ਗਿਆ ਵੀ ਨਾ ਲੈ ਤਾ ਢੰਡਰੀਆਂ ਵਾਲੇ, ਨਾ ਲੈ ਤਾ, ਉਹਨੂੰ ਤੇ ਚਾਹ ਚੜ ਗਿਆ, ਨਾ ਲਓ ਬਸ ਇਹਦਾ, ਇਹਨੂੰ ਥੱਲੇ ਸਿੱਟੋ ਵੀ ਹੁਣ ਜਥੇਦਾਰ, ਹੁਣ ਸਿੰਘ ਸਾਹਿਬ ਜੀ ਸਿੱਟਣਗੇ ਥੱਲੇ, ਅਸੀਂ ਤੇ ਭਾਈ ਡਿੱਗੇ ਹੀ ਪਏ, ਅਸੀਂ ਨਹੀਂ ਚਾਹੁੰਦੇ। ਮੈਂ ਤੇ ਇੰਨੇ ਸੱਚ ਬੋਲ ਦੇਣੇ ਨੇ, ਚੇਤਾ ਰੱਖਿਓ, ਥੋੜਾ ਚਿਰ ਹੀ ਹੈ ਬਸ, ਜਿੰਨਾ ਕੁ ਚਿਰ ਮੈਂ ਆਪਣੇ ਆਪ ਨੂੰ ਬੰਨ ਕੇ ਰੱਖਿਆ ਹੋਇਆ, ਬੰਨ ਕੇ ਰੱਖਿਆ, ਵੱਧ ਤੋਂ ਵੱਧ ਮੈਂ ਸਾਲ ਡੇਢ ਸਾਲ, ਜੇ ਜ਼ਿਆਦਾ ਹੀ ਕਹੂੰਗੇ ਤੇ 2 ਸਾਲ ਤੱਕ ਮੈਂ ਇਦਾਂ ਕਰਾਂਗਾ ਜਿੰਨਾ ਕੁ ਮੈਂ ਕਰ ਸਕਦਾ, ਪਰ ਮੈਂ ਸਾਰੇ ਸੱਚ ਬੋਲਣੇ ਹੀ ਬੋਲਣੇ ਨੇ, ਮੈਂ ਰਹਿਣਾ ਨਹੀਂ ਸੱਚੀ ਗੱਲ। ਮੈਂ ਸੁਣੋ ਪਿਆਰਿਓ, ਮੈਂ ਇਹ ਬੋਝ ਲੈ ਕੇ ਨਹੀਂ ਮਰ ਸਕਦਾ, ਤੇ ਮੈਨੂੰ ਇਹ ਪੱਕਾ ਪਤਾ ਹੈ, ਜਾਂ ਆਹ ਰੱਖ ਸਕਦਾ ਜਾਂ ਫਿਰ ਉਹੀ ਬੋਲ ਸਕਦਾ, ਪਰ ਮੈਂ ਉਹੀ ਬੋਲਾਂਗਾ, ਆਹ ਨਹੀਂ ਰੱਖਾਂਗਾ। ਕਿਉਂਕਿ ਮੇਰੇ ਵਾਸਤੇ ਇਹ ਜ਼ਰੂਰੀ ਨਹੀਂ ਵੀ ਮੇਰੀ ਬੱਲੇ ਬੱਲੇ ਹੋਵੇ ਸਾਰੀ ਦੁਨੀਆ 'ਚ, ਸੱਚ ਬੋਲਣੇ ਬੜੇ ਜ਼ਰੂਰੀ ਨੇ, ਹਜ਼ਮ ਕਰਨ 'ਤੇ ਟਾਈਮ ਲੱਗੇਗਾ। ਮੈਂ ਆਪਣੇ ਸੱਚ ਕਹਿ ਦਿਆਂਗਾ, ਭਾਵੇਂ 20 ਸਾਲ ਨੂੰ ਪਤਾ ਲੱਗੇ ਵੀ ਮੈਂ ਸੱਚ ਕਹਿੰਦਾ ਸੀ, ਇੱਕ ਵਾਰੀ ਭਾਵੇਂ ਮੇਰਾ ਵਿਰੋਧ ਹੀ ਹੋਵੇ ਭਾਵੇਂ, ਪਰ ਕਹਾਂਗਾ ਜ਼ਰੂਰ, ਆਹ ਥੋੜ੍ਹਾ ਚਿਰ ਮੈਂ ਕਰਾਂਗਾ। ਮੈਂ ਤੁਹਾਨੂੰ ਵਾਅਦੇ ਨਾਲ ਕਹਿ ਰਿਹਾ ਵੀ ਥੋੜ੍ਹਾ ਚਿਰ ਕਰਾਂਗਾ। ਬੜੇ ਪ੍ਰਚਾਰਕ ਮੈਨੂੰ ਕਹਿੰਦੇ ਹੈ ਵੀ ਢੱਡਰੀਆਂ ਵਾਲਾ ਸੱਚ ਬੋਲੇ, ਢੱਡਰੀਆਂ ਵਾਲਾ ਆਹ ਬੋਲੇ, ਆਹ ਬੋਲੇ। ਮੈਂ ਤੁਹਾਨੂੰ ਬੇਨਤੀ ਕਰਦਾ, ਜਿੱਦਣ ਮੈਂ ਬੋਲਿਆ ਨਾ ਤੁਸੀਂ ਬੋਲਣ ਜੋਗੇ ਨਹੀਂ ਰਹਿਣਾ। ਇੱਕ ਸੁਣੋ, ਜਿੱਦਣ ਮੈਂ ਬੋਲਿਆ ਜਿੱਦਣ ਮੈਂ ਆਪਣੀ ਆਈ ਤੇ ਆਇਆ ਆਪ ਬੋਲਿਆ ਜਿੱਦਣ ਮੈਂ ਉਹ ਗੱਲਾਂ ਮੈਂ ਕਹਿਤੀਆਂ ਤੁਹਾਨੂੰ ਜਾਂ ਤੇ ਮੇਰੇ ਬਰਾਬਰ ਕਹਿਣੀਆਂ ਪੈਣਗੀਆਂ ਤੇ ਜਾਂ ਫਿਰ ਘਰ ਬਹਿਣਾ ਪੈਣਾ ਜਾਂ ਤੇ ਮੇਰੇ ਬਰਾਬਰ ਦੀ ਗੱਲ ਕਹਿਣੀ ਪਏਗੀ ਤੇ ਜਾਂ ਫਿਰ ਘਰ ਬਹਿਣਾ ਪਏਗਾ ਤਾਂ ਕਰਕੇ ਮੈਨੂੰ ਬੇਨਤੀ ਹੈ ਮੇਰੀ ਇਹ ਜਿੰਨਾ ਕੁ ਸਮਾਂ ਲੰਘਦਾ ਹੈ ਥੋੜਾ ਚਿਰ ਇਹਨੂੰ ਲੰਘਾ ਲੈਣ ਦਿਓ ਮੈਨੂੰ ਮੇਰੇ ਹਿਸਾਬ ਨਾਲ ਚੱਲਣ ਦਿਓ ਨਾ ਮੈਂ ਪਹਿਲਾਂ ਕਿਸੇ ਦੇ ਕਹੇ ਤੇ ਚੱਲਿਆ ਨਾ ਮੈਂ ਹੁਣ ਚੱਲਣਾ ਮੈਨੂੰ ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਦੇ ਫੈਸਲੇ ਲਏ ਹੈ ਜੇ ਮੈਂ ਸ਼ਬੀਲ ਵਾਲੇ ਬਾਬਿਆਂ ਨਾਲ ਟੱਕਰ ਲਈ ਹੈ ਨਾ ਜੇ ਅਗਲਿਆਂ ਨੇ ਸਾਡਾ ਬੰਦਾ ਮਾਰਿਆ ਮੈਂ ਖੜਾ ਆਪਣੇ ਆਪਣੇ ਹਿਸਾਬ ਨਾਲ ਖੜਾ ਮੈਂ ਆਪਣੀ ਮਰਜ਼ੀ ਨਾਲ ਕੀਤਾ ਜੋ ਕੀਤਾ ਮੈਂ ਆਪਣੇ ਹਿਸਾਬ ਨਾਲ ਗੁਰੂ ਦੀ ਕਿਰਪਾ ਲੈ ਕੇ ਮਹਾਰਾਜ ਦੀ ਮਿਹਰ ਨਾਲ ਆਪਣੇ ਹਿਸਾਬ ਨਾਲ ਉਹਨਾਂ ਦੇ ਅੱਗੇ ਡਟਿਆ ਜੇ ਮੈਂ ਕਿਸੇ ਦੀ ਸਲਾਹ ਨਾਲ ਚੱਲਦਾ ਹੁੰਦਾ ਤੇ ਮੈਂ ਰਣਜੀਤ ਸਿੰਘ ਨਹੀਂ ਹੋਵਾਂਗਾ ਫਿਰ ਮੈਂ ਤੁਹਾਡੇ ਮਗਰ ਲੱਗਿਆ ਹੋ ਜਾਵਾਂਗਾ ਮੈਨੂੰ ਮੇਰੇ ਹਿਸਾਬ ਨਾਲ ਚੱਲਣ ਦਿਓ ਮੈਨੂੰ ਮੇਰੇ ਤਰੀਕੇ ਨਾਲ ਕੰਮ ਕਰਨ ਦਿਓ ਮੈਨੂੰ ਮੇਰੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਨਾ ਕਰੋ ਮੈਨੂੰ ਮੈਨੂੰ ਮੇਰੇ ਹਿਸਾਬ ਨਾਲ ਚੱਲਣ ਦਿਓ ਕਿਰਪਾ ਕਰਕੇ ਮੇਰੀ ਬੇਨਤੀ ਹੈ ਰਾਹ ਦੇ ਰੋੜੇ ਨਾ ਬਣੋ ਸਾਥ ਦਿਓ ਰਾਹ ਦੇ ਰੋੜੇ ਨਾ ਬਣੋ ਸਾਥ ਦਿਓ ਜੇ ਮੈਂ ਤੁਹਾਡਾ ਚਲਾਇਆ ਚੱਲਦਾ ਹੁੰਦਾ ਤੇ ਡਰਾ ਦਿੰਦੇ ਮੈਨੂੰ ਹੁਣ ਨੂੰ ਜਦੋਂ ਨਾ ਸਾਡਾ ਬੰਦਾ ਇਹਨਾਂ ਨੇ ਮਾਰਿਆ ਤੇ ਮੈਨੂੰ ਬੜੇ ਬੰਦੇ ਇੱਥੇ ਆ ਕੇ ਸਲਾਹ ਦਿੰਦੇ ਸੀ ਭਾਈ ਸਾਹਿਬ ਥੋੜੇ ਠੰਡੇ ਰਿਹਾ ਕਰੋ ਭਾਈ ਸਾਹਿਬ ਐ ਨਾ ਕਿਹਾ ਕਰੋ ਤੁਸੀਂ ਮਾੜਾ ਜਿਹਾ ਇਹਨਾਂ ਦੇ ਚਲਾਇਆ ਚੱਲਦਾ ਹੁੰਦਾ ਹੁਣ ਨੂੰ ਮੈਂ ਭਿੱਜੀ ਬਿੱਲੀ ਇਹਨਾਂ ਦੇ ਪੈਰਾਂ 'ਚ ਡਿੱਗ ਸਿੱਟ ਦੇਣਾ ਸੀ ਮੈਨੂੰ ਇਹਨਾਂ ਨੇ ਵੀ ਡਿੱਗ ਪੈਰਾਂ ਵਿੱਚ ਤੂੰ ਵੀ ਇਹਨਾਂ ਦੇ ਪਰ ਮੈਂ ਇਹਨਾਂ ਦੇ ਪੈਰਾਂ 'ਚ ਨਹੀਂ ਡਿੱਗਣਾ ਮੈਨੂੰ ਮੇਰੇ ਹਿਸਾਬ ਨਾਲ ਚੱਲਣ ਦਿਓ ਮੇਰੀ ਜ਼ਰੂਰੀ ਬੇਨਤੀ ਹੈ ਰਾਹ ਦੇ ਰੋੜੇ ਨਾ ਬਣੋ ਆਪਣੀ ਭਾਸ਼ਾ ਨਾ ਬੁਲਾਓ ਮੇਰੇ ਤੋਂ ਮੈਨੂੰ ਮੇਰੇ ਹਿਸਾਬ ਨਾਲ ਚੱਲਣ ਦਿਓ ਸੋ ਆਓ ਆ ਜਿਹੜੀ ਗੱਲ ਕਹਿ ਰਿਹਾ ਨਾ ਇਹਨੂੰ ਧਿਆਨ ਨਾਲ ਸੁਣਿਓ ਆ ਹਾਲ ਅੱਜ ਦੇ ਸਾਡੇ ਜਥੇਦਾਰਾਂ ਦਾ ਜੀ ਮਰਦੇ ਨੇ ਮਾਵਾਂ ਦੇ ਪੁੱਤ ਮਰਨ ਅਸੀਂ ਜਥੇਦਾਰ ਬਣੇ ਰਹੀਏ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ
ਮਰਦੇ ਮਾਵਾਂ ਦੇ ਪੁੱਤ ਮਰ ਲੈਣ ਦੇ ਆਪਾਂ ਜਥੇਦਾਰ ਠੀਕ
ਵਾਹ ਵਾਹ ਵਾਹ
ਮਰਦੇ ਮਾਵਾਂ ਦੇ ਪੁੱਤ ਮਰ ਲੈਣ ਦੇ ਆਪਾਂ ਜਥੇਦਾਰ ਠੀਕ
ਜਥੇਦਾਰਾਂ ਨੇ ਪੁੱਛਿਆ ਸਰਸੇ ਵਾਲੇ ਵੇਲੇ ਚਾਰ ਬੰਦੇ ਮਰੇ ਸੀ ਚਾਰ ਬੰਦੇ ਸ਼ਹੀਦ ਹੋਏ ਸੀ ਪੁੱਛਿਆ ਇਹਨਾਂ ਨੇ ਆਪਣੀਆਂ ਜਥੇਦਾਰੀਆਂ ਤੱਕ ਮਤਲਬ ਹੈ ਉੱਤੋਂ ਹੁਕਮ ਆ ਗਿਆ ਸਰਸੇ ਵਾਲੇ ਨੂੰ ਮਾਫ ਕਰ ਦਿਓ ਮਾਫ ਕਰਤਾ 91 ਲੱਖ ਦੇ ਇਸ਼ਤਿਹਾਰ ਲਾ ਦਿੱਤੇ ਸ਼੍ਰੋਮਣੀ ਕਮੇਟੀ ਨੇ ਤੁਹਾਡਾ ਦਿੱਤਾ ਪੈਸਾ ਗੋਲਕਾਂ ਦੇ ਵਿੱਚ ਜਿਹੜਾ ਪਾਉਂਦੇ ਹੋ ਉਹਦੀ ਦੁਰਵਰਤੋਂ ਕੀਤੀ ਜਦੋਂ ਸੰਗਤ ਦਾ ਦਬਾਅ ਪਿਆ ਫਿਰ ਹੁਕਮਨਾਮਾ ਵਾਪਸ ਲੈ ਲਿਆ ਉਹਦੇ ਜਗਦੀਪ ਸਿੰਘ ਵਰਗੇ ਜੱਜ ਜੁਰਤ ਵਿਖਾ ਗਏ ਚਾਪਲੂਸੀਆਂ ਕਰਕੇ ਬਣੇ ਜਥੇਦਾਰ ਜੁਰਤ ਨਹੀਂ ਵਿਖਾ ਸਕਦੇ ਜਿਹੜੇ ਚਾਪਲੂਸੀਆਂ ਕਰਕੇ ਜੀ ਜੀ ਕਰਕੇ ਜਥੇਦਾਰ ਬਣਦੇ ਨੇ ਉਹ ਜੁਰਤ ਨਹੀਂ ਵਿਖਾ ਸਕਦੇ ਉਹਨਾਂ ਦੀ ਯੋਗਤਾ ਨਹੀਂ ਹੁੰਦੀ ਜਥੇਦਾਰ ਬਣਨ ਦੀ ਸਿੰਘੋ ਪਿਆਰਿਓ ਜਰਾ ਕੁ ਦੱਸੋ ਸੋਚਿਓ ਜਰਾ ਇੱਕ ਬੱਚਾ ਉਹ ਹੈ ਜਿਹੜਾ ਨੰਬਰ ਲੈ ਕੇ ਪਾਸ ਹੋਇਆ ਇੱਕ ਸਿਫਾਰਿਸ਼ ਨਾਲ ਫਰਕ ਤੇ ਹੈ ਕੁਆਲਿਟੀ ਦਾ ਫਰਕ ਹੈ ਇੱਕ ਯੋਗਤਾ ਨਹੀਂ ਰੱਖਦਾ ਸਿਫਾਰਿਸ਼ ਨਾਲ ਲੱਗਿਆ ਉਹਦੇ ਤੇ ਪਹੁੰਚਿਆ ਇਹ ਬੰਦੇ ਯੋਗਤਾ ਨਹੀਂ ਰੱਖਦੇ ਇਹ ਸਿਫਾਰਿਸ਼ਾਂ ਨਾਲ ਜਿਹੜੇ ਲੱਗਦੇ ਹੈ ਤੇ ਸਿਫਾਰਸ਼ੀ ਬੰਦੇ ਤੁਹਾਨੂੰ ਪਤਾ ਹੀ ਹੈ ਆ ਅਫਸਰਾਂ ਦੇ ਸਿਫਾਰਸ਼ੀ ਬੰਦੇ ਸੁਣਿਆ ਸੀ ਨਾ ਤੁਸੀਂ ਵੀ ਸਾਗ ਲੈ ਜਾਣਗੇ ਆਂਡੇ ਲੈ ਜਾਣਗੇ ਸਬਜ਼ੀਆਂ ਹਰੀਆਂ ਸਬਜ਼ੀਆਂ ਲੈ ਜਾਣਗੇ ਤੇ ਸਾਹਿਬ ਨੂੰ ਘੱਟ ਖੁਸ਼ ਕਰਦੇ ਨੇ ਸਹਿਬਾਂ ਨੂੰ ਜ਼ਿਆਦਾ ਕਰਦੇ ਨੇ ਸਾਹਿਬ ਦੇ ਘਰ ਵਾਲੀ ਨੂੰ ਨਿਆਣੇ ਨੂੰ ਚੁੱਕੀ ਫਿਰਨਗੇ ਗੋਦੀ ਤੇ ਘਰ ਵਾਲੀ ਕਹੇਗੀ ਹੋਰ ਨੂੰ ਪ੍ਰਮੋਸ਼ਨ ਦੇ ਨਾ ਦੇ ਇਹਨੂੰ ਜ਼ਰੂਰ ਦੇ ਬੰਦਾ ਬਹੁਤ ਚੰਗਾ ਹੈ ਤੇ ਜਿਹੜੇ ਬੰਦੇ ਯੋਗਤਾ ਵਾਲੇ ਹੁੰਦੇ ਆ ਉਹ ਰਹਿ ਜਾਂਦੇ ਆ ਯੋਗਤਾ ਵਾਲੇ ਰਹਿ ਜਾਂਦੇ ਐ ਤੇ ਚਾਪਲੂਸ ਬੰਦੇ ਜਥੇਦਾਰੀਆਂ ਲੈ ਜਾਂਦੇ ਐ ਪਰ ਜਥੇਦਾਰੀ ਤੇ ਬਹਿ ਤੇ ਜਾਂਦੇ ਐ ਪਰ ਬੜਕ ਨਹੀਂ ਹੁੰਦੀ ਉਹਨਾਂ 'ਚ ਪੈਸ਼ਨ ਨਹੀਂ ਹੁੰਦਾ ਉਹਨਾਂ 'ਚ ਜਜ਼ਬਾ ਨਹੀਂ ਹੁੰਦਾ ਉਹਨਾਂ 'ਚ ਯੋਗਤਾ ਨਹੀਂ ਹੁੰਦੀ ਉਹਨਾਂ ਵਿੱਚ ਇਹਨਾਂ ਬੰਦਿਆਂ 'ਚ ਯੋਗਤਾ ਨਹੀਂ ਇਹ ਚਾਪਲੂਸੀਆਂ ਕਰਕੇ ਬਣੇ ਜਥੇਦਾਰ। ਲਓ ਹੁਣ ਸੁਣੋ ਅੱਗੇ।
ਬੰਦ ਬੰਦ ਕੱਟੇ ਸਾਡੇ ਖੋਪਰ ਵੀ ਲੱਥੇ ਨੇ, ਲਾਉਂਦੇ ਨੇ ਜੀ ਪੱਗਾਂ ਸਾਡੇ ਆਪਣੇ ਹੀ ਜੱਥੇ ਨੇ, ਲਾਉਂਦੇ ਨੇ ਜੀ ਪੱਗਾਂ ਸਾਡੇ ਆਪਣੇ ਹੀ ਜੱਥੇ ਨੇ। ਪਾੜੋ ਤੇ ਰਾਜ ਕਰੋ, ਪਾੜੋ ਤੇ ਰਾਜ ਕਰੋ, ਇਹੀ ਪੱਕੀ ਰੀਤ ਆ। ਮਰਦੇ ਮਾਵਾਂ ਦੇ ਪੁੱਤ ਮਰ ਲੈਣ ਦੇ ਆਪਾਂ ਜਥੇਦਾਰ ਠੀਕ ਆ। ਮਰਦੇ ਮਾਵਾਂ ਦੇ ਪੁੱਤ ਮਰ ਲੈਣ ਦੇ ਆਪਾਂ ਜਥੇਦਾਰ ਠੀਕ ਆ। ਤੂੰ ਮਹਿਲ ਮੋਨਾਰੇ ਛੱਡ ਕੰਡਿਆਂ ਤੇ ਸੌ ਗਿਆ।
ਕਿੱਥੇ ਗੁਰੂ ਗੋਬਿੰਦ ਸਿੰਘ, ਕਿੱਥੇ ਆਪਾਂ ਮੇਰੇ ਮਾਲਕਾ, ਕਿੱਥੇ ਉਹ, ਕਿੱਥੇ ਅੱਜ ਦੇ ਸਿੱਖ ਅਸੀਂ। ਸੁਣੋ,
ਤੂੰ ਮਹਿਲ ਮੋਨਾਰੇ ਛੱਡ ਕੰਡਿਆਂ ਤੇ ਸੌ ਗਿਆ, ਕੌਮ ਤੇਰੀ ਦਾ ਅੱਜ ਆ ਕੀ ਹਾਲ ਹੋ ਗਿਆ, ਕੌਮ ਤੇਰੀ ਦਾ ਅੱਜ ਆ ਕੀ ਹਾਲ ਹੋ ਗਿਆ। ਡੇਰੇ ਨਾ ਪਿਆਰ ਸਦਾ, ਡੇਰੇ ਨਾ ਪਿਆਰ ਸਦਾ, ਵੋਟਾਂ ਦੀ ਉਡੀਕਿਆ। ਮਰਦੇ ਮਾਵਾਂ ਦੇ ਪੁੱਤ ਮਰ ਲੈਣ ਦੇ ਜਥੇਦਾਰ ਠੀਕ ਆ।
ਵੇਖੋ ਪਿਆਰੇ, ਸੁਣ ਲਈ ਨਾ ਵੀ ਡੇਰੇ ਨਾਲ ਪਿਆਰ ਸਾਡਾ ਵੋਟਾਂ ਦੀ ਉਡੀਕ ਆ। ਡੇਰੇ ਵਾਲਿਆਂ ਨੂੰ ਮਾਫੀ ਮੰਗਾਈ ਨਾ ਫਿਰ ਜਥੇਦਾਰਾਂ ਤੋਂ। ਲਓ ਅੱਗੇ ਸੁਣ।
ਖੰਨੀ ਖੰਨੀ ਰੋਟੀ ਉੱਤੇ ਦਿਨ ਕੱਟੇ ਮਾਮਾ ਨੇ, ਸਿਆਸਤੀ ਛਬੀਲਾ ਅੱਜ ਲੱਗਦੀਆਂ ਰਾਵਾਂ ਤੇ, ਸਿਆਸਤੀ ਛਬੀਲਾ ਅੱਜ ਲੱਗਦੀਆਂ ਰਾਵਾਂ ਤੇ।
ਜਦੋਂ ਅਗਲੇ ਨੇ ਜਵਾਬ ਤੇ ਦੇ ਨਹੀਂ ਸਕਣਾ ਫਿਰ ਛਬੀਲਾ ਹੀ ਲਾਓ, ਜਵਾਬ ਤੇ ਆਉਂਦਾ ਨਹੀਂ, ਜਵਾਬ ਆਉਣਾ ਨਹੀਂ, ਜਾਂ ਛਬੀਲਾਂ ਲਾਣਗੇ ਜਾਂ ਫੱਟੀਆਂ ਵਿਖਾਣਗੇ, ਪੰਥ ਦੇ ਗਦਾਰ ਬਸ ਆਹੀ ਕੁਝ ਕਰ ਸਕਦੇ। ਇਹ ਸਰਕਾਰੀ ਛਬੀਲਾਂ ਲੱਗਦੀਆਂ ਜੀ, ਇਹ ਸਰਕਾਰੀ ਛਬੀਲਾਂ ਹੈ, ਲਾ ਹੀ ਨਹੀਂ ਸਕਦਾ ਕੋਈ ਸਰਕਾਰ ਦੀ ਸ਼ਹਿ ਤੋਂ ਬਿਨਾਂ। ਲਓ ਸੁਣੋ,
ਨਾਮ ਵਾਲੇ ਸਿੰਘ ਅਸੀਂ, ਨਾਮ ਵਾਲੇ ਸਿੰਘ ਅਸੀਂ, ਲੀਡਰਾਂ ਦੇ ਮੀਤਿਆਂ ਮਰਦੇ ਮਾਵਾਂ ਦੇ ਪੁੱਤ ਮਰ ਲੈਣ ਦੇ ਆਪਾਂ ਜਥੇਦਾਰ ਠੀਕ ਆ। ਮਰਦੇ ਮਾਵਾਂ ਦੇ ਪੁੱਤ ਮਰ ਲੈਣ ਦੇ ਆਪਾਂ ਜਥੇਦਾਰ ਠੀਕ
ਗੁਰੂ ਸਾਹਿਬ ਮਿਹਰ ਕਰਨ ਪਿਆਰਿਓ ਸਾਡੀ ਜ਼ਿੰਦਗੀ ਵਿੱਚ ਸੱਚ ਆਵੇ ਸੱਚ ਨਾਲ ਜੁੜੀਏ ਬਹੁਤ ਸੰਗਤ ਵਿੱਚ ਅੱਗੇ ਨਾਲੋਂ ਸਮਝ ਵੱਧ ਗਈ ਹੈ ਬਹੁਤ ਵੀਰ ਭਰਾ ਭੈਣਾਂ ਸਿਆਣੇ ਹੋ ਗਏ ਸੋਸ਼ਲ ਮੀਡੀਆ ਆਉਣ ਕਰਕੇ ਕਾਫੀ ਚੇਤਨਤਾ ਆ ਰਹੀ ਹੈ ਬਸ ਕਾਇਮ ਹੋ ਕੇ ਰਿਹੋ ਭਾਈ ਕਾਇਮ ਹੋ ਕੇ ਰਿਹੋ ਚੜ੍ਹਦੀ ਕਲਾ ਨਾਲ ਤੁਰੇ ਰਿਹੋ ਬਸ ਜਿੱਥੇ ਤੱਕ ਸਮਝ ਆਉਂਦੀ ਹੈ ਸਮਝੋ ਅੱਗੇ ਤੋਂ ਅੱਗੇ ਸਮਝਾਓ ਇਹ ਗੰਦ ਦੇ ਖਿਲਾਫ ਆਵਾਜ਼ ਉਠਾਓ ਇਹ ਖਲਾਰਾ ਜਿਹੜਾ ਪਿਆ ਇਹਦੇ ਲਈ ਆਵਾਜ਼ ਬੁਲੰਦ ਕਰੋ ਆਪਣੇ ਵਿੱਚ ਇਹ ਕੁਆਲਿਟੀ ਪੈਦਾ ਕਰੋ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਇਹ ਗੁਣ ਇਹ ਰੱਬੀ ਗੁਣ ਨੇ ਆਪਣੀ ਜ਼ਿੰਦਗੀ 'ਚ ਲੈ ਕੇ ਆਓ ਵਿਰੋਧਤਾ ਦਾ ਸਾਹਮਣਾ ਕਰਨਾ ਪਏਗਾ ਝੱਲਣਾ ਪਏਗਾ ਝੱਲੀਏ ਫਿਰ ਵਿਰੋਧ ਤੇ ਕਰਨਾ ਹੀ ਹੈ ਸਾਰਿਆਂ ਨੇ ਗਾਲਾਂ ਕੱਢਣਗੇ ਭੈੜੇ ਭੈੜੇ ਨਾਮ ਰੱਖਣਗੇ ਤੁਹਾਨੂੰ ਬਦਨਾਮ ਕਰਨਗੇ ਜਿਵੇਂ ਕਰਦੇ ਆ ਜੋ ਕੁਝ ਅੱਜ ਕੱਲ੍ਹ ਚੱਲਦਾ ਹੈ ਆਹ ਮੇਰੀ ਹੁਣ ਵੀਡੀਓ ਚੱਲਦੀ ਹੋਣੀ ਹੈ ਨੈੱਟ ਤੇ ਲਾਈਵ ਚੱਲਦਾ ਹੋਣਾ ਨਾ ਹੁਣ ਤੇ ਕਿੱਡੇ ਭੈੜੇ ਭੈੜੇ ਕਮੈਂਟ ਕਰਦੇ ਹੋਣਗੇ ਕਿੰਦੀਆਂ ਗੰਦੀਆਂ ਗਾਲਾਂ ਕੱਢਦੇ ਹੋਣਗੇ ਉਹ ਆਪਣਾ ਕੰਮ ਕਰੀ ਜਾਂਦੇ ਆ ਫਟਾਫਟ ਉਹਨਾਂ ਨੂੰ ਇਹੀ ਸਿਖਾਇਆ ਗਿਆ ਤਾਂ ਕਰਕੇ ਭਾਈ ਮੇਰੀ ਬੇਨਤੀ ਹੈ ਵੀ ਇਸ ਚੀਜ਼ ਦਾ ਸਾਹਮਣਾ ਤੇ ਕਰਨਾ ਪੈਂਦਾ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਵੀ ਜੇ ਕਹੀਏ ਵੀ ਇਹਨੂੰ ਵੀ ਖੁਸ਼ ਰੱਖੋ ਇੱਥੇ ਵੀ ਬਸ ਇੱਥੇ ਵੀ ਨਾ ਬੋਲੋ ਇੱਥੇ ਵੀ ਨਾ ਬੋਲੋ ਫਿਰ ਨਹੀਂ ਗੱਲ ਬਣਦੀ ਤਾਂ ਕਰਕੇ ਤਕੜੇ ਹੋ ਕੇ ਚੱਲੋ ਤੇ ਰਹੀ ਗੱਲ ਜੋ ਆਪਾਂ ਬੇਨਤੀ ਕਰ ਰਿਹਾ ਸੀ ਮੈਂ ਇਹ ਜਿਹੜਾ ਹੈ ਨਾ ਛਿੰਨ ਦਰਸ਼ ਦਿਖਾਏ ਜੀ ਗੁਰੂ ਗ੍ਰੰਥ ਸਾਹਿਬ ਦਾ ਰੱਬ ਗੁਣ ਹੈ ਉਹ ਕੁਆਲਿਟੀ ਹੈ ਆਪਣੇ ਵਿੱਚੋਂ ਦਿਸਣੇ ਨੇ ਦਿਸਣੇ ਚਾਹੀਦੇ ਆ ਉਹਨੂੰ ਪ੍ਰਗਟ ਕਰੀਏ ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਇਹ ਗੁਣ ਜੇ ਜ਼ਿੰਦਗੀ 'ਚ ਨਾ ਆਏ ਇਹ ਇੱਥੇ ਕੀ ਕਿਤੇ ਪੜੋ ਜੋ ਲਾਜ ਮਰੈ ਜੋ ਨਾਮ ਨਾ ਲੇਵੇ ਨਾਮ ਬਿਹੂਨ ਸੁਖੀ ਕਿਉਂ ਸੋਵੇ ਜਿਹੜਾ ਨਾਮ ਤੋਂ ਬਿਹੂਣਾ ਹੈ ਉਹ ਸੌਖਾ ਕਿਵੇਂ ਹੋ ਸਕਦਾ ਹੈ ਉਹਦੀ ਜ਼ਿੰਦਗੀ ਸੌਖੀ ਕਿਵੇਂ ਹੋ ਸਕਦੀ ਹੈ ਮੇਰੇ ਮਾਲਕ ਜੀ ਇੱਕ ਛਿੰਨ ਮੈਨੂੰ ਉਹ ਮੇਰੇ ਵਿੱਚ ਕੁਆਲਿਟੀ ਪੈਦਾ ਹੋਵੇ ਮੇਰੇ 'ਚ ਉਹ ਗੁਣ ਆਉਣ ਉਹ ਪੈਸ਼ਨ ਆਵੇ ਉਹ ਜਜ਼ਬਾ ਆਵੇ ਲਓ ਸੁਣੋ
ਲਾਜ ਮਰੇ ਜੋ ਨਾਮ ਨਾ ਲੇਵੇ ਲਾਜ ਮਰੇ ਜੋ ਨਾਮ ਨਾ ਲੇਵੇ
ਪੜੋ ਜੀ
ਲਾਜ
ਲਾਜ ਮਰੇ ਨਾਮ ਬਿਹੂਨ ਸੁਖੀ ਕਿਉਂ ਸੋਵੇ ਨਾਮ ਬਿਹੂਨ ਸੁਖੀ ਕਿਉਂ ਸੋਵੇ ਲਾਜ ਮਰੇ ਜੋ ਨਾਮ ਨਾ ਲੇਵੇ
ਪੜੋ ਜੀ
ਲਾਜ ਮਰੇ ਜੋ ਨਾਮ
ਹਰ ਸਿਮਰਨ ਚਾਂਦ ਪਰਮ ਗਤ ਚਾਹੈ ਮੂਲ ਬਿਨਾ ਸਾਖਾ ਕਤਿਆ ਹੈ ਮੂਲ ਬਿਨਾ ਸਾਖਾ ਕਤਿਆ ਹੈ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਹਰ ਸੰਗ ਮਿਲਾਏ ਬੰਧਨ ਕਾਟ ਹਰ ਸੰਗ ਮਿਲਾਏ ਨਾਮ ਬੇਹੂਨ ਸੁਖੀ ਕਿਉਂ ਸੋਵੇ ਨਾਮ ਬੇਹੂਨ ਸੁਖੀ ਕਿਉਂ ਸੋਵੇ ਲਾਜ ਮਰੇ ਜੋ ਨਾਮ ਨਾ ਲੇਵੇ
ਸੋ ਅਗਲੀ ਵਾਰੀ ਇਹ ਸ਼ਬਦ ਦੀ ਵਿਚਾਰ ਕਰਾਂਗੇ ਆਹ ਸ਼ਬਦ ਪੂਰਾ ਕਰ ਦਈਏ ਕੂਪ ਭਰਿਓ ਜੈਸੇ ਦਾਦੇ ਰਾ ਕਛ ਦੇਸ਼ ਵਿਦੇਸ਼ ਨਾ ਬੂਝ ਮੇਰਿਆ ਮਾਲਕਾ ਮੈਂ ਤੇ ਖੂਹ ਦਾ ਡੱਡੂ ਆ ਭਗਤ ਰਵਿਦਾਸ ਜੀ ਕਹਿੰਦੇ ਖੂਹ ਦਾ ਡੱਡੂ ਆ ਮੈਂ ਤੇ ਇਸੇ ਨੂੰ ਜ਼ਿੰਦਗੀ ਸਮਝੀ ਬੈਠਾ ਚਾਰ ਕੁ ਛਾਲਾਂ ਜੀਆਂ ਮਾਰ ਕੇ ਪਹਿਲੀ ਛਾਲ ਮਾਰੀ ਮਾੜਾ ਮੋਟਾ ਪੜ੍ਹ ਲਿਖ ਗਏ ਦੂਜੀ ਛਾਲ ਮਾਰੀ ਨੌਕਰੀ ਮਿਲ ਗਈ ਤੀਜੀ ਛਾਲ ਮਾਰੀ ਵਿਆਹ ਕਰਾ ਲਿਆ ਘਰ ਬਣ ਗਿਆ ਚੌਥੀ ਕੁ ਛਾਲ ਅਸੀਂ ਇਹ ਮਾਰਦੇ ਹਾਂ ਵੀ ਬਸ ਜੀ ਬੱਲੇ ਬੱਲੇ ਚਾਰ ਬੰਦਿਆਂ 'ਚ ਸਾਡੀ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ ਜਦੋਂ ਇਲਾਕੇ 'ਚ ਬੜੀ ਚੌਧਰ ਹੈ ਆਹ ਛਾਲਾਂ ਚਾਰ ਕੁ ਖੂਹ ਵਾਲਾ ਡੱਡੂ ਆ ਮੇਰਿਆ ਮਾਲਕਾ ਸਾਡਾ ਤੇ ਇਹੀ ਹਾਲ ਹੈ ਸਾਨੂੰ ਨਹੀਂ ਪਤਾ ਸਮਝ ਦੇ ਅਕਲ ਦੇ ਲੋਪੜੋ
ਕੂਪ ਭਰਿਓ ਜੈਸੇ ਦਾਦੁਰਾ ਕੱਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕੱਛ ਯਾਰਾ ਪਾਰ ਨਾ ਸੂਝ
ਮੈਨੂੰ ਆਰ ਪਾਰ ਦਾ ਪਤਾ ਕੋਈ ਨਹੀਂ ਖੂਹ ਵਾਲੇ ਡੱਡੂ ਵਾਂਗੂ ਬਸ ਇੱਥੇ ਕੀ ਫਸੇ ਹੋਏ ਆ ਮਟੀਰੀਅਲ ਵਿੱਚ ਸੁਰਤ ਫਸੀ ਹੋਈ ਹੈ ਮਿਹਰ ਕਰ ਮੇਰੇ ਮਾਲਕ ਜੀ ਕਿਰਪਾ ਕਰ ਸਾਨੂੰ ਕੱਢ ਇਹਦੇ ਚੋਂ ਇੱਕ ਛਿਨ ਦਰਸ਼ਨ ਦਿਖਾਏ ਜੀ ਲੋ ਅੱਗੇ
ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ
ਉਹ ਗੁਣ ਮੇਰੀ ਜ਼ਿੰਦਗੀ ਵਿੱਚੋਂ ਪ੍ਰਗਟ ਹੋਣ ਮੈਂ ਵੀ ਮੇਰੇ ਵਿੱਚ ਵੀ ਉਹ ਕੁਆਲਿਟੀ ਆਵੇ ਸੱਚੇ ਪਾਤਸ਼ਾਹ ਜਿਹੜੀ ਕਿਤੇ ਭਾਈ ਮਨੀ ਸਿੰਘ ਵਿੱਚ ਸੀ ਜਿਹੜੀ ਕੁਆਲਿਟੀ ਭਾਈ ਤਾਰੂ ਸਿੰਘ ਵਿੱਚ ਸੀ ਉਹ ਜਿਹੜੀ ਕੁਆਲਿਟੀ ਮੋਤੀ ਰਾਮ ਵਰਗਿਆਂ ਵਿੱਚ ਸੀ ਸਾਡੇ 'ਚ ਵੀ ਉਹ ਗੁਣ ਪ੍ਰਗਟ ਹੋਣ ਕਿਰਪਾ ਕਰ ਇਹ ਦਰਸ਼ ਦਿਖਾ ਕੱਖ ਨਹੀਂ ਔਗਣ ਹੀ ਔਗਣ ਜਦੋਂ ਅੰਦਰ ਝਾਤੀ ਮਾਰਦੇ ਹਾਂ ਸ਼ੈਤਾਨ ਬੈਠਾ ਦਿਸਦਾ ਭਗਵਾਨ ਨਹੀਂ ਦਿਸਦਾ ਉਹ ਗੁਣਾਂ ਨੂੰ ਗੁਣ ਦਿਸਣ ਮੈਨੂੰ ਮੇਰੀ ਜ਼ਿੰਦਗੀ 'ਚ ਹਾਂਜੀ
ਮਲਨ ਭਈ ਮਤ ਮਾਧਵਾ ਤੇਰੀ ਗੱਤ ਲਖੀ ਨਾ ਜਾਏ
ਮੇਰੀ ਮਤ ਮਲੀਨ ਹੋਈ ਪਈ ਹੈ ਤੇ ਤੇਰੇ ਗੁਣ ਮੇਰੇ ਤੋਂ ਲਖੇ ਨਹੀਂ ਜਾ ਰਹੇ ਮੇਰੇ ਤੇ ਕਿਰਪਾ ਕਰ ਤੂੰ ਬੇਅੰਤ ਹੈ ਤੇਰੇ ਬਾਰੇ ਸੋਝੀ ਨਹੀਂ ਮਿਲ ਰਹੀ ਕਿਉਂਕਿ ਮਤ ਮੇਰੀ ਮੈਲੀ ਹੋ ਗਈ ਔਗੁਣਾ ਕਰਕੇ ਮਤ ਮੈਲੀ ਹੋਈ ਪਈ ਹੈ ਕਿਰਪਾ ਕਰ ਹਾਂਜੀ
ਕਰੋ ਕਿਰਪਾ ਭ੍ਰਮ ਚੁੱਕਈ ਮੈਂ ਸੋ ਮਤ ਦੇਹੋ ਸਮਝਾਏ
ਮੇਰੇ ਪਰਦੇ ਚੁੱਕੇ ਜਾਣ ਮੇਰੇ ਮਨ ਦੇ ਭਰਮ ਨਿਕਲ ਜਾਣ ਮੈਨੂੰ ਸਮਤ ਦਿਓ ਅਕਲ ਦਿਓ ਸੋਝੀ ਦਿਓ ਭਗਤ ਰਵਿਦਾਸ ਜੀ ਕਹਿ ਰਹੇ ਹਾਂਜੀ ਅਗਲੀ ਪੰਕਤੀ
ਜੋਗੀ ਸਰ ਪਾਵੇ ਨਹੀਂ ਤਾਂ ਗੁਣ ਕਥਨ ਅਪਾ
ਗੁਣਾਂ ਦੀ ਗੱਲ ਆਏਗੀ ਹਰੇਕ ਸ਼ਬਦ ਵਿੱਚ ਗੁਣ 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 ਹਰ ਜਗ੍ਹਾ ਗੁਣ ਉਹ ਗੁਣ ਹੀ ਗੁਰੂ ਗ੍ਰੰਥ ਸਾਹਿਬ ਦਾ ਰੱਬ ਹੈ ਗੁਰੂ ਨਾਨਕ ਇਹ ਜਿੰਨੇ ਨੇ 35 ਇਹ ਗੁਣਾਂ ਨੂੰ ਰੱਬ ਕਹਿੰਦੇ ਆ ਇਹਨਾਂ ਭਗਤਾਂ ਦਾ ਰੱਬ ਗੁਣ ਨੇ ਕੁਆਲਿਟੀ ਸਾਡੇ 'ਚ ਗੁਣ ਪ੍ਰਗਟ ਹੋਣ ਮੇਰਿਆ ਮਾਲਕਾ ਤੇਰੇ ਗੁਣ ਦੱਸੇ ਨਹੀਂ ਜਾ ਸਕਦੇ ਇਹ ਫਿਰ ਪੜੋ ਪੰਕਤੀ
ਜੋਗੀ ਸਰ ਪਾਵੇ ਨਹੀਂ ਤਉ ਗੁਣ ਪਥ ਨੂੰ ਅਪਾਰ।
ਜੋਗੀ ਜਿਹੜੇ ਨੇ ਇਹ ਪਾ ਇਹ ਅੰਤ ਨਹੀਂ ਪਾ ਸਕਦੇ, ਕਈ ਕਿਰਿਆਵਾਂ ਕਰਦੀ ਹੈ ਦੁਨੀਆ, ਬਥੇਰੇ ਕੰਮ ਕਰਦੀ ਹੈ, ਤੇਰੇ ਗੁਣ ਬੜੇ ਜ਼ਿਆਦਾ ਨੇ ਉਹ ਦੱਸੇ ਨਹੀਂ ਜਾ ਸਕਦੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵਲ, ਤੂੰ ਤੇ ਗੁਣਾਂ ਦਾ ਸਾਗਰ ਹੈ। ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਰਦਾਨਾ ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਦੁੱਧ ਧਿਆਏ। ਲਓ ਅਗਲੀ ਲਾਸਟ ਪੰਕਤੀ।
ਪ੍ਰੇਮ ਭਗਤ ਕੈ ਕਾਰਣ ਕਹੋ ਰਵਿਦਾਸ ਚਮਾਰ।
ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਆਪਣੀ ਪ੍ਰੇਮਾ ਭਗਤੀ ਦੇ, ਬਸ ਤੇਰੇ ਨਾਲ ਮੇਰਾ ਪ੍ਰੇਮ ਪੈ ਜਾਏ, ਤੇਰੇ ਗੁਣ ਮੇਰੀ ਜ਼ਿੰਦਗੀ ਵਿੱਚੋਂ ਪ੍ਰਗਟ ਹੋ ਜਾਣ, ਬਸ ਸਾਡੇ ਤੇ ਇਹ ਕਿਰਪਾ ਹੋਵੇ ਪਿਆਰਿਓ। ਆਓ ਮਨ ਬਣਾਈਏ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਣਾ। ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਲੁੱਟਣਾ ਹੈ ਤਾਂ ਲੁੱਟ ਲੈ, ਲੁੱਟਣਾ ਹੈ ਤਾਂ ਲੁੱਟ ਲੈ, ਥੋੜੀ ਡਲੇ ਲੁੱਟਣਾ ਹੈ ਤਾਂ ਲੁੱਟ ਲੈ, 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 ਲੁੱਟਣਾ ਹੈ ਤਾਂ ਲੁੱਟ ਲੈ। ਰਾਮ ਨਾਮ ਹੈ ਤੂੰ, ਰਾਮ ਨਾਮ ਹੈ ਤੂੰ, ਫਿਰ ਪਾਸ਼ੇ ਪਛਤਾ ਹੋ ਗਏ ਤੇ, ਫਿਰ ਪਾਸ਼ੇ ਪਛਤਾ ਹੋ ਗਏ, ਫਿਰ ਪਾਸ਼ੇ ਪਛਤਾ ਹੋ ਗਏ, ਫਿਰ ਪਾਸ਼ੇ ਪਛਤਾ ਹੋ ਗਏ, ਫਿਰ ਪਾਸ਼ੇ। ਗੱਜ ਕੇ ਬਈ
ਜਬ ਪ੍ਰਾਨ ਜਾਵੇਂਗੇ ਸੂਰ, ਪ੍ਰਾਨ ਜਾਵੇਂਗੇ ਸੂਰ, ਪ੍ਰਾਨ ਜਾਵੇਂਗੇ ਸੂਰ, ਪ੍ਰਾਨ ਜਾਵੇਂਗੇ ਸੂਰ, ਲੁੱਟਣਾ ਹੈ
ਸਾਡੇ ਜੀ ਸਾਡੇ ਵਾਲੀ ਕੁਆਲਿਟੀ ਮਿਸ ਹੋਈ ਹੈ। ਕੁੱਤੇ ਚ ਕੁੱਤੇ ਦਾ ਗੁਣ ਹੁੰਦਾ ਪ੍ਰਗਟ ਹੈ, ਦਰਖਤ ਚ ਦਰਖਤ ਦੇ ਗੁਣ ਨੇ, ਸੂਰਜ ਚ ਸੂਰਜ ਦੀ ਕੁਆਲਿਟੀ ਹੈ, ਚੰਦਰਮਾ ਚ ਚੰਦਰਮਾ ਦੀ ਕੁਆਲਿਟੀ ਹੈ, ਮਿੱਟੀ ਚ ਮਿੱਟੀ ਦੀ ਕੁਆਲਿਟੀ ਹੈ, ਇਹਨਾਂ ਦੇ ਗੁਣ ਪ੍ਰਗਟ ਨੇ, ਬੰਦੇ ਚ ਬੰਦਿਆਂ ਵਾਲੇ ਗੁਣ ਪ੍ਰਗਟ ਨਹੀਂ ਹੋ ਰਹੇ। ਇਹਨੂੰ ਬਾਹਰ ਕੱਢੀਏ, ਬੰਦੇ ਬਣ ਕੇ ਜੰਮੇ ਆ, ਬੰਦੇ ਬਣ ਕੇ ਰਹੀਏ। ਇਨਸਾਨੀਅਤ ਸਾਡੇ ਵਿੱਚ ਜੰਮੇ, ਗੁਰੂ ਸਾਹਿਬ ਸਾਡੇ ਤੇ ਮਿਹਰ ਕਰਨ। ਸੋ ਇਹ ਬੇਨਤੀ ਜ਼ਰੂਰ ਜ਼ਰੂਰ ਸੁਣਨ, ਪੱਕਾ ਧਿਆਨ ਚ ਰੱਖੋ ਵੀ ਜਿਹੜੀਆਂ ਵੀ ਗੱਲਾਂ ਇਹ ਕੱਟ ਕੱਟ ਕੇ ਪਾਉਂਦੇ ਆ ਨਾ, ਇਹਦੇ ਤੋਂ ਜ਼ਰੂਰ ਸੁਚੇਤ ਹੋਵੋ। ਸਿੰਘੋ ਲੱਭ ਲਿਆ ਕਰੋ ਪੂਰੀ ਵੀਡੀਓ ਕਿੱਥੇ ਪਈ ਹੈ, ਪੂਰੀ ਪਾਇਆ ਕਰੋ ਫਿਰ ਲੱਭ ਕੇ, ਇਹਨਾਂ ਦਾ ਜਵਾਬ ਦਿਆ ਕਰੋ, ਪੂਰੀ ਲੱਭ ਲਿਆ ਕਰੋ ਵੀ ਕਿੱਥੇ ਹੈ, ਇਹਨਾਂ ਨੇ ਕੱਟ ਕੇ ਪਾਈ ਹੋਈ ਉਸ ਪੂਰੀ ਪਾਇਆ ਕਰੋ ਵੀ ਆਹ ਅਸਲੀ, ਹੁਣ ਦੱਸੋ ਅਸਲੀ ਲੱਭਿਆ ਕਰੋ, ਕਿਉਂਕਿ ਗੱਲ ਅੱਧੀ ਅਧੂਰੀ ਨਹੀਂ ਹੋਈ ਹੁੰਦੀ, ਪੂਰੀ ਹੋਈ ਹੋਈ ਹੋਈ। ਇਹ ਕੱਟਦੇ ਕੱਟ ਕੱਟ ਕੇ ਫਿਰ ਲੋਕਾਂ ਨੂੰ ਗੁੰਮਰਾਹ ਕਰਦੇ ਆ ਜੀ, ਵੇਖੋ ਗਲਤ ਬੋਲਿਆ ਜੀ, ਇਦਾਂ ਕਿਹਾ ਜੀ। ਅੱਜ ਤੇ ਮੈਂ ਹੈਰਾਨ ਹੋ ਗਿਆ ਜਦੋਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਵਾਲ ਕੀਤਾ, ਲੈ ਦੱਸੋ ਉਹਨੇ ਸਵਾਲ ਕੀਤਾ, ਕਹਿੰਦੇ ਜੀ ਇਹ ਵਿਆਹੇ ਨੀ ਜੀ, ਇਹ ਕਾਮ ਇਹਨਾਂ ਦਾ, ਦੱਸੋ ਇਦਾਂ ਦੀ ਗੱਲ ਕਹਿਤੀ। ਮੈਂ ਤੇ ਹੈਰਾਨ ਹੋ ਗਿਆ ਯਾਰ, ਜ਼ਿੰਮੇਵਾਰ ਬੰਦੇ ਹੋ ਤੁਸੀਂ, ਉਦਣ ਪੁੱਛਿਓ ਜਿੱਦਣ ਗਲਤੀ ਕਰਾਂਗਾ ਕੋਈ, ਇਹ ਨਹੀਂ ਮਾਣ ਵਾਲੀ ਗੱਲ ਨਹੀਂ। 34 ਸਾਲ ਦੀ ਮੇਰੀ ਉਮਰ ਹੈ ਤੇ ਹੁਣ ਤੱਕ ਮੇਰੇ ਮਾਲਕ ਨੇ ਮੈਨੂੰ ਬਚਾ ਕੇ ਰੱਖਿਆ, ਤੇ ਅੱਗੇ ਵੀ ਕਿਰਪਾ ਰੱਖੇ, ਮਿਹਰ ਰੱਖੇ। ਮਿਹਰ ਰੱਖੇ ਮੇਰਾ ਮਾਲਕ। ਸੋ ਇਸ ਕਰਕੇ ਨਾਲੇ ਅਧੂਰੀ ਵੀਡੀਓ ਕਰਨੈਲ ਸਿੰਘ ਪੀਰ ਮੁਹੰਮਦ ਸੁਣੀ ਕਿਉਂ, ਅਧੂਰੀ ਕੱਟੀ ਕਟਾਈ ਇਹਨਾਂ ਦੀ ਕੱਟੀ, ਅਸਲੀ ਕਿਉਂ ਨਹੀਂ ਸੁਣੀ ਜਿਹਦੇ ਚ ਸਾਰੀ ਗੱਲ ਐਕਸਪਲੇਨ ਕੀਤੀ ਹੈ ਚੰਗੀ ਤਰ੍ਹਾਂ। ਮੁੱਦੇ ਬਣਾਏ ਇਹਨਾਂ ਨੇ, ਕਦੇ ਭੋਰਿਆਂ ਦਾ ਮੁੱਦਾ, ਕਦੇ ਸਰੋਵਰਾਂ ਦਾ ਮੁੱਦਾ, ਕਦੇ ਕਹਿੰਦੇ ਜੀ ਨਾਮ ਦੇ ਵਿਰੁੱਧ ਨੇ ਜੀ, ਸਿਮਰਨ ਸਿਮਰਨ ਤੇ ਮੈਂ ਰੋਜ਼ ਕਰਦਾ, ਸਟੇਜਾਂ ਤੇ ਕਰਾਈਦਾ, ਮੈਂ ਨਾਮ ਦੇ ਕਿਹੜੇ ਵੇਲੇ ਵਿਰੁੱਧ ਹੋਇਆ, ਪੂਰੀ ਗੱਲ ਨਹੀਂ ਸੁਣੀ। ਇਸ ਕਰਕੇ ਇਸ ਗੱਲ ਦਾ ਜ਼ਰੂਰ ਸਿੰਘੋ ਕਾਇਮ ਹੋ ਕੇ ਜਵਾਬ ਦਿਆ ਕਰੋ ਇਹਨਾਂ ਨੂੰ ਵੀ ਪੂਰੀ ਗੱਲ ਸੁਣਿਆ ਕਰੋ, ਐਵੇਂ ਕੱਟ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਇਹ ਗੁੰਮਰਾਹ ਕਰਦੇ ਆ, ਗੱਲ ਕੱਟ ਵੱਢ ਕੇ ਪੇਸ਼ ਕਰਦੇ, ਹਰ ਇੱਕ ਦੀ ਕੱਟ ਕੱਟ ਕੇ ਬਣਾਉਂਦੇ, ਹਰ ਇੱਕ ਪ੍ਰਚਾਰ, ਇਹ ਮੇਰੀ ਗੱਲੀ ਨਹੀਂ, ਸਾਰੇ ਪ੍ਰਚਾਰਕਾਂ ਨਾਲ ਹੀ ਇੱਦਾਂ ਕਰਦੇ। ਸੋ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ, ਤੇ ਕੱਲ੍ਹ ਤੇ ਪਰਸੋਂ ਕਰਨਾਲ ਦੀਵਾਨ ਨੇ, ਫਿਰ ਅੱਗੇ ਨੇੜੇ ਨੇੜੇ ਪ੍ਰੋਗਰਾਮ, ਈਸੜੂ ਹੈ ਨੇੜੇ ਆਪਣੇ, ਆ ਖੰਨੇ ਦੇ ਨੇੜੇ ਪੈ ਜਾਂਦਾ ਏਰੀਏ ਵਿੱਚ, ਈਸੜੂ ਪਿੰਡ ਪੈਂਦਾ, ਜਰਗ ਦੇ ਨੇੜੇ ਪੈਂਦਾ ਈਸੜੂ। ਉੱਥੇ ਤਿੰਨ ਦੀਵਾਨ ਨੇ 12, 13, 14 ਅਕਤੂਬਰ ਦੇ, ਉੱਥੇ ਵੀ ਸੰਗਤ ਪਹੁੰਚੇ। ਫਿਰ ਖਿਜਰਾਬਾਦ ਮੇਰਾ ਖਿਆਲ ਹੈ 15, 16, 17, ਇਹ ਵੀ ਨਾਲ ਹੀ ਹੈ, ਇੱਧਰ ਰੋਪੜ ਦੇ ਏਰੀਏ ਵਿੱਚ ਪੈ ਜਾਂਦਾ ਖਿਜਰਾਬਾਦ, ਉੱਥੇ ਵੀ ਜਿੱਥੇ ਵੀ ਕਿਤੇ ਨੇੜੇ ਨੇੜੇ ਪ੍ਰੋਗਰਾਮ ਆ ਰਹੇ ਆ, 27, 28, 29 ਆਨੰਦਪੁਰ ਕਲੌੜ, ਫਤਿਹਗੜ੍ਹ ਸਾਹਿਬ ਆਨੰਦਪੁਰ ਕਲੌੜ ਪਿੰਡ ਹੈ ਜਿਹੜਾ, ਗਿਆਨੀ ਦਿੱਤ ਸਿੰਘ ਹੋਣਾ ਦਾ ਪਿੰਡ ਹੈ ਮੇਰਾ ਖਿਆਲ, ਤੇ ਉੱਥੇ ਵੀ ਭਾਈ ਪ੍ਰੋਗਰਾਮ ਹੈ। ਬਾਕੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਖੋਖਰ ਪਿੰਡ ਵਿੱਚ ਡੱਡੂ ਮਾਜਰਾ ਪਿੰਡ 38 ਸੈਕਟਰ, ਚੰਡੀਗੜ੍ਹ 38 ਸੈਕਟਰ ਵਿੱਚ ਦੀਵਾਨ ਨੇ, ਚੰਡੀਗੜ੍ਹ ਦੇ ਇਲਾਕੇ 'ਚ ਜਿਹੜੇ ਆਏ। ਸੋ ਉੱਧਰਲੇ ਪਾਸੇ ਨੋਟ ਕਰ ਲਓ ਜਿੱਥੇ ਵੀ ਕਿਤੇ ਪਤਾ ਲੱਗੇ। ਇੱਕ ਸਿੰਘ ਸਾਡੇ ਆਏ ਹੋਏ ਹੈ, ਇਹ ਇਹਨਾਂ ਨੇ ਉਹ ਕੀ ਨਾਂ ਹੈ ਉਹਦਾ, ਉੱਚੀ ਦੱਸੋ, ਸਿੰਘ ਰੌਕਸ, ਅੱਛਾ ਸਿੰਘ ਰੌਕਸ ਇੱਕ ਬਣਾਇਆ ਇਹਨਾਂ ਨੇ ਸਿੰਘਾਂ ਨੇ, ਜਿਹਦੇ ਵਿੱਚ ਜਿਹੜੇ ਬੱਚਿਆਂ ਦੇ ਵਿਆਹ ਹੁੰਦੇ ਆ ਨਾ, ਜਿਹੜੇ ਉਹ ਲੋਕ ਗਾਉਣ ਵਾਲੇ ਲਵਾਉਂਦੇ ਆ, ਇਹ ਬੜਾ ਸੋਹਣਾ ਇੱਕ ਪ੍ਰੋਗਰਾਮ ਕਰਦੇ ਆ, ਜਿੱਦਾਂ ਇੱਕ ਨਾਟਕ ਵਾਂਗੂ ਕਰਦੇ ਆ, ਉਹਦੇ ਵਿੱਚ ਗਾਉਂਦੇ ਵੀ ਹੈ ਤੇ ਇਦਾਂ ਦਾ ਕੁਝ ਵੀ ਸਿੱਖੀ ਨਾਲ ਰਿਲੇਟਡ ਹੈ ਜਿਹੜਾ, ਤੇ ਜਿਹੜੇ ਬੱਚੇ ਚਾਹੁੰਦੇ ਆ ਵਿਆਹਾਂ ਦੇ ਵਿੱਚ ਇਦਾਂ ਦਾ ਕੁਝ ਵੀ ਵਧੀਆ ਲੱਗੇ, ਵਧੀਆ ਵੀ ਹੋਵੇ ਤੇ ਸੋਹਣਾ ਵੀ ਲੱਗੇ, ਤੇ ਸਾਨੂੰ ਉਹ ਦੂਜੇ ਨਾਂ ਲਾਉਣੇ ਪੈਣ, ਗਾਉਣ ਵਾਲਿਆਂ ਨੂੰ ਨਾਂ ਸੱਦਣਾ ਪਵੇ, ਬਦਲ ਚਾਹੀਦਾ ਨਾ ਉਸ ਚੀਜ਼ ਦਾ ਮਨੋਰੰਜਨ। ਉਸ ਵੇਲੇ ਅਗਲਾ ਕਹਿੰਦਾ ਰੌਣਕ ਮੇਲਾ ਤੇ ਹੋਵੇ ਹੀ ਹੋਵੇ ਨਾ, ਵੀ ਗੱਤਕੇ ਵਾਲੇ ਵੀ ਮੈਨੂੰ ਲੱਗਦਾ ਇਹਨਾਂ ਨਾਲ ਹੁੰਦੇ ਨੇ, ਕਈ ਟੀਮ ਹੁੰਦੀ ਹੈ ਪੂਰੀ 2-3 ਘੰਟੇ ਦਾ, ਤੇ ਪਹਿਲਾਂ ਵੀ ਇੱਕ ਦੋ ਵਾਰੀ ਇੱਥੇ ਆਏ ਸੀ, ਮੈਨੂੰ ਵਿਖਾਇਆ ਸੀ ਸਾਰਾ ਵੀ ਕਿੱਦਾਂ ਅਸੀਂ ਪ੍ਰੋਗਰਾਮ ਸਟੇਜ ਤੇ ਕਰਦੇ ਹਾਂ, ਤੇ ਜਿਨ੍ਹਾਂ ਦੇ ਵਿਆਹ ਹੁੰਦੇ ਨੇ ਕਹਿੰਦੇ ਅਸੀਂ ਫਿਰ ਸਟੇਜ ਤੇ ਜਾ ਕੇ, ਉਹ ਬੜਾ ਸੋਹਣਾ ਗੁਰਸਿੱਖੋ ਦਾ ਪ੍ਰਭਾਵ ਵੀ ਚੰਗਾ ਪੈਂਦਾ, ਇਦਾਂ ਦੀ ਇਹਨਾਂ ਨੇ ਸੋਹਣੀਆਂ ਸੋਹਣੀਆਂ ਬੋਲੀਆਂ ਬਣਾਈਆਂ ਨੇ ਵੀ ਨਾਲੇ ਤੇ ਸਮਝਾ ਜਾਂਦੇ ਆ, ਤੇ ਨਾਲੇ ਜਿਵੇਂ ਪਹਿਲਾਂ ਨਹੀਂ ਪੁਰਾਣੇ ਸਮਿਆਂ ਵਿੱਚ ਬੀਬੀਆਂ ਪਾਉਂਦੀਆਂ ਹੁੰਦੀਆਂ ਸੀ, ਤੇਰੀ ਮੱਧ ਵਿੱਚ ਵੇ ਬੂਟਾ ਗੋਭੀ ਦਾ, ਤੇ ਉਹ ਕਿਹਾ ਕਰਨ ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਧੋਬੀ ਦਾ, ਉਹ ਮਜ਼ਾਕ ਕਰਿਆ ਕਰ, ਫਿਰ ਉਹਦੀਆਂ ਬੋਲੀਆਂ ਬਣਾਈਆਂ, ਅਖੇ ਤੇਰੀ ਮੱਧ ਵਿੱਚ ਵੇ ਬੂਟਾ ਗੋਭੀ ਦਾ ਤੂੰ ਪੁੱਤ ਹੈ ਲਾੜਿਆ ਵੇ ਗੋਬਿੰਦ ਸਿੰਘ ਸੋਢੀ ਦਾ ਐਦਾਂ ਜਾਨੀ ਕਿ ਉਹਨੂੰ ਚੇਂਜ ਕਰਤਾ ਨਾ
ਤੇਰੀ ਮੱਧ ਵਿੱਚ ਵੇ
ਮੈਨੂੰ ਤੇ ਨਾ ਮੈਨੂੰ ਤੇ ਇਹਨਾਂ ਨੇ ਉਲਝਾ ਲਿਆ ਨਹੀਂ ਤੇ ਮੈਂ ਧਾਰਨਾ ਬਹੁਤ ਵੱਡਦਾ ਹੁੰਦਾ ਸੀ ਦੋ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਦੇ ਦੀਵਾਨ ਸੁਣੋ ਬਹੁਤ ਵੱਡਦਾ ਮੈਨੂੰ ਤੇ ਸ਼ਬੀਲ ਵਾਲਿਆਂ ਨੇ ਨਾ ਹੋਰ ਹੀ ਪਾਸੇ ਤੋਰ ਲਿਆ ਮੈਂ ਤੇ ਨਹੀਂ ਸੀ ਇੱਧਰ ਜਾਣ ਵਾਲਾ ਇਹਨਾਂ ਨੇ ਆਪਣੇ ਵਾਲੇ ਪਾਸੇ ਧੱਕੇ ਨਾਲ ਹੀ ਇੱਧਰ ਨੂੰ ਘੁਮਾ ਲਿਆ ਮੇਰਾ ਸਿਰ
ਮੱਧ ਵਿੱਚ ਵੇ ਬੂਟਾ ਰਾਹੀ ਦਾ ਮੱਧ ਵਿੱਚ ਵੇ ਬੂਟਾ ਰਾਹੀ ਦਾ ਮੱਧ ਵਿੱਚ ਵੇ ਬੂਟਾ ਰਾਹੀ ਦਾ ਮੱਧ ਵਿੱਚ ਵੇ ਬੂਟਾ ਰਾਹੀ ਮੱਧ ਵਿੱਚ ਵੇ ਬੂਟਾ ਰਾਹੀ ਦਾ ਮੱਧ ਵਿੱਚ ਵੇ ਬੂਟਾ ਰਾਹੀ
ਮੱਧ ਵਿੱਚ ਵੇ ਬੂਟਾ ਰਾਹੀ ਦਾ ਮੱਧ ਵਿੱਚ ਵੇ ਬੂਟਾ ਰਾਹੀ ਦਾ ਮੱਧ ਵਿੱਚ ਵੇ ਬੂਟਾ ਰਾਹੀ ਦਾ ਮੱਧ ਵਿੱਚ ਵੇ
ਬੜੇ ਚਿਰ ਬਾਅਦ ਮੈਂ ਧਾਰਨਾ ਪੜ੍ਹੀ ਹੁਣ ਤੇ ਸੱਚੀ ਧਾਰਨਾ ਭੁੱਲਦੀਆਂ ਜਾਂਦੀਆਂ ਮੈਨੂੰ ਪਹਿਲਾਂ ਬਹੁਤ ਪੜ੍ਹਦੇ ਸੀ ਹੁਣ ਹੋਰ ਹੀ ਸਿਆਪੇ ਨਹੀਂ ਮੁੱਕਦੇ ਧਾਰਨਾ ਤਾਂ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਦਾ ਇਹ ਕੁਛ ਨਾ ਕੁਛ ਛੇੜੀ ਰੱਖਦੇ ਕੁਛ ਨਾ ਕੁਛ ਕਰਦੇ ਰਹਿੰਦੇ ਆ ਫਿਰ ਉਹਦੇ ਜਵਾਬ ਦਿੰਦੇ ਹੀ ਟਾਈਮ ਲੰਘ ਜਾਂਦਾ ਸਾਰਾ ਪਰ ਜ਼ਰੂਰੀ ਹੈ ਜੀ ਜ਼ਰੂਰੀ ਹੈ ਇਹ ਜਿਹੜਾ ਧੱਕਾ ਹੈ ਨਾ ਇਹ ਇਹਦੇ ਸੰਬੰਧ 'ਚ ਆਹ ਤੇ ਕੋਈ ਗੱਲ ਨਹੀਂ ਠੀਕ ਹੈ ਧਾਰਨਾ ਵੀ ਵਿੱਚ ਦੀ ਪੜ੍ਹਦੇ ਹੀ ਹਾਂ ਪਰ ਇੱਕ ਤੇ ਗੁਰਬਾਣੀ ਦੀ ਵਿਚਾਰ ਬੜੀ ਜ਼ਰੂਰੀ ਹੈ ਨੁਕਤੇ ਸਮਝ ਆਉਣੇ ਚਾਹੀਦੇ ਆ ਤੇ ਦੂਜੀ ਗੱਲ ਜਿਹੜੀ ਹੈ ਵੀ ਜੋ ਹਾਲਾਤ ਚੱਲਦੇ ਆ ਨਾ ਇਹ ਵੀ ਬੜਾ ਜ਼ਰੂਰੀ ਇਹਦੇ ਸੰਬੰਧ 'ਚ ਵੀ ਗੱਲ ਕਰਨੀ ਜ਼ਰੂਰੀ ਆਓ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੀਏ ਫਿਰ ਅਰਦਾਸ 'ਚ ਜੁੜਦੇ ਹਾਂ ਫਿਰ ਹੁਕਮਨਾਮੇ ਸੁਣਾਂਗੇ ਪਿਆਰਿਓ ਫਿਰ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਾਂਗੇ ਤੇ ਸਹਿਜ ਪਾਠ ਜਿਨ੍ਹਾਂ ਨੇ ਆਰੰਭ ਕਰਨੇ ਨੇ ਜੀ ਨੋਟ ਕਰੋ ਅਗਲੇ ਸ਼ਨੀਵਾਰ ਇੱਕ ਤੇ ਅੱਜ ਸ਼ਨੀਵਾਰ ਹੈ ਅਗਲਾ ਜਿਹੜਾ ਸ਼ਨੀਵਾਰ ਹੈ ਇੱਥੇ ਪਰਮੇਸ਼ਰ ਦੁਆਰ ਸਹਿਜ ਪਾਠ ਆਰੰਭ ਕਰਾਏ ਜਾਂਦੇ ਹੈ ਪੋਥੀਆਂ ਫ੍ਰੀ ਪ੍ਰਾਪਤ ਕਰ ਲਓ ਆ ਕੇ ਸਹਿਜ ਪਾਠ ਆਰੰਭ ਕਰਾਓ 10 ਵਜੇ ਅਗਲੇ ਸ਼ਨੀਵਾਰ ਜਿਹੜੇ ਵੀਰਾਂ ਭੈਣਾਂ ਨੇ ਸਹਿਜ ਪਾਠ ਆਰੰਭ ਕਰਾਉਣੇ ਹੈ ਆਪਣੇ ਆਈ ਕਾਰਡ ਲੈ ਕੇ ਆਇਓ ਤੇ ਅਗਲੇ ਸ਼ਨੀਵਾਰ ਆਪਾਂ ਵੱਧ ਤੋਂ ਵੱਧ ਸਹਿਜ ਪਾਠ ਆਰੰਭ ਕਰੀਏ ਅਗਲਾ ਸ਼ਨੀਵਾਰ ਜਿਹੜਾ ਪਹਿਲਾ ਸ਼ਨੀਵਾਰ ਹੈ ਨਵੰਬਰ ਕਿੰਨੀ ਤਰੀਕ 4 ਦਾ ਆ ਰਿਹਾ ਜੀ 4 ਤਰੀਕ ਨੂੰ ਦਰਸ਼ਨ ਦੇਣੇ ਵੱਧ ਚੜ ਕੇ ਲਾਹਾ ਲੈਣਾ ਅਗਲੇ ਸ਼ਨੀਵਾਰ ਦਾ ਦੀਵਾਨ ਰਾਤ ਦਾ ਲਾਵਾਂਗੇ ਨਵੰਬਰ ਦਾ ਤੇ ਦਸੰਬਰ ਜਨਵਰੀ ਤੇ ਫਰਵਰੀ 3 ਮਹੀਨੇ ਦਿਨ ਦਾ ਦਸੰਬਰ ਦਾ ਜਨਵਰੀ ਦਾ ਤੇ ਫਰਵਰੀ ਦਾ ਪਹਿਲਾ ਜਿਹੜਾ ਸ਼ਨੀਵਾਰ ਹੋਏਗਾ ਉਹ ਦਿਨ ਦਾ ਦੀਵਾਨ ਲਾਵਾਂਗੇ ਚੇਤਾ ਰੱਖਿਓ। ਬਾਕੀ ਐਦਕੀ ਜਿਹੜਾ ਹੈ ਪ੍ਰੋਗਰਾਮ ਨਵੰਬਰ ਵਾਲਾ ਰਾਤ ਦਾ ਹੀ ਲੱਗੇਗਾ, ਅਗਲਾ ਮਹੀਨੇ ਦਾ ਦੀਵਾਨ ਰਾਤ ਦਾ, ਬਾਕੀ ਫਿਰ ਦਿਨ ਦੇ ਪ੍ਰੋਗਰਾਮ ਹੋਣਗੇ। ਹੋਈਆਂ ਭੁੱਲਾਂ ਦੀ ਖਿਮਾ ਤੇ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ ਹਨ। ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ। ਮੈਂ ਬਾਹਰੋਂ ਅਮਰੀਕਾ ਤੋਂ ਆਉਣ ਕਰਕੇ ਥੋੜ੍ਹਾ ਜਿਹਾ ਦੋ ਤਿੰਨ ਦਿਨ ਸੈੱਟ ਹੋਣ ਤੇ ਲੱਗ ਜਾਂਦੇ ਆ, ਉੱਧਰ ਰਾਤ ਹੁੰਦੀ ਹੈ, ਇੱਧਰ ਦਿਨ ਹੁੰਦਾ ਹੈ, ਦਿਨ ਰਾਤ ਦਾ ਫਰਕ ਪੈ ਜਾਂਦਾ, ਉਹਦੇ ਕਰਕੇ ਥੋੜ੍ਹਾ ਜਿਹਾ ਨਾ ਟਾਈਮ ਲੱਗਦਾ ਹੈ ਸੈੱਟ ਹੋਣ ਤੇ। ਪਰ ਫਿਰ ਵੀ ਚਲੋ ਜਿਵੇਂ ਵੀ ਮੈਂ ਬੋਲ ਸਕਿਆ, ਹਾਜ਼ਰੀ ਭਰ ਸਕਿਆ, ਪ੍ਰਵਾਨ ਕਰਿਓ, ਗੱਜ ਕੇ ਆਨੰਦ ਸਾਹਿਬ ਦੇ ਵਿੱਚ ਬੋਲੋ। ਤੇ ਜਗਤਾਰ ਸਿੰਘ ਹੋਣਾ ਨੂੰ ਮੈਂ ਵਧਾਈ ਦੇ ਦਿੱਤੀ ਹੈ, ਉਹਨਾਂ ਦੀ ਸਿੰਘ ਸਾਹਿਬੀ ਦੀ ਵੀ ਜਥੇਦਾਰੀ ਅਗਲੀ ਉਹਨਾਂ ਦੀ ਪੱਕੀ ਹੈ। ਉਹ ਜ਼ਰੂਰ ਮੈਨੂੰ ਮੇਰੇ ਮਨ ਵਿੱਚ ਸੀ, ਜਿੱਦਣ ਮੈਂ ਸੁਣਿਆ ਨਾ ਨਾਂ ਲੈ ਕੇ ਬੋਲਿਆ, ਮੈਂ ਕਿਹਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਤਾਂ ਕਰਦੇ ਚੰਗੇ ਨਹੀਂ ਲੱਗਦੇ। ਚਾਹੀਦਾ ਨਹੀਂ ਮੈਂ ਬੋਲਾਂ, ਪਰ ਮਜਬੂਰੀ ਬਣਾ ਦਿੰਦੇ ਆ ਬੋਲਣਾ, ਮਜਬੂਰੀ ਬਣ ਜਾਂਦੀ ਹੈ ਇਹੋ ਜਿਹੇ ਬੰਦਿਆਂ ਬਾਰੇ। ਨਹੀਂ ਤੇ ਕਦੇ ਵੀ ਅਸੀਂ ਇਦਾਂ ਨਹੀਂ ਸੋਚ ਸਕਦੇ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਾਰੇ ਬੋਲੀਏ। ਪਰ ਜਦੋਂ ਅਗਲਾ ਆਪਣੇ ਅਹੁਦੇ ਨੂੰ ਹੀ ਨਾ ਸਮਝੇ, ਜ਼ਿੰਮੇਵਾਰੀ ਨਾ ਸਮਝੇ, ਇਹ ਸ਼ਰੇਆਮ ਅਨਾਊਂਸਮੈਂਟ ਕਰੇ ਵੀ ਇਹਨਾਂ ਦੇ ਦੀਵਾਨ ਸੁਣਨੇ ਬੰਦ ਕਰ ਦਿਓ, ਸ਼ਰੇਆਮ ਇਹ ਅਨਾਊਂਸਮੈਂਟ ਕਰੇ ਵੀ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਨੂੰ ਨਾ ਸੁਣਿਆ ਕਰੋ, ਢੱਡਰੀਆਂ ਵਾਲਿਆਂ ਦੇ ਦੀਵਾਨ ਚ ਨਾ। ਇੱਕ ਗੱਲ ਹੋਰ ਦੱਸਾਂ, ਅੰਮ੍ਰਿਤ ਸੰਚਾਰ ਹੋਇਆ ਜੀ, ਤਿੰਨ ਚਾਰ ਜਗ੍ਹਾ ਸਾਡੇ ਕੋਲ ਰਿਪੋਰਟ ਆਈ ਹੈ, ਇਹਨਾਂ ਦੇ ਪੰਜ ਪਿਆਰੇ ਅੰਮ੍ਰਿਤ ਸੰਚਾਰ ਦੇ ਵਿੱਚ ਇੱਕ ਜਥਾ ਗਿਆ, ਇੱਕ ਜਥੇਬੰਦੀ ਹੈ, ਇੱਕ ਮੈਂ ਨਾਂ ਨਹੀਂ ਹੁਣ ਲੈਣਾ ਚਾਹੁੰਦਾ, ਸਬੂਤ ਦੇ ਕੇ ਕਵਾਂਗਾ ਨਾ ਫਿਰ ਸਬੂਤ। ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਵੇਲੇ ਇਹ ਅਨਾਊਂਸਮੈਂਟ ਕੀਤੀ ਵੀ ਭਾਈ ਢੱਡਰੀਆਂ ਵਾਲਿਆਂ ਦੇ ਦੀਵਾਨਾਂ 'ਚ ਨਹੀਂ ਜਾਣਾ, ਪੰਜ ਪਿਆਰਿਆਂ ਨੇ। ਮੈਂ ਕਿਹਾ ਲੈ ਹੁਣ ਗੁਰੂ ਗੋਬਿੰਦ ਸਿੰਘ ਇਹ ਵੀ ਕਹਿ ਗਏ ਹੋਣਗੇ ਮਰਿਆਦਾ ਵਿੱਚ ਵੀ ਤੁਸੀਂ ਇਹਨਾਂ ਦੇ ਦੀਵਾਨਾਂ 'ਤੇ ਨਾ ਜਾਇਆ ਕਰੋ। ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਵੇਲੇ, ਇੰਨੇ ਅਸੀਂ ਜਥੇਬੰਦੀਆਂ ਨਾਲ ਜੁੜੇ ਹੋਏ ਹਾਂ, ਜਥੇਬੰਦੀਆਂ ਨੇ ਆਪੋ ਆਪਣੇ ਅੰਮ੍ਰਿਤ, ਆਪੋ ਆਪਣੇ ਬਾਟੇ ਬਾਟੇ ਵੰਡ ਲਏ ਆ ਇਹਨਾਂ ਨੇ। ਹਰ ਜਥੇਬੰਦੀ ਦੇ ਆਪਣੇ ਆਪਣੇ ਪੰਜ ਪਿਆਰੇ, ਆਪੋ ਆਪਣੇ ਬਾਟੇ। ਅਕਾਲ ਤਖਤ ਦੀ ਮਰਿਆਦਾ ਦ੍ਰਿੜ ਕਰਾਓ, ਪੰਜ ਪਿਆਰੇ ਅੰਮ੍ਰਿਤ ਦੁਨੀਆ ਵਿੱਚ ਜਿੱਥੇ ਮਰਜ਼ੀ ਛਕਾਉਣ, ਪਰ ਮਰਿਆਦਾ ਇੱਕ ਹੋਵੇ। ਅਕਾਲ ਤਖਤ ਦੀ ਸਿੱਖ ਰਹਿਤ ਮਰਿਆਦਾ, ਪੰਜ ਪਿਆਰੇ ਇੱਥੇ ਅੰਮ੍ਰਿਤ ਛਕਾਉਂਦੇ ਆ, ਇੱਕ ਇੱਕ ਅੱਖਰ ਅੱਖਰ ਉਹੀ ਦੱਸਦੇ ਜੋ ਕਿ ਅਕਾਲ ਤਖਤ ਤੇ ਦੱਸਿਆ ਜਾਂਦਾ। ਇਸ ਕਰਕੇ ਭਾਈ ਮਰਿਆਦਾ ਦੇ ਵਿੱਚ ਵੀ ਉੱਥੇ ਕਹੀ ਜਾਂਦੇ ਆ, ਇਹਨਾਂ ਪ੍ਰਚਾਰਕਾਂ ਨੂੰ ਨਾ ਸੁਣਿਆ, ਇਹਨਾਂ ਦੇ ਦੀਵਾਨ ਨਾ ਸੁਣਿਆ। ਦੱਸੋ ਇਹ ਕਿਤੇ ਮਰਿਆਦਾ 'ਚ ਲਿਖੀਆਂ ਗੱਲਾਂ ਨੇ? ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਸੀ ਵੀ ਉਦੋਂ ਹੈ ਸੀ ਕਿਤੇ ਮੈਂ ਵੀ ਇਹਨਾਂ ਦੇ ਦੀਵਾਨਾਂ 'ਤੇ ਨਹੀਂ ਜਾਣਾ, ਇਹ ਮਰਿਆਦਾ 'ਚ ਲਿਖਿਆ ਕਿਤੇ? ਸੋ ਇਸ ਕਰਕੇ ਬੇਨਤੀ ਹੈ ਵੀ ਆਪਾਂ ਆਪ ਸਿਆਣੇ ਬਣੀਏ, ਆ ਜੂਲਾ ਲਾ ਕੇ ਸੁੱਟੋ। ਜਿਹੜੇ ਬੰਦੇ ਇਦਾਂ ਦੇ ਸਾਡੇ ਸਿਰ ਤੇ ਕਾਬਜ਼ ਹੋਏ ਆ, ਸਾਡੇ ਸਿਰ ਤੇ ਬੈਠੇ ਆ, ਇਹੋ ਜਿਹੇ ਬੰਦੇ ਰਾਜ ਕਰਦੇ ਆ ਸਾਡੇ ਸਿਰ ਤੇ, ਇਹਨਾਂ ਦਾ ਜੂਲਾ ਲਾ ਕੇ ਸੁੱਟੀਏ, ਆਪ ਹੀ ਇੰਨੇ ਅਕਲ ਵਾਲੇ ਬਣੀਏ ਵੀ ਇਹ ਸਾਨੂੰ ਬੁੱਧੂ ਨਾ ਬਣਾ ਸਕਣ। ਸਾਰੇ ਪ੍ਰਚਾਰਕ ਵੀਰਾਂ ਦਾ, ਜਿੰਨੇ ਵੀ ਮੇਰੇ ਵੀਰ ਪ੍ਰਚਾਰਕ ਆਏ ਆ ਸਾਰਿਆਂ ਦਾ ਧੰਨਵਾਦ। ਬਾਬਾ ਨਰਿੰਦਰ ਸਿੰਘ ਜੀ ਆਏ ਆ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ। ਸਾਰੀ ਸੰਗਤ ਵੱਲੋਂ ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਮਾਂ ਦਿੱਤਾ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਤ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਤੀ ਮਨ ਵਧੀਆ ਰਾਤਾ,
ਜਾਗਰਤ ਪਰਵਾਰ ਕਰੀਆ ਸ਼ਬਦ ਗਾ ਬਣਾਈਆ,
ਸ਼ਬਦ ਹੋਤਾ ਗਾ ਹੋ ਹਰੀ ਤੇਰਾ ਮਨ ਜਿਨੀ
ਵਸਾਇਆ, ਕਹਿ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ,
ਅੰਗੀਕਾਰੋ ਤਨੇ ਤੇਰਾ ਕਾਰਜ ਸਭ ਸਵਾਰਾ,
ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ,
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬ ਕਿਆ ਨਹੀਂ ਦੱਸੇ,
ਹਰ ਪਾਸੇ ਰਹਿ ਸਭ ਵਿੱਚ ਹੈ ਇਸ ਦੇ ਸੋ ਪਾਰ,
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਲੇ ਜਨ ਬਨੇ,
ਸਾਹਿਬ ਕਿਆ ਨਹੀਂ ਦੱਸੇ, ਜਿਨ ਇੱਛਾ ਸਭ
ਪੁਜਾਈਆਂ,
ਨਾਨਕ
ਸੁਣ ਹੋ ਸਤੋ ਸ਼ਬਦ ਤਰ ਹੋ ਪਿਆਰੋ
ਪਿਆਰਾ ਕਰੋ ਵਾਕੇ ਪੰਜ ਸ਼ਬਦ
ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਸੋ ਕਹੋ ਟਲ ਗੁਰ ਸੇਵੀਏ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਹੇ ਓ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ सिमरो आनंद कर नानक प्रभु पूरन पैज रखाई मन बिलास भए साहिब के अचरज देख बड़ाई हर सिमर सिमर आनंद कर नानक प्रभु पूरन पैज रखाई वाहिगुरु जी का खालसा वाहिगुरु जी की फतेह।